ਬਾਰਾਂ
ਟੀਕੇ ਲੱਗਦੇ ਸੀ ਫਿਰ ਮੈਂ ਤਾਂ ਹੁਣ ਭਾਈ ਪਾੜਿਆਂ ਦੇ ਹਾਲ ਦੀ ਗੱਲ ਕਿਉਂ ਕਰਾਂ ਉਹ ਜੀ ਮਾਇਆ ਜਦੋਂ
ਉਹ ਦਿਨ ਜਾਵੇ ਅੱਜ ਤੱਕ ਵਿਰੋਧੀ ਆ
ਉਹਨੇ ਨਾ ਮੰਨੀ ਜਦੋਂ ਫੜ ਲਿਆ ਤੇ ਫਿਰ ਉਹ ਪਾੜਿਆ ਨੇ ਦੱਸਿਆ ਨੀ ਫੜੇ ਜਾਣ ਤੇ ਕੀ ਕਰਨਾ ਉਹ ਤਾਂ ਕਹਿੰਦੇ ਨਾ ਜ਼ਰੂਰਤ ਕਾਢਦੀ ਮਾਂ
ਕਾਢਦੀ ਮਾਂ ਸਹੀ ਗੱਲ ਹੈ
ਜਾਂ ਵਾਹ ਪੈ ਜਾਣੇ ਜਾਂ ਰਾਹ ਪੈ
ਜਾਣੇ
ਵਾਹ ਤੇ ਨਹੀਂ ਪਿਆ ਰਾਹ ਜ਼ਰੂਰ ਪੈ ਗਿਆ ਹੁਣ ਇਹਦਾ ਕਰੀਏ ਕੀ ਹਾਲ ਉਹ ਛੱਡੇ ਨਾ
ਚੰਗਾ
ਹੀ ਭਰ ਲਿਆ ਹਾਂਜੀ ਭਰਿਆ ਛੱਡੇ ਨਾ ਉਹ
ਅੱਛਾ
ਉਹਨੇ ਜ਼ੋਰ ਪੂਰਾ ਲਾਇਆ ਮੈਂ ਕੋਈ ਨੀ ਉਹ ਗਾੜੀ ਚਲਾ ਸੀ ਚਲੇ ਗਏ ਮੋਟਰ ਚਲੇ ਮੈਂ ਕਿਹਾ ਆ ਜਾ ਪੁੱਤ ਮੈਂ ਤੈਨੂੰ ਮੈਂ ਹੁਣ ਘੁੰਮਣ ਸਾਰੇ ਦਿਖਾਉਣਾ ਮੈਂ ਤੂੰ ਹੀ ਲਿਆ ਉਹ ਵੀ ਲਈ ਆ ਮੈਂ ਕਿਹਾ ਤੂੰ ਮੇਰੇ ਤੋਂ ਤਕੜਾ ਤੇ ਹੋ ਨੀ ਸਕਦਾ ਮੂੰਹ ਤੇਰਾ ਤਕੜਾ ਹੋ ਸਕਦਾ ਮੈਂ ਸਣੇ ਲੱਤ ਤੇ ਉਹਨੂੰ ਚਲੇ ਚ ਮਾਰਿਆ ਚੱਕ ਕੇ
ਅੱਛਾ ਜੀ
ਤੇ ਮੂੰਹ ਦਿੱਤਾ ਡੋਬ ਲੱਤ ਵੀ ਡੋਬਤੀ ਲੱਤ ਨੂੰ ਕਿਹੜਾ ਆਕਸੀਜਨ ਚਾਹੀਦੀ ਆ ਕੁੱਤੇ ਨੂੰ ਚਾਹੀਦੀ ਆ
ਚਾਹੀਦੀ
ਜਦੋਂ ਉਹਨੂੰ ਆਇਆ ਗੋਤਾ ਛੱਡ ਕੇ ਭੱਜਾ ਉਤੋਂ ਹੀ ਮੈਂ ਜਵਾ ਲਾ ਲਈ ਤੇ ਫਿਰ ਮੈਂ ਕਿਹਾ ਵੀ ਹਿੰਸਾ ਮੈਂ ਕਰਨੀ ਨਹੀਂ ਬਾਂਸੂ ਨੂੰ ਪਤਾ ਵੀ ਜਿੰਨੀਆਂ ਕੁ ਮੈਂ ਚਵਣਾ ਬਣਾਈਆਂ ਜਿੱਦਾਂ ਇੰਜਣ ਚੱਲਦਾ ਹੁੰਦਾ ਹਾਂਜੀ ਤੇ ਮੈਨੂੰ ਇਹਦਾ ਬਾਂਸੂ ਕਹਿੰਦਾ ਕੁੱਤੇ ਨੇ ਫੜ ਲਿਆ ਸੀ ਮੈਂ ਕਿਹਾ ਹਾਂ ਉਹ ਕਹਿੰਦੇ ਨੇ ਕੁੱਤੇ ਨੇ ਵੱਢਿਆ ਤੇ ਮੈਂ ਕੁੱਤੇ ਨੇ ਵੱਢਿਆ ਹਾਂ ਤੇ ਮੈਂ ਕਿਹਾ ਵੀ ਉਹ ਲੋਕੇ ਦਾ ਗਾਲ ਕੱਢ ਗਏ ਤੇ ਮੇਰੇ ਨਾਲ ਹੋ ਗਈ ਆ ਮੈਂ ਜਦੋਂ ਮੈਂ ਕਿਹਾ ਵੀ ਕਹਿੰਦਾ ਕਿੰਨਾ ਕੁ ਦਿਖਾ ਜਦੋਂ ਮੈਂ ਉਹਨੂੰ ਵਿਖਾਇਆ ਕਹਿੰਦਾ ਜਰਾਬ ਨਾਲ ਬਚ ਗਿਆ ਮੈਂ ਜਦੋਂ ਮੈਂ ਵੇਖਿਆ ਦੰਦ ਕੋਈ ਵੀ ਨਾ ਉਹ ਖੁੰਡੇ ਹੋਇਆ ਦੰਦ ਹੁਣ ਉਹਦੇ ਖਾ ਖਾ ਹੱਡਾ ਰੇੜੀ ਦਾ ਕੁੱਤਾ ਉਹ ਹੱਡੀਆਂ ਖਾ ਖਾ ਕੇ ਦੰਦ ਦੰਦ ਵੱਜਣੋਂ ਜਿਹੜੀ ਬਚਾ ਹੋ ਗਿਆ ਬਾਂਸੂ ਕਹਿੰਦਾ ਕਹਿੰਦਾ ਟੀਕੇ ਲਵਾ ਲਈ ਮੈਂ ਕਿਹਾ ਜਦੋਂ ਵੱਡਿਆ ਨੀ ਟੀਕੇ ਲਵਾਉਣੇ ਕਹਿੰਦਾ ਫੇਰ ਵੀ ਮਾੜਾ ਮੋਟਾ ਦੰਦ ਹੀ
ਬਹੁਤ ਗਰਮ ਹੁੰਦਾ ਟੀਕਾ
ਮੈਂ ਕਿਹਾ ਵੀ ਨਾ ਬਾਈ ਜਿਹਦੇ ਮੇਰੇ ਉਹਨੇ ਵੱਢਿਆ ਹੀ ਨਹੀਂ ਉਹ ਖਰੋਚਾਂ ਹੀ ਆਈਆਂ ਸੀ
ਮਾੜੀਆਂ ਮਾੜੀਆਂ
ਉਨੀਆਂ ਕਤਾਉਣੀਆਂ ਸੀ ਤੇ ਪਤਾ ਕਿੱਦਾਂ ਬਚਾ ਹੋ ਗਿਆ ਇੱਕ ਮੇਰੇ ਪਾਈ ਸੀ ਪਜਾਮਾ ਮੋਟਾ ਤੇ ਇੱਕ ਮੇਰੇ ਜਰਾਬਾਂ ਸੀ ਤੇ ਕੁਝ ਕੁੱਤਾ ਵੀ ਉਦਾਂ ਦਾ ਸੀ ਕੁਝ ਮੇਰੇ ਲੀੜੇ ਵੀ ਉਦਾਂ ਦੇ ਪਾਏ ਸੀ ਫਿਰ ਉਹਨੇ ਨਾ ਵੀਹਾਂ ਪੱਚੀਆਂ ਕੁੱਤਿਆਂ ਨੂੰ ਦੱਸਿਆ ਵੀ ਉਹਦੇ ਦੰਦੀ ਨਾ
ਭਰਿਓ
ਪਤਾ ਨੀ ਲੱਤ ਖਰੇ ਲੱਕੜ ਦੀ ਆ ਉਹਦੀ ਉਹਦੇ ਤੇ ਦੰਦੀ ਵੱਢੀ ਨੀ ਜਾਂਦੀ ਉੱਤੋਂ ਕੁੱਟਦਾ ਬਹੁਤ ਆ ਤੇ ਉੱਤੋਂ ਉਹਦਾ ਦਿਮਾਗ ਬੜਾ ਕੰਮ ਕਰਦਾ ਤੇ ਉਹਨੇ ਛਡਾਉਣ ਦੇ ਲਈ ਤਰੀਕਾ ਬੜਾ ਸੋਹਣਾ ਲੱਭਿਆ ਰੇੜੀ ਦੇ ਕੁੱਤੇ ਜਦੋਂ ਮੈਨੂੰ ਵੇਖਦੇ ਸੀ ਜਿੱਦਾਂ ਕਾਂ ਭੱਜਦੇ ਗਲੇਲ
ਤੋਂ
ਹੁਣ ਨੀ ਪਹਿਲੇ ਕਾਂ ਕਾਂ ਹੀ ਨੀ ਹੁੰਦੇ ਤੇ ਡਰਨਾ ਉਹਨਾਂ ਨੇ ਕੀ
ਵਿਚਾਰਿਆ
ਬਹੁਤ ਘੱਟ ਕਾਂ ਰਹਿ ਗਿਆ ਹੁਣ ਗੁਲੇਲਾਂ ਵੀ ਘੱਟ ਹੀ ਰਹਿ ਗਈਆਂ
ਗੁਲੇਲਾ ਚਲਾਉਣ ਵਾਲੇ ਨੀ ਹੁਣ ਤਾਂ ਟਿਸ਼ੂ ਟਿਸ਼ੂ ਫੋਨ ਚ ਹੁੰਦੀ ਆ
ਹਾਂਜੀ ਤੇ ਉਹ ਜਿੱਦਾਂ ਨਾ ਮੈਨੂੰ ਮਾਫ਼ ਪੈ ਗਈ ਉਹ ਚੀਜ਼ ਉਹਨਾਂ ਦੱਸਤਾ ਇਹ ਪਤਾ ਲੱਗ ਜਾਂਦਾ ਸਾਰਿਆਂ ਨੂੰ ਦੱਸਦੇ ਇਦਾਂ 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 ਇਹਨਾਂ ਤੋਂ ਬਚ ਕੇ
ਸਾਈਨ ਦੇ ਦਿੰਦੇ ਆ
ਹਾਂਜੀ ਉਹ ਕਹਿੰਦੇ ਵੀ ਇਹ ਬੰਦਾ ਹੋਈ ਔਰ ਆਈ ਹੈ ਤੂੰ ਬਚ ਕੇ ਇਹਨੂੰ ਤੇ ਫਿਰ ਮੇਰੀ ਜਾਨ ਜਿਹੜੀ ਐਸੀ ਛੋਟੀ
ਜਿੱਥੇ
ਮਰਜ਼ੀ ਜਾਵਾਂ ਪਾੜਿਆਂ ਦੀ ਮੰਨਣੋ ਹਟ ਗਿਆ ਮੈਂ ਕਿਹਾ ਮੰਨੋ ਤੇ ਆਪ ਕਰਕੇ ਵੇਖੋ ਵੀ ਇਹ ਗੱਲ ਪਾੜਿਆਂ ਦੀ ਲਿਖਤ ਚੀਜ਼ ਪੜ ਕੇ ਏਦਾਂ ਤੇ ਇੱਕ ਦੋ ਵਾਰੀ ਪਾੜੇ ਸੱਚੇ ਵੀ ਸਾਬਤ ਹੋਏ ਕੁੱਤਾ ਮੈਨੂੰ ਪੈਣ ਲੱਗਾ ਤੇ ਮੈਂ ਰੋਕਿਆ ਤੇ ਉਹ ਵੀ ਰੋਕਿਆ ਤੇ ਮੈਂ ਇਹ ਉਡੀਕਦਾ ਸੀ ਫੇਰ ਲੱਤ ਨੂੰ ਨਾ ਪੈ ਜਾ ਪਰ ਉਹ ਬੋਲਿਆ ਕੱਖ ਨੀ ਉਹ ਡਰੂੰ ਜਾ ਸੀ ਪਹਿਲਾਂ ਘੇਰ ਲਿਆ ਮੈਂ ਕਿਹਾ ਤੂੰ ਤਾਏ ਨੂੰ ਤੇ ਖੰਘ ਨਾ ਤੂੰ ਏਦਾਂ ਭੱਜਿਆ ਜਾ ਸ਼ੇਰ ਵੇਖ ਲਿਆ ਹੁੰਦਾ ਤੂੰ ਜਦੋਂ ਇੱਕ ਹੋਰ ਕੁੱਤਾ ਬੜਾ ਭੌਂਕਿਆ ਕਰੇ ਜਦੋਂ ਮੈਂ ਉਹਨੂੰ ਫੜਨ ਲੱਗਿਆ ਕਰ ਅੰਦਰ ਵੜ ਜਾ ਕਰੇ ਆਪਦੇ ਮਾਲਕਾਂ ਦੇ
ਉਸੇ ਸ਼ੇਰ ਬਣ ਜਾਂਦਾ
ਭੌਂਕੇ ਤੂੰ ਜਦੋਂ ਮੇਰੇ ਅੜਕੇ ਆ ਗਿਆ ਨਾ ਸਣੇ ਮਾਲਕ ਚੱਕਰ ਜਾਣੇ ਮੈਂ ਸਣੇ ਮਾਲਕ ਵੀ ਜਿਹੜਾ ਤੂੰ ਨਾ ਇੱਥੇ ਆ ਕੇ ਬੜਾ ਸਾਬਤ ਕਰਦਾ ਮੇਰਾ ਕਿਆ ਵਫਾਦਾਰੀ ਕੋਈ ਨੀ ਉਹ ਜੀ ਜਦੋਂ ਮੈਂ ਜਾਣਾ ਉਦੋਂ ਪਾਉਂਗਾ ਜਦੋਂ ਜਾਣਾ ਉਹ ਇੱਕ ਵਾਰੀ ਕਿਤੇ ਮਾਲਕਾਂ ਨੇ ਖਰੇ ਅੰਦਰੋਂ ਕੁੰਡਾ ਲਾ ਲਿਆ ਕੁੰਡਾ ਲਾਇਆ ਸੀ ਰੱਬ ਜਾਣੇ ਪਤਾ ਨੀ ਉਹ ਬਾਹਰ ਆ ਗਿਆ ਭੌਂਕਣ ਲੱਗਾ ਵੜਨ ਲੱਗਾ ਤੇ ਬੂਹਾ ਲੱਗਾ ਮੈਂ ਕਿਹਾ ਪੁੱਤ ਹੁਣ ਜਾਣਾ ਕਿਹੜੀ ਮਾਂ ਕੋਲ ਤੂੰ ਡਿੱਕੇ ਕਹਿੰਦਾ ਨੌ ਸੁਨਿਆਰ ਕਹਿੰਦਾ ਸੌ ਸੁਨਿਆਰ ਸੀ ਤੇ ਇੱਕ ਲਾਲ ਸੀ ਸੌ ਵਾਰ ਤੂੰ ਭੌਂਕਿਆ ਮੈਂ ਕਿਹਾ ਤੂੰ ਹੁਣ ਇੱਕ ਵਾਰ
ਤੇਰੀ ਖੈਰ ਨਹੀਂ
ਉਹ ਯੋ ਨੇ ਹਲੇ ਫੜਿਆ ਵੀ ਨੀ ਮੈਂ ਉਹ ਜਿੱਦਾਂ ਉਹ ਰੋਂਦੇ ਪਰ ਵਧੀ ਸੀ ਉਹਦੀ ਮਾਲਕ ਜੀ ਆਇਆ ਕਹਿੰਦਾ ਕੀ ਹੋਇਆ ਮੈਂ ਕਿਹਾ ਉਹ ਮੋਟਰਸਾਈਕਲ ਚ ਲੱਗਾ ਸੀ ਵੱਜਣ ਮੈਂ ਤੈਨੂੰ ਫੜ ਕੇ ਛਡਾਉਣ ਆਇਆ ਉਹਨੂੰ ਕਿਹੜਾ ਬੋਲ ਕੇ ਦੱਸਣਾ ਮੈਨੂੰ ਕੁੱਟਣ ਲੱਗਾ ਸੀ
ਸਹੀ ਗੱਲ ਬਚ ਗਿਆ
ਮੈਂ ਕਿਹਾ ਬੂਹੇ ਨੂੰ ਅੰਦਰ ਰੱਖਿਆ ਕਰੋ ਇਹ ਮੈਂ ਕਿਹਾ ਦੋ ਤਿੰਨ ਵਾਰੀ ਮੈਂ ਬਚਾ ਹਟਿਆ ਤੇ ਵੇਖ ਲਾ ਵੀ ਏਦਾਂ ਦਾ ਅੰਦਰ ਵੜਦੇ ਫੇਲ ਆ ਪਿਆ ਉਹਨੇ ਫਿਰ ਉਹਨੂੰ ਦੌਕਾ ਮਾਰਿਆ ਉਹਦੇ ਮਾਲਕ ਨੇ ਉਹ ਕਹਿੰਦਾ ਉਹ ਤੈਨੂੰ ਬਚਾ ਕੇ ਲਿਆ ਤੂੰ ਉਹਨੂੰ ਭੌਂਕੀ ਜਾਣਾ ਮੈਂ ਕਿਹਾ ਬਚਾ ਤੂੰ ਇਹਨੂੰ ਲਿਆ ਵਾ ਮੈਂ ਇਹਨੂੰ ਕਿਉਂ ਬਚਾਉਣਾ ਇਹਨੂੰ ਤੇ ਮੈਂ ਐਸੀ ਕੰਬਲ ਕੁੱਟ ਕਰਨੀ ਲੱਗ ਪਤਾ ਜਾਣਾ ਸੀ ਇਹ ਪੁੱਤ ਏਦਾਂ ਹੁੰਦਾ ਸਾਡੇ ਆ ਗਿਆ ਪ੍ਰਾਹੁਣਾ ਕੁੜੀ ਨੂੰ ਤੰਗ ਬਹੁਤ ਕਰਦਾ ਕੰਬਲ ਕੁੱਟਦਾ ਸੁਣ ਲਾ ਕੁੜੀ ਨੂੰ ਤੰਗ ਕਰੇ ਤੇ ਉਹਨੂੰ ਸਮਝਾਇਆ ਦੋ ਤਿੰਨ ਵਾਰੀ ਤੇ ਆਵਾਜ਼ ਨਾ ਆਇਆ ਤੇ ਇਹਨੂੰ ਮੈਂ ਕੁੜੀ ਕਹਿੰਦੀ ਵੀ ਸਤਾਉਂਦਾ ਬਹੁਤ ਮੈਂ ਕਿਹਾ ਕੋਈ ਨੀ ਇਹਨੂੰ ਸੱਦ ਲਾ ਪਿੰਡ ਤਿੰਨ ਸਤਾ ਪ੍ਰਾਹੁਣੇ ਦੀ ਸੇਵਾ ਕਰ ਲੈਣੇ ਆ ਪ੍ਰਾਹੁਣਾ ਰਹਿੰਦਾ ਕੁੜੀ ਅਸੀਂ ਕਿਹਾ ਵੀ ਰਹਿਣ ਪ੍ਰਾਹੁਣੇ ਰਾਤ ਰਹਿਣਾ ਕਹਿੰਦਾ ਰਹਾਂਗੇ ਜ਼ਰੂਰ ਰਹਿਣਾ ਕਿਉਂ ਨੀ ਉਹ ਰਾਤ ਦਾ ਜਦੋਂ ਖਾਣਾ ਖੁਣਾ ਹੋਇਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਲਾਈਟ ਤੁਸੀਂ ਕਰ ਦਿਓ ਬੰਦ ਮਾੜੀ ਜੀ ਭੁਲੇਖਾ ਜਿਹਾ ਪਾ ਕੇ ਸੁੱਚ ਚੱਕ ਕੇ ਦਿਓ ਪਿੱਛੇ ਮੀਟਰ ਦਿਓ ਬਾਕੀ ਮੈਂ ਜਾਣਾ ਮੇਰਾ ਕੰਮ ਉਹੀ ਪੰਜ ਸੱਤ ਜਾਣੇ ਸਾਰੇ ਬੈਠੇ ਰੋਟੀ ਖਾਈ ਉਹਨੂੰ ਸੁੱਚ ਜਾਗਦਾ ਕੰਬਲ ਜਿਹਾ ਲੈ ਕੇ ਨਾ ਉੱਤੇ ਸੁੱਟ ਗਏ ਚਵਲਾਂ ਜਿਹੜਾ ਮਾਰ ਉਹਨੂੰ ਜਦੋਂ ਪੈਂਦੀਆਂ ਕੀ ਪਤਾ ਲੱਗਾ ਕਿਹਨੇ ਮਾਰਿਆ ਹਾਂਜੀ ਉਹਨੂੰ ਕਹਿੰਦੇ ਕੰਬਲ ਕੁੱਟ ਵੀ ਦਿਖੇ ਕੋਈ ਨਾ ਕਿਹੜਾ ਮਾਰਦਾ ਜਦੋਂ ਕੰਬਲ ਲਾਈਏ ਫਿਰ ਸੱਚੇ ਹੋ ਜਾਓ ਉਹ ਕਿਹੜਾ ਕੁੱਟ ਗਿਆ ਪ੍ਰਾਹੁਣੇ ਨੂੰ ਕਿਹੜਾ ਉਹ ਜਦੋਂ ਇਦਾਂ ਕਿਹਾ ਤੇ ਉਹ ਕਹਿੰਦਾ ਮੈਨੂੰ ਤਾਂ
ਚੀਕਾਂ ਨੀ ਮਾਰੀਆਂ
ਚੀਕਾਂ ਬਹੁਤ
ਪਈਆਂ
ਕੰਬਲ ਕੁੱਟ ਬੋਲ ਕੇ ਨੀ ਕੁੱਟੀਦਾ ਫਿਰ ਕਹਿੰਦਾ ਵੀ ਤਾਂ ਸਿੱਧਾ ਹੀ ਕੁੱਟ ਲਓ ਬੋਲ ਕੇ ਕੁੱਟਣਾ ਵੀ ਤੈਨੂੰ ਦੱਸਦੇ ਆ
ਕੰਬਲ
ਕੁੱਟ ਕਹਿੰਦੇ ਵੀ ਕੁੱਟ ਕੇ ਮਗਰੋਂ ਏਦਾਂ ਸ਼ਾਮ ਸ਼ੋ ਕਰਨਾ ਵੀ ਮੈਨੂੰ ਪਤਾ ਨੀ ਕਿਹੜਾ ਕੁੱਟ ਗਿਆ
ਪਤਾ ਨੀ ਲੱਗਾ ਕੀ ਹੋ ਗਿਆ
ਤੇ ਭੱਜ ਗਿਆ ਬਾਹਰ ਏਦਾਂ ਕਹਿ ਕੇ ਕਹਿਣਾ ਭੱਜ ਗਿਆ ਕੁੱਟ ਕੇ ਕਿਹੜੇ ਸੀ ਕਿਹੜੇ ਨਹੀਂ ਤੇ ਉਹਨੂੰ ਫਿਰ ਪਤਾ ਲੱਗ ਗਿਆ ਵੀ ਹੁਣ ਤੌਣੀ ਏਦਾਂ ਹੀ ਲੰਘਦੇ ਇਹ ਫਿਰ ਉਹ ਟਿਕਿਆ ਰਿਹਾ
ਚਲੋ ਵਧੀਆ
ਹਾਂਜੀ ਫਿਰ ਅਸੀਂ ਚੱਲ ਗਏ ਉਹਨੂੰ ਫਿਰ ਕਲੇਸ਼ ਪਾ ਲਿਆ
ਅੱਛਾ
ਤੇ ਭਾਜੀ ਕੀ ਮਰੂਤੀ ਲੈ ਕੇ ਅਸੀਂ ਕਿਹਾ ਚੱਲ ਭਾਜੀ ਵੀ ਤੇਰੀ ਮਰੂਤੀ ਚਾਹੀਦੀ ਕਹਿੰਦਾ ਕੀ ਢਿਲਮਟ ਹੋ ਗਈ ਮੈਂ ਕਿਹਾ ਢਿਲਮਟ ਹੋਈ ਨੀ ਕਰਾਂਗੇ ਜਾ ਕੇ ਕਹਿੰਦਾ ਕੀ ਹੋਇਆ ਮੈਂ ਕਿਹਾ ਜੀ ਪ੍ਰਾਹੁਣਾ ਚਾਵਲ ਗਿਆ ਕਹਿੰਦਾ ਅੱਗੇ ਤੁਸੀਂ ਕੁੱਟਿਆ ਮੈਂ ਕਿਹਾ ਵੀ ਇੰਨੀ ਕਿਸੇ ਐਵਰੇਜ ਦਿੰਦਾ ਮੈਂ ਕਿਹਾ ਉੱਥੇ ਜਾ ਕੇ ਕਰਦੇ ਉਹ ਜੀ ਜਦੋਂ ਅਸੀਂ ਇਧਰੋਂ ਚੱਲ ਗਏ ਆ ਜਦੋਂ ਜਾ ਕੇ ਤੇ ਉਹ ਜੀ ਉਹ ਡਾਂਗਾ ਕੱਢਿਆ ਫਿਰ ਪਹਿਲਾਂ ਹੀ ਖਰੇ ਤਾਂ ਉਡੀਕਦਾ ਹੀ ਸਾਨੂੰ ਸੀ ਉਹ ਕਹਿੰਦਾ ਉਸ ਦਿਨ ਵੀ ਤੁਸੀਂ ਝਾਂਬਿਆ ਤੇ ਅੱਜ ਫੇਰ ਆ ਗਏ ਆ ਤੇ ਮੈਂ ਕਿਹਾ ਇੱਥੇ ਕੁੜੀ ਨੂੰ ਮਿਲਣਾ ਉਹ ਕਹਿੰਦਾ ਨਾ ਨਾ ਆਏ ਮੈਨੂੰ ਕੁੱਟਣੀ ਆ ਪਤਾ ਉਹਨੂੰ ਲੱਗ ਗਿਆ ਸੀ ਜਦੋਂ ਪੰਜ ਛੇ ਵਾਰ ਪਈਏ ਪਤਾ ਲੱਗ ਹੀ ਜਾਂਦਾ ਉਹਨੇ ਜਾਂਦੇ ਨੇ ਮਰੂਤੀ ਦੇ ਮਾਰ ਮਾਰ ਕੇ ਡੰਡੇ
ਮਰੂਤੀ ਟੁੱਟੇ ਸਾਡੀ
ਨੀ ਭੇਜੀ ਭਾਜੀ ਦੀ ਭਾਜੀ ਰੌਲਾ ਪਾਵੇ ਕਹਿੰਦਾ ਮੈਨੂੰ ਛੱਡ ਦਿਓ ਮੈਂ ਦੇਣਾ ਹੀ ਮਾਰ ਆ ਮੈਂ ਕਿਹਾ ਮਾਰ ਨਹੀਂ ਇਹ ਤੇਰੇ ਡਿੱਕੇ ਆ ਗਿਆ ਨਾ ਫੇਰ ਤਾਂ ਤੂੰ ਭਾਵਾਂ ਝੰਬ ਦੇਵੇਂ ਜੇ ਤੂੰ ਇਹਦੇ ਡਿੱਕੇ ਆ ਗਿਆ ਸਣੇ ਮਰੂਤੀ ਵਾਲਾ ਹਾਲ ਹੀ ਨਹੀਂ ਕਰ ਦੇਣਾ ਇਹ ਗਾਂਹ ਨੂੰ ਵਜਾ ਤੋਂ ਡਾਂਗਾਂ ਦੋ ਤਿੰਨ ਭਾਈ ਦੇ ਵੀ ਮਾਰਤੀਆਂ ਪੈਰਾਂ ਦੇ ਮੈਂ ਕਿਹਾ ਮਰੂਤੀ ਤਾਂ ਅਸੀਂ ਬਣਾ ਲਾਂਗੇ ਤੇ ਲੱਤਾਂ ਕਿੱਦਾਂ ਅਸੀਂ ਬਣਾ ਕੇ ਦਿਆਂਗੇ ਉਹ ਤਾਂ ਬੰਨ ਵੀ ਗਾਂ ਆ ਦੂਸਰੇ ਦਿੰਦੇ ਆ ਡਾਕਟਰ ਇੱਟਾਂ ਬੰਨ ਦਿੰਦੇ ਲੱਤਾਂ ਨਾਲ ਅਸੀਂ ਤਾਂ ਧਰਾਂ ਧੁਰਾਂ ਚੋਣ ਵਾਲੇ ਬੰਦੇ ਤੇ ਫੜ ਕੇ ਅਸੀਂ ਫਿਰ ਇੱਕ ਵਾਰੀ ਉਹਨੂੰ ਮਾੜੀ ਜਿਹੀ
ਸੇਵਾ
ਕੀਤੀ ਤੇ ਫਿਰ ਅਸੀਂ
ਸਰਵਿਸ
ਕੀਤੀ ਤੇ ਫਿਰ ਉਹ ਜਾਂਦੇ ਜਾਂਦੇ ਦੋ ਚਾਰ ਮਰੂਤੀ ਦੇ ਹੋਰ ਲੱਤਾਂ ਮਾਰ ਗਿਆ
ਆਪਦਾ ਗੁੱਸਾ ਕੱਢਣਾ ਨੀ
ਤੇ ਮੈਂ ਕਿਹਾ ਭਾਜੀ ਜਿੱਥੇ ਇੰਨੀਆਂ ਡਾਂਗਾਂ ਪਈਆਂ ਤੂੰ ਲੱਤਾਂ ਤੇ ਰੋਣ ਲੱਗ ਗਿਆ ਤੂੰ ਕਹਿੰਦਾ ਮਰੂਤੀ ਦਾ ਹਾਲ ਬੁਰਾ ਕਰ ਛੱਡਿਆ ਕਹਿੰਦਾ ਮੈਲੀ ਕਰਤੀ ਮੈਂ ਕਿਹਾ ਧੋ ਲਾਂਗੇ ਆਪਾਂ ਤੇ ਉਹ ਜੇ ਉਹਨੇ ਤੇ ਮਰੂਤੀ ਪਵੇ ਉਹਨੇ ਤੇ ਸ਼ੀਸ਼ੇ ਪੈਣ ਤੇ ਮੈਂ ਭਾਈ ਨੇ ਕਿਹਾ ਵੇਚ ਕੇ ਆਪਾਂ ਨਵੀਂ ਨਾ ਲੈ ਲਈਏ ਕਹਿੰਦਾ ਨਹੀਂ ਨਹੀਂ ਇਹ ਕਰਮਾ ਵਾਲੀ ਮੈਂ ਕਰਮਾ ਵਾਲੀ ਕਹਿੰਦੀ ਤੇ ਘੁੱਟ ਪਵਾ ਕੇ ਲਿਆਈ ਕਰਮਾ ਵਾਲੀ ਤੇ ਮੈਂ ਕਿਹਾ ਉਹਦੇ ਲਈ ਆ ਪ੍ਰਾਹੁਣੇ ਲਈ ਬਚ ਗਿਆ ਆਪਣੇ ਹੱਥੋਂ
ਸਹੀ ਗੱਲ
ਨਹੀਂ, ਜਦੋਂ ਵੀ ਅਸੀਂ ਗਏ ਥੋੜਾ ਥੋੜਾ ਜਿਹਾ ਵਿਆਹ ਸੀਗੀ ਤੂੰ ਆਪਣੇ ਤੇ ਭਾਰੀ ਪੈ ਗਿਆ ਜਾਂ ਤੇ ਮਰੂਤੀ
ਕਿਸੇ ਨੇ ਫੋਨ ਤੇ ਨੀ ਕਰਦਾ ਸੀ ਇੱਧਰ
ਬਗਾਨੇ ਨੇ ਉਹ ਉਹਨੂੰ ਪਤਾ ਹੀ ਹੁੰਦਾ ਬੰਦੇ ਨੂੰ ਪਤਾ ਜਦੋਂ ਨਾ ਉਹਨੂੰ ਦੇਖਦਾ ਤਰਕਾਲ ਦੀਦੇ ਹੁੰਦਾ
ਤਰਕਾਲ
ਉਹਨੂੰ ਪਤਾ ਹੀ ਹੁੰਦਾ ਵੀ ਮੈਂ ਆਹ ਕੰਮ ਕੀਤਾ ਤੇ ਹੁਣ ਆਹ ਕੰਮ ਹੋਣਾ ਹੀ ਹੈ ਪਰ ਬਾਜ ਸਹੀ ਰਿਹਾ
ਅੱਗੇ ਵਧੀਆ ਸੀ ਨਾ ਇੱਦਾਂ
ਬਾਜ ਸਹੀ ਰਿਹਾ ਅਸੀਂ ਫਿਰ ਉਹ ਨਾ ਬਜੈਦ ਲੈ ਕੇ ਤੇ ਪੈਸੇ ਪਾਏ ਮਰੂਤੀ ਦੇ ਹਾਂ ਉਹ ਟੋਟਲ ਡੈਮੇਜ ਪਾ ਦਿੱਤੀ
ਟੋਟਲੀ
ਕਹਿੰਦੇ ਟੋਟਲ ਡੈਮੇਜ ਆ ਗਈ ਆ ਬਾਨੀ ਨਹੀਂ
ਜੀ
ਅਸੀਂ ਲਈ 2500 ਦੀ ਨਹੀਂ 25,000 ਦੀ ਲਈ ਸੀ ਮਰੂਤੀ 75,000 ਅਸੀਂ ਪ੍ਰਾਹੁਣੇ ਨੂੰ ਪਾਇਆ ਕੁੜੀ ਲੈ ਜਾਓ ਮੈਂ ਕਿਹਾ ਕੁੜੀ ਵੀ ਲਿਜਾਣੀ ਨੀ ਗੀ ਇੱਥੇ ਹੀ ਵਸੂਗੀ ਸਾਡੇ ਨੀ ਇਹ ਰਿਵਾਜ ਅਸੀਂ ਇੱਥੇ ਉਹ ਕਹਿੰਦੇ ਵੀ ਮੈਂ ਨੀ ਜਾਣਾ ਕਿਤੇ ਵੀ ਤੇ ਰਹਿਣਾ ਮੈਂ ਇਹਦੇ ਨਾਲ ਹੀ ਆ ਤੇ ਮੈਂ ਕੋਈ ਨੀ ਲੜਾਈਆਂ ਝਗੜੇ ਹੁੰਦੇ ਰਹਿੰਦੇ ਹੁੰਦੇ ਠੀਕ ਹੋ ਜਾਣਗੇ
ਕੋਈ ਨੀ ਸਰਵਿਸ
ਦਵਾਓ ਬਾਅਦ ਚ ਵੇਖਾਂਗੇ ਉਹ ਚ 75,000 ਦੇ ਆ ਕੇ ਅਸੀਂ ਦੋ ਮਰੂਤੀਆਂ ਲੈ ਲਈਆਂ ਮੈਂ ਭਾਈ ਨੂੰ ਕਿਹਾ ਇੱਕ ਮੈਨੂੰ ਲੈ ਦੇ ਹੁਣ ਇੱਕ ਤੂੰ ਫਿਰ ਉਹ ਮਰੂਤੀ ਤੇ ਮੈਂ ਕਿਹਾ ਹੁਣ ਤੋੜ ਵੀ ਲਵੋ ਇਹਦੇ ਪੈਸਿਆਂ ਦੀ ਆ ਆਹੋ ਇਹ ਵੀ ਸਹੀ ਆ ਮੈਂ ਕਿਹਾ ਹੁਣ ਟੁੱਟੂਗੀ ਤੇ ਹੁਣ ਸਾਨੂੰ ਕੋਈ ਪ੍ਰੋਬਲਮ ਨੀ
ਨਵੀਂ ਆ ਗਈ
ਹਾਂਜੀ ਹੁਣ ਅਸੀਂ
ਕੰਬਲਕੋਟ ਤੇ ਨਵੀਂ ਆ ਗਈ
ਹਾਂਜੀ ਅਸੀਂ ਕਿਹਾ ਹੁਣ ਤੇ ਜੇ ਕੋਈ ਚੀਜ਼ ਤੋੜੂ ਤੇ ਇਹਦੇ ਪੈਸਿਆਂ ਦੀ ਆਈ ਸਾਡਾ ਕੋਈ ਸਾਡੀ ਚੀਜ਼ਾਂ ਦੋ ਬਣ ਗਈਆਂ ਦੋਵੇਂ ਨਾਲੇ ਠੀਕ ਠੀਕ ਰੇਟ ਦੇ ਉੱਤੇ ਮਿਲ ਗਈਆਂ ਤੇ ਅਸੀਂ ਦੋ ਲਈਆਂ ਉਦੋਂ ਬਾਅਦ ਉਹਨੂੰ ਵੀ ਲੱਗ ਗਿਆ ਪਤਾ ਵੀ ਇਹਨਾਂ ਨੂੰ ਕੁੱਟਣਾ ਇਹਨਾਂ ਦਾ ਨੁਕਸਾਨ ਕਰਨਾ ਮਹਿੰਗਾ
ਪੈਂਦਾ
ਤਿੰਨ ਗੁਣਾ ਪੈਸੇ ਲੈਂਦੇ ਆ ਤਿੰਨ ਗੁਣਾ ਉਹਨੂੰ ਪਤਾ ਹਾਂਜੀ ਉਹ ਇਸ ਕਰਕੇ ਉਹਨੂੰ ਕਿਹਾ ਵਪਾਰੀ ਇਹ ਤਕੜੇ ਆ ਫਿਰ ਉਹ ਕੁੜੀ ਕਹਿੰਦੀ ਮੈਨੂੰ ਹੁਣ ਨੀ ਕੁਛ ਇਹਨਾਂ ਨੇ ਕਿਹਾ ਮੈਂ ਕਿਹਾ ਹੁਣ ਕਹਿਣਾ ਵੀ ਤੇ ਜੇ ਮੈਂ ਕਿਹਾ ਪੈਸੇ ਨਾ ਪਾਉਂਦੇ ਤਿੰਨ ਫੇਰ ਤਿੜਫੜ ਕਰਨੀ
ਚੰਬਲ ਜਾਣਾ
ਕਰਕੇ ਜਦੋਂ ਉਹ ਬੰਦਾ ਅੜਬ ਜਾ ਅੜ ਗਿਆ ਨਾ ਕੋਈ ਥੋੜੀ ਬਹੁਤ
ਕਹਿੰਦੇ ਧੀਆਂ ਦੇ ਮਗਰ ਜਾਂਦੇ ਰਹੋ ਨਾ ਤੇ ਫੇਰ ਵਸ ਜਾਂਦੀ
ਇਹ ਮਤਲਬ ਤੁਮ ਨਹੀਂ ਚਾਹੀਦਾ ਜੇ ਦੇਖੋ ਇਹ ਹਰ ਮਸਲੇ ਦਾ ਹੱਲ ਕੁੱਟ ਜਾਂ ਹਰ ਮਸਲੇ ਦਾ ਹੱਲ ਕੋਈ ਕਲੇਸ਼ ਜਾਂ ਲੜਾਈ ਦਾ ਮਤਲਬ ਲੜਾਈ ਨੀ ਹੁੰਦੀ ਆਖਰ ਦੇ ਵਿੱਚ ਜੇ ਕੋਈ ਚੀਜ਼ ਹੋਵੇ ਤੇ ਆਖਰ ਪਰ ਕਦੇ ਜ਼ਿੰਦਗੀ ਦੇ ਵਿੱਚ ਲੜਾਈ ਦਾ ਹੱਲ ਲੜਾਈ ਨਾ ਕਦੇ ਨਾ ਕਰੋ
ਕਦੇ ਨੀ ਹੁੰਦਾ ਨਹੀਂ ਹੁੰਦਾ ਲੜਾਈ
ਮੈਂ ਇਹ ਵੀ ਦੇਖਿਆ ਵੀ ਲੜਾਈ ਦਾ ਹੱਲ ਲੜਾਈ ਕਰੋਗੇ ਨੁਕਸਾਨ ਦੋਵਾਂ ਤਰ੍ਹਾਂ ਦਾ ਹੀ ਆ ਕਦੇ ਕਿਸੇ ਦਾ ਲੜਾਈ ਚ ਕਦੇ ਕਿਸੇ ਦਾ ਲੜਾਈ ਦਾ ਫਾਇਦਾ ਹੋਇਆ
ਨਾ
ਪ੍ਰਾਹੁਣੇ ਦੀ ਲੱਤ ਭੰਨੀ ਜਦੋਂ ਉਹਦਾ ਵੀ 25,000 ਦਿੱਤਾ ਲੈ ਤੇ ਫੇਰ ਤਾਂ ਤੁਹਾਡਾ 50 ਹੀ ਬਣਿਆ ਹੱਥ
25
ਦੀਆਂ ਦੋ ਲਈਆਂ 25 ਉਹਨੂੰ ਲੱਤ ਟੁੱਟੀ ਦਾ ਦੇ ਦਿੱਤਾ
ਤੈਨ
ਮਰੂਤੀਆਂ ਲੈਂਦੇ ਸਗੋਂ ਆ ਤੁਸੀਂ ਕੁੱਟ ਦੇ ਸਿਰ ਤੋਂ ਲੈਣੀਆਂ ਮਰੂਤੀਆਂ
ਉਹ ਟਾਈਮ ਲੰਘ ਗਿਆ
ਸਮਾਂ ਸੀ ਹੁਣ ਤੇ ਅਸੀਂ ਬਿਨਾਂ ਕੁੱਟਿਆ ਮਰੂਤੀਆਂ ਵੰਡਦੇ ਫਿਰਦੇ ਆ ਉਦੋਂ ਸਮਾਂ ਸੀ ਵੀ ਕੋਈ ਢੰਗ ਤਰੀਕਾ ਲੱਭੀ ਜਿਹਨਾਂ ਮਰੂਤੀ ਬਣੇ ਸਮੇ ਦੀ ਗੱਲ ਹੁੰਦੀ ਮਤ ਦੇਣ ਦੇ ਲਈ ਇਹ ਕੀਤਾ ਅਸੀਂ ਕਿਹੜਾ ਉਹ ਲਾਲਚ ਲੋਭੀ ਸੀ
ਸਹੀ ਗੱਲ
ਤੇ ਨਹੀਂ ਕਹਿਣਾ ਕਿਸੇ ਨੇ ਲਾਲਚ ਲੋਭੀ ਨੀ ਕਿਸੇ
ਗੁੱਸਾ ਦਾ ਇਹ ਨੁਕਸਾਨ ਬਹੁਤ ਕਰਾਉਂਦਾ
ਗੁੱਸਾ ਜਿਹੜਾ ਨਿਆਣੇ ਬੜਾ ਸੋਹਣਾ ਵਸਦੇ ਆ ਬੜਾ ਸੋਹਣਾ ਇੱਕ ਦੂਜੇ ਚ ਪ੍ਰੇਮ ਆ ਬੜਾ ਸੋਹਣਾ ਸਾਨੂੰ ਵੀ ਮਿਲਦਾ ਹੁਣ ਪਤਾ ਹੀ ਨੀ 75,000 ਲੱਗਾ ਮੇਰਾ
ਨਹੀਂ
ਭੁੱਲੇ ਨਾ ਭੁੱਲੇ ਇਹ ਨੀ ਸਾਨੂੰ ਪਤਾ
ਕੋਈ ਨੀ ਵੱਧ ਘੱਟ ਹੋਈ ਜਾਂਦੀ ਖਾਧੀ ਪੀਟੀ ਚ ਚਲੋ ਬਸ ਠੀਕ ਠਾਕ
ਆਹੋ ਇਹ ਤੇ ਫਿਰ ਹੈ ਹੀ ਆ ਤੇ ਚਲੋ
ਚਲੋ ਜਦੋਂ ਕਿਤੇ ਫੋਨ ਹੁੰਦੇ ਤੁਹਾਡਾ ਫੋਨ ਤੇ ਬਣ ਜਾਣੀ ਸੀ ਵੀਡੀਓ
ਆਹੋ
ਉਦੋਂ ਫੋਨ ਹੈ ਨਹੀਂ ਹੀ
ਉਹਨੇ ਇਹਦਾ ਅਸਲ ਦੇ ਵਿੱਚ ਫਿਲਮ ਫੁਲਮਾਂ ਦਾ ਦੋਤ ਹੈ ਨੀ ਅੱਜ ਦਾ ਕਿਸੇ ਨਾਲ ਲੜਾਈ ਹੋਵੇ ਨਾਲ ਹੀ ਨੈਟ ਤੇ ਪਾ ਦਿੰਦੇ ਆ ਅੱਜ ਕੱਲ ਲੜਾਈ ਪਰ ਅੱਜ ਕੱਲ ਇਹ ਵੀ ਆ ਤੁਸੀਂ ਕਿਸੇ ਨੂੰ ਹੱਥ ਲਾ ਦੋ ਨਾ ਅਗਲਾ ਤੁਹਾਡੇ ਨਾਲ ਰਿਸ਼ਤਾ ਨੀ ਰੱਖਦਾ ਮਗਰੋਂ ਯਾਰ ਯਾਰੀ ਤੋੜ ਜਾਂਦੇ ਰਿਸ਼ਤੇਦਾਰ ਰਿਸ਼ਤੇਦਾਰੀ ਤੋੜ ਜਾਂਦੇ ਉਦੋਂ ਲੋਕ ਪੱਕੇ ਸੀ ਹੁਣ ਤੂੰ ਲੈ ਹਾਂ ਕਿਸੇ ਪ੍ਰਾਹੁਣੇ ਨੂੰ ਕੁੱਟ ਲਾ ਤੋ ਉਹ ਨਿਕਲਣਾ ਮੈਂ
ਕੁੱਟਣਾ ਥੋੜਾ ਉੱਚੀ ਬੋਲ ਤਾਂ ਨਹੀਂ ਅਗਲਾ
ਉਹ ਅਗਲਾ ਬਾਅਦ ਚ ਕਹਿੰਦਾ ਵੀ ਮੈਂ
ਉਹਦੀ ਚੂਲੀ ਵਿੰਗੀ ਰਹਿੰਦੀ ਮੁੜ ਕੇ
ਆਹੋ ਇਸ ਕਰਕੇ ਤੇ ਇਸ ਕਰਕੇ
ਖੈਰ ਸੌਖਾ ਤਾਂ ਜੀ ਕੁਝ ਸੁਣਾਓ ਫਿਰ ਅੱਜ ਮਾੜਾ ਜਾ
ਆਹੋ ਇਹ ਸੁਣੋ ਨੇ ਪੁੱਤਾ
ਮੱਕੀਆਂ ਪਹਿਲਾਂ ਦੱਸੋ ਵੱਢ ਲੀਆਂ ਤੁਹਾਡੇ ਲਾਗੇ ਸਾਰੇ
ਮੱਕੀਆਂ ਦਾ ਇਹ ਗੱਲ ਸੁਣ ਲਾ ਬਈ ਮੈਂ ਦੇਵ ਨੂੰ ਕਿਹਾ ਮੈਂ ਮਸ਼ੀਨ ਲੈ ਆਈਏ ਮੱਕੀ ਵਾਲੀ ਮੱਕੀ ਆਪਾਂ ਘੇਰ ਲਈਏ ਇਹਦੇ ਵਿੱਚ ਮਸ਼ੀਨ 'ਚ ਉਹ ਕਹਿੰਦਾ ਵੀ ਆਪਣੀ ਮਸ਼ੀਨ ਹੈ ਵੀ ਤੋੜ ਤੋੜ ਛੱਲੀਆਂ ਪਾਉਣ ਵਾਲੀ ਹੈ ਤੇ ਮੈਂ ਕਿਹਾ ਫਿਰ ਮਸ਼ੀਨ ਐਵੇਂ ਵਿੱਚ ਵਾੜੀ ਫਿਰਨੀ ਹੈ ਤੇ ਫਿਰ ਤੋੜ ਤੋੜ ਕੇ ਬਾਹਰ ਹੀ ਲੈ ਆਉਂਦੇ ਅਸੀਂ ਸਿਖਾਵਾਂਗੇ ਤੇ ਅਸੀਂ ਗੋਲ ਉਦਾਂ ਘੇਰ ਲਾਂਗੇ ਉਹਦੇ 'ਚ ਡਾਂਗਾ ਡੂੰਗਾ ਮਾਰ ਕੇ ਮਸ਼ੀਨ ਦਾ ਕੀ ਸਾਨੂੰ ਫਾਇਦਾ ਕਹਿੰਦਾ ਇਹ ਫਾਇਦਾ ਵੀ ਮਿੰਟ ਲਾਉਂਦੀ ਆ ਮੈਂ ਕਿਹਾ ਛੱਲੀਆਂ ਤੇ ਕੱਚੀਆਂ ਮਿੰਟ ਤੇ ਨੇ ਖਰਾਬ ਕਰਨ ਨੂੰ ਲਾਉਣਾ
ਤੇ ਨਹੀਂ ਵੇਚੀਆਂ ਨਹੀਂ ਅਰਕੀ ਛੱਲੀਆਂ
ਹਾਂ ਆ
ਭੁੰਨਣ ਵਾਲਿਆਂ ਨੂੰ
ਐ ਉਹ ਇਹਦਾ ਵੇਚਦੇ 30 ਰੁਪਏ ਨੂੰ ਆ ਲੈਂਦੇ ਸਾਨੂੰ ਰੁਪਈਏ ਨੂੰ ਛੱਲੀ ਆ
ਅੱਛਾ
ਮੈਂ ਕਿਹਾ ਫੇਰ ਤੇ ਤੁਹਾਡੇ ਲਈ ਲਾਈਆਂ ਅਸੀਂ ਆਪਦੇ ਲਈ ਥੋੜਾ
ਸਹੀ ਗੱਲ ਆ ਸਹੀ ਗੱਲ ਆ ਕਿਸਾਨ ਦੇ ਪੱਲੇ ਤਾਂ ਕੁਛ ਵੀ ਨੀ ਪੈਂਦਾ
ਨਹੀਂ ਨਹੀਂ ਕਿਸਾਨ ਨੂੰ ਤਾਂ ਕਹਿੰਦੇ ਮੁਫ਼ਤ ਹੀ ਦੇ ਦੇਣ ਇਹ ਛੱਲੀ ਆਪਦੀ ਖਾਣ ਚਲੇ ਗਿਆ 30 ਰੁਪਏ ਉਹਨਾਂ ਲੈ ਲੈਣੇ
ਸਹੀ ਗੱਲ
ਆ ਰੇਟ 30 ਹੋ ਗਿਆ ਮਹਿੰਗਾਈ ਬਹੁਤ ਉਹ ਕਹਿੰਦੇ ਤੇਲ ਦਾ ਰੇਟ ਵਧਿਆ ਮੈਂ ਕਿਹਾ ਤੁਸੀਂ ਕਿਹੜਾ ਪੈਟਰੋਲ ਤੇ ਪਾਉਂਦੇ ਆ ਤੇਲ ਤੇ ਜਿਹੜਾ ਵਾ ਵਧਣਾ ਹੀ ਵਧਣਾ ਕਿਉਂਕਿ ਸਾਧਨ ਬੜੇ ਚੱਲਦੇ ਤੇਲ ਤੇ ਚੱਲਣਾ ਹੀ ਚੱਲਣਾ ਪਰ ਇੱਕ ਗੱਲ ਹੈ ਜਿਹੜਾ ਵੀ ਕੋਈ ਵਪਾਰ ਆ ਉਹਦੇ ਚ ਵਾਧਾ ਹੀ ਵਾਧਾ ਕਿਸਾਨੀ ਵਿਚਾਰੀ ਉੱਥੇ ਰੁਕੀ ਆ ਇਹਦੇ ਚ ਮੁਨਾਫ਼ਾ ਜਿੰਨਾ ਹੋਣਾ ਚਾਹੀਦਾ ਉਹਨਾਂ ਨੇ ਜਿੰਨੀ ਇਹਦੇ ਚ ਮਿਹਨਤ ਲੱਗਦੀ ਕਿਸਾਨ ਦੀ ਕਿੱਦਾਂ ਦੀਆਂ ਧੁੱਪਾਂ ਵਾ ਇਹਦੇ ਵਿੱਚ ਵੀ ਫਿਰਨਾ ਪੈਂਦਾ
ਸਹੀ ਗੱਲ
ਆ ਹੁਣ ਛੱਲੀਆਂ ਜਦੋਂ ਇਹਦਾ ਮਸ਼ੀਨ ਨਾਲ ਚੱਲਣੀ ਆ ਤੇ ਗਰਮੀਆਂ ਚ ਚੱਲਣੀ ਧੁੱਪ ਚ ਇੱਦਾਂ ਇੱਦਾਂ ਤਾਂ ਕਹਿ ਨਹੀਂ ਸਕਦੇ ਮੀਂਹ ਪੈਂਦੇ ਹੀ ਚਲਾ ਲਾਂਗੇ ਜਾਂ ਛਾਂ ਹੋ ਲੈਣ ਦਿਓ
ਨਾ
ਨਾ ਅਗਲੇ ਕਹਿੰਦੇ ਵੀ ਸਹੀ ਹੋਰ ਨੀ ਕੁਛ ਕਰਨਾ ਇਸ ਕਰਕੇ ਇਹ ਕੰਮ ਬਹੁਤ ਔਖੇ ਆ ਕਿਸਾਨ ਜਿਹੜੇ ਆ ਉਹ ਮੈਂ ਤੇ
ਪਸੀਨਾ ਤਾਂ ਨਹੀਂ ਕਹਿ ਸਕਦੇ ਖੂਨ ਹੀ ਨਿਚੋੜਨਾ ਇੱਕ ਹਿਸਾਬ ਦਾ ਤੇ ਇੰਨੀ ਮਿਹਨਤ ਕਰਕੇ ਵੀ ਜਦੋਂ ਮੁੱਲ ਨਾ ਮਿਲੇ ਤੇ ਫੇਰ ਅੱਕਦਾ ਹੀ
ਦੁਖੀ ਹੁੰਦਾ
ਦੁਖੀ ਹੁੰਦਾ ਸੱਟਦਾ
ਲੈਣਾ ਉਹ ਦੁਖੀ ਹੁੰਦਾ ਚਲੋ ਖੈਰ ਆਪਾਂ ਸੁਣੀਏ ਫਿਰ ਕੁਛ ਪੁੱਤ ਸਰੋਤਿਆਂ
ਨੂੰ ਲੈਣਾ ਸੁਣਾਓ ਸੁਣਾਓ
ਲਓ ਅੱਜ ਚੰਦਪਾਣਾ ਕੀ ਆ ਗਿਆ ਅਸੀਂ ਆਓ ਫਿਰ ਪਿਆਰੇ ਸਰੋਤਿਓ
ਮੈਨੂੰ ਜੇਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਤਾਇਆ ਇਹਨੂੰ ਪੜੂਏ ਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਮੁੰਡਾ ਆਵੇ ਤਾਂ ਨਿਸ਼ੰਗ ਲੈ ਜਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਉੱਤੋਂ ਵਾਢੀਆਂ ਦਾ ਜ਼ੋਰ ਬੇਬੇ ਬੜੀ ਸੀ ਬਿਮਾਰ ਤਾਈਓਂ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ ਤਾਈਓਂ ਖੱਲਿਆ ਸੀ ਜੇ ਤੇਰਾ ਕਰਕੇ ਤਿਆਰ ਤੇਰੇ ਬੌਂਦਲੀ ਕਲੀ ਪਰ ਜਾਈ ਨਿਖਰੇ ਚੱਲ ਕੱਢੂ ਗੜਕਾਂ ਮੇਰੇ ਵੀਰ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਗੜਕਾਂ ਜਦੋਂ ਸੀ ਤਾਈ ਵਿੱਚ ਵੱਜਿਆ ਆਇਆ ਜੇਠ ਸੀ ਕੁਵੇ ਠੇਕੇ ਉੱਤੋਂ ਰਜਿਆ ਕੁੰਡਾ ਖੋਲਿਆ ਜਦੋਂ ਸੀ ਤਾਈ ਵਿੱਚ ਵੱਜਿਆ ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ ਵੇਖ ਕੇ ਤਾਏ ਨੂੰ ਬੜਾ ਚੜਿਆ ਸੀ ਗੁੱਸਾ ਬਾਪੂ ਹੋਵੇ ਜੇ ਤਾਂ ਚੁੱਪ ਵੇ ਕਰਾਵੇ ਕਿਸੇ ਦੇ ਨਾਲ ਨਹੀਂ ਉਹ ਤੋਰਨੀ ਸੰਗ ਲੈ ਜਾਵੇ ਕਿਸੇ ਦੇ ਨਾਲ
ਕੇ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗਲ ਪੈਣਾ ਜੱਟੀਏ ਦਾਰੂ ਪੀਣੀ ਪੀ ਕੇ ਠੇਕਿਆਂ ਤੇ ਬਹਿਣਾ ਜੱਟੀਏ ਕੰਮ ਜੱਟਾਂ ਦੇ ਪੁੱਤਾਂ ਦਾ ਗਲ ਪੈਣਾ ਜੱਟੀਏ ਹਾਏ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ ਪੰਡਤਾਂ ਦੇ ਮੁੰਡੇ ਨਾ ਬੁਲਾਉਣ ਕਦੇ ਬੱਕਰੇ ਤੇ ਬਾਣੀਏ ਕਰਨ ਨਾ ਲੜਾਈ ਨਿਖਰੇ ਚੱਲ ਕੱਢੂ ਲੜਕਾਂ ਵੱਡੇ ਦੇਸ਼ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਲੜਕਾਂ ਰੱਬ ਵੀ ਡਰੇ ਆਪੇ ਪੁੱਛ ਲੂੰਗਾ ਉਹਨੂੰ ਨੀ ਮੈਂ ਚੱਲ ਕੇ ਕਰੇ ਜੱਟ ਹੁੰਦਾ ਜਾਂ ਸ਼ਰਾਬੀ ਉਹ ਤੋਂ ਰੱਬ ਵੀ ਡਰੇ ਆਪੇ ਪੁੱਛ ਲੂੰਗਾ ਉਹਨੂੰ ਨੀ ਮੈਂ ਚੱਲ ਕੇ ਕਰੇ ਆਖ ਦਾ ਤਰੀਕੇ ਵਾਲਾ ਹੋ ਜਾ ਤੂੰ ਤਿਆਰ ਨੀ ਆਖ ਦਾ ਤਰੀਕੇ ਵਾਲਾ ਹੋ ਜਾ ਤੂੰ ਤਿਆਰ ਕਰ ਮਿਹਨਤ ਮਨਾਵਾਂ ਤੇਰੀ ਤਾਈ ਨਿਖਰੇ ਚੱਲ ਕੱਢੂ ਲੜਕਾਂ ਵੱਡੇ ਬਾਈ ਨਾ ਕਿਉਂ ਨਾ ਦੱਸ ਆਈ ਨਿਖਰੇ ਚੱਲ ਕੱਢੂ ਲੜਕਾਂ
ਮੈਨੂੰ ਜੇਠ ਸੀ ਜਦੋਂ ਵੇ ਚੰਨਾ ਮੇਰਾ ਲੈਣ ਆਇਆ ਮੇਰੀ ਤਾਈ ਨੂੰ ਕਹਿੰਦਾ ਵੇ ਮੈਂ ਤਾਂ ਸੁਣਿਆ ਸਿਖਾਇਆ ਇਹਨੂੰ ਪੜੂ ਇਹਨੂੰ ਕੌਣ ਸਮਝਾਵੇ ਕਿਸੇ ਦੇ ਨਾਲ ਨਹੀਂ ਤੋਰਨੀ ਮੁੰਡਾ ਆਵੇ ਤਾਂ ਨਿਸ਼ੰਗ ਲੈ ਜਾਵੇ
ਸਾਰੇ ਸਰੋਤਿਆਂ ਦਾ ਸਰੋਤਿਆਂ ਦੇ ਮੈਸੇਜ ਆ ਚੁੱਕੇ ਨੇ ਤੇ ਉਹਨਾਂ ਦੇ ਆਪਾਂ ਸੁਨੇਹ ਵੀ ਪ੍ਰੋਗਰਾਮ ਚ ਸ਼ਾਮਿਲ ਕਰਨੇ ਨੇ ਤੇ ਪ੍ਰੋਗਰਾਮ ਚ ਜਤਿੰਦਰ ਭਾਜੀ ਸੰਧੂ ਸਾਹਿਬ ਕੋਰੀਆ ਵਾਲੇ ਪਹੁੰਚ ਚੁੱਕੇ ਨੇ ਕਹਿੰਦੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਤਾਇਆ ਜੀ ਚਾਹ ਦੇ ਕੱਪ ਭੇਜਦੇ ਨੇ ਚਾਹ ਦੀ ਤੇ ਲੋੜ ਸੀ ਉਹਦਾ ਤਾਂ ਕੁੜੀ ਨੂੰ ਭੇਜਿਆ ਵੀ ਜੇ ਲੈ ਆਊਗਾ ਤੇ ਮਿਲਖੇ ਦੀ ਚਾਚੀ ਜਿਹੜੀ ਆ ਉਹ ਚਾਹ ਹੁਣ ਸਪੈਸ਼ਲੀ ਕਹਿੰਦੀ ਬਣਾਈ ਹੁੰਦੀ ਆ ਬਸ ਭੇਜ ਦਿਆ ਕਰੋ ਤੇ ਕਹਿੰਦੇ ਵੀ ਚਾਹ ਵਿੱਚ ਨਾ ਪੀਆ ਕਰੋ ਪ੍ਰੋਗਰਾਮ ਦੇ ਸੁਰਕੇ ਜਦੋਂ ਲਾਉਂਦੇ ਹਾਂ ਕਹਿੰਦੀ ਸਾਡਾ ਫਿਰ ਚਿਤ ਕਰਿਆ ਆਉਂਦਾ ਚਾਹ ਪੀਣ ਨੂੰ ਮੈਂ ਦੇ ਗਾਣਾ ਚੱਲਦਾ ਉਦੋਂ ਪੀ ਲਿਆ ਕਰੋ ਮੈਂ ਚਲੋ ਉਦੋਂ ਪੀ ਲਿਆ ਨਾ ਸਾਨੂੰ ਕੀ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਰੋਟੀ ਇਹ ਤੱਤੀ ਠੰਡੀ ਦਾ ਅਤੇ ਆ ਜਾਵੇ ਮਾਈ ਯਾਰ ਭਜਨ ਸ਼ੇਰੇ ਦਾ ਗੀਤ ਸੁਣਨਾ ਚਾਹੁੰਦੇ ਨੇ ਬੜਾ ਸੁਪਰ ਡੁਪਰ ਹਿੱਟ ਗੀਤ ਸੀ ਆਪਣੇ ਸਮੇਂ ਦੇ ਵਿੱਚ ਤਾਇਆ ਜੀ ਇਹ ਗੀਤ ਵੀ ਬਹੁਤ ਪਿਆਰਾ ਕੰਪੋਜੀਸ਼ਨ ਵੀ ਬੜੀ ਪਿਆਰੀ ਅਤੇ ਹਰਭਜਨ ਸ਼ੇਰੇ ਨੂੰ ਹਿੱਟ 'ਤੇ ਲਿਜਾਣ ਵਾਲਾ ਇਹ ਗੀਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਜਤਿੰਦਰ ਭਾਜੀ ਫਰਮਾਇਸ਼ ਕਰਨ ਦੇ ਲਈ ਜਸਵੰਤ ਰਾਏ ਸਾਹਿਬ ਮੈਲਬੋਰਨ ਵਾਲੇ ਪਹੁੰਚ ਚੁੱਕੇ ਨੇ ਉਹ ਬਲੈ ਰਾਏ 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 ਵੱਟੇ ਵੱਟ ਭਜਾਈ ਇੱਥੇ ਟਕਰੇ ਉੱਥੇ ਟਾਏ ਆ ਜਾਓ ਜੀ ਰਾਏ ਆ ਗਿਆ ਬਾਬੇ ਵਾਲੇ ਰਾਏ ਕਹਿੰਦੇ ਸੰਘ ਵਾਲੇ ਰਾਏ ਤਾਇਆ ਜੀ ਮਨਦੀਪ ਜੀ ਮਲਕੀਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਜੀ ਮੇਰਾ ਕੰਮ ਸਟਾਰਟ 3 ਵਜੇ ਤੋਂ ਹੁੰਦਾ ਨਹੀਂ ਸੁਣ ਹੁੰਦਾ ਪ੍ਰੋਗਰਾਮ ਓਏ ਹੋਏ 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 ਜਿਹੜਾ ਤੇਰੇ ਨਾਲ ਕਹਿਰ ਕਰਦੇ ਨਾ ਇਹਨਾਂ ਨੂੰ ਅਰਦਾਸ ਬੇਨਤੀ ਕਰਦੇ ਭਾਈ ਨਗਿੰਦਰ ਸਿੰਘ ਜੀ ਨੂੰ ਕਹਿੰਦੇ ਆ ਖੁਦਾ ਨੂੰ ਕਹਿ ਕੇ ਇਹਨਾਂ ਦਾ ਕੰਮ ਜਾਂ ਗਾਂ ਬਿਛਾਓ ਕਰਾ ਦੇਣਾ ਕਿ ਤੁਹਾਡਾ ਵੀ ਫਿਰ ਜਦੋਂ ਉਹਨਾਂ ਦਾ ਕੰਮ ਗਾਂ ਬਿਛਾਓ ਗਿਆ ਤੁਹਾਡਾ ਵੀ ਆਪਣੀ ਡਿਊਟੀ ਸੈੱਟ ਹੋ ਜਾਣੀ ਪੌਡਕਾਸਟ ਕਹਿੰਦੇ ਸੁਣ ਲਈਦਾ ਪਾਇਆ ਕਰੋ ਮਲਕੀਤ ਪਾਠ ਕਰ ਦੇ ਲੋ ਆਪਣੇ ਕਈ ਪਿਆਰੇ ਦਲਾਰੇ ਮੁਹੱਬਤ ਨਾਲ ਭਰੇ ਹੋਏ ਪਾਠ ਕਰ ਸੁਣ ਲੈਂਦੇ ਬਹੁਤ ਸ਼ੁਕਰੀਆ ਚਲੋ ਫਿਰ ਵੀ ਠੀਕ ਆ ਟੂਡੇ ਮੈਂ ਸਨ ਜਗਦੀਪ ਦੁੱਗ ਦਾ 18ਵਾਂ ਬਰਡੇ ਆ ਜੀ ਕਹਿੰਦੇ ਦਿਓ ਬਲੈਸਿੰਗ ਬੱਲੇ 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 18ਵਾਂ ਜਨਮ ਦਿਨ ਯਾਨੀ 18 ਦਾ ਹੋ ਗਿਆ ਜੀ ਹੁਣ ਤੁਹਾਨੂੰ ਸਾਰੇ ਅਧਿਕਾਰ ਮਿਲ ਗਿਆ ਖਾਣ ਦੇ ਪੀਣ ਦੇ ਘੁੰਮਣ ਦੇ ਫਿਰਨ ਦੇ ਆਪਣੀ ਚਾਹੀਦੀ ਸ਼ਾਦੀ ਵਿਆਹ ਕਰਨ ਦੇ ਅਤੇ 18ਵਾਂ ਜਨਮ ਦਿਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਇੱਥੇ ਹੀ ਨਹੀਂ ਪੂਰੀ ਸ੍ਰਿਸ਼ਟੀ ਦੇ ਵਿੱਚ ਕਿਉਂਕਿ ਬੱਚਾ ਹੁਣ ਜਵਾਨ ਹੋ ਗਿਆ ਹੁਣ ਉਹ ਬਾਲਗ ਹੋ ਗਿਆ ਹੁਣ ਉਹਨੂੰ ਕਿਸੇ ਦੀ ਕਸਟਡੀ ਦੀ ਲੋੜ ਨਹੀਂ ਉਹ ਆਪਣੇ ਨਿਰਣੇ ਆਪ ਲੈ ਸਕਦਾ ਆਪਣੇ ਫੈਸਲੇ ਆਪ ਲੈਣ ਦੇ ਕਾਬਲ ਆ ਜੇ ਦੀਪ ਜੀ ਜੇ ਦੀਪ ਨੂੰ ਬਹੁਤ ਬਹੁਤ ਮੁਬਾਰਕਾਂ ਸੁਣਿਆ ਤੇਰੇ 18ਵੇਂ ਜਨਮ ਦਿਨ ਦੀਆਂ ਹੁਣ ਤੂੰ ਦੁਨੀਆ ਦੇ ਵਿੱਚ ਆਪਣੀ ਮਰਜ਼ੀ ਨਾਲ ਜੀ ਸਕਦਾ ਪਹਿਲਾਂ ਮਾਂ ਪਿਓ ਦੀ ਮਰਜ਼ੀ ਨਾਲ ਸੀ ਅਤੇ ਮਾਂ ਪਿਓ ਨੇ ਤੈਨੂੰ ਬਹੁਤ ਸਹੀ ਰਾਹ 'ਤੇ ਲੈ ਕੇ ਆਉਂਦਾ ਪੁੱਤ ਜਿੱਥੋਂ ਤੂੰ ਡੋਲਦਾ ਸੀ ਉੱਥੋਂ ਉਹਨਾਂ ਨੇ ਸਹੀ ਕਰ ਦਿੱਤਾ ਜਿੱਥੇ ਤੂੰ ਗਲਤ ਸੀ ਉੱਥੇ ਤੈਨੂੰ ਸਹੀ ਕਰ ਦਿੱਤਾ ਜੋ ਤੈਨੂੰ ਚੀਜ਼ਾਂ ਸਮਝ ਨਹੀਂ ਆਉਂਦੀਆਂ ਤੈਨੂੰ ਸਮਝਾ ਦਿੱਤੀਆਂ ਹੁਣ ਤੂੰ ਆਪ ਰਾਹਾਂ 'ਤੇ ਚੱਲਣਾ ਹੁਣ ਤੈਨੂੰ ਖੁਦ ਪਤਾ ਹੋਣਾ ਚਾਹੀਦਾ ਕਿੱਥੇ ਮੈਂ ਗਲਤ ਹਾਂ ਆਪੇ ਸਹੀ ਹੋ ਜਾਂ ਕਿੱਥੇ ਕੰਡਿਆ ਮੈਂ ਬਚ ਜਾਂ ਕਿੱਥੇ ਮੈਂ ਜੀ ਕਿੱਥੇ ਮੈਂ ਬੋਲਣਾ ਉੱਥੇ ਬੋਲ ਪਾ ਕਿੱਥੇ ਮੈਂ ਚੁੱਪ ਰਹਿਣਾ ਉੱਥੇ ਮੈਂ ਚੁੱਪ ਕਹਾਂ ਸਾਰੇ ਹੀ ਫੈਸਲੇ ਜ਼ਿਆਦਾਤਰ 18 ਤੋਂ ਬਾਅਦ ਬੰਦੇ ਲੱਗਦਾ ਵੀ ਮੈਂ ਬਹੁਤ ਚੀਜ਼ਾਂ ਗਲਤ ਕਰਨ ਨੂੰ ਤਾਂ ਸਾਰੇ ਕਹਿ ਦਿੰਦੇ ਆ 18 ਤੋਂ ਬਾਅਦ ਹੀ ਉਹ ਸ਼ਰਾਬ ਪੀ ਸਕਦਾ 18 ਤੋਂ ਬਾਅਦ ਹੀ ਉਹ ਵਿਆਹ ਕਰਾ ਸਕਦਾ 18 ਤੋਂ ਬਾਅਦ ਵੋਟ ਪਾ ਸਕਦਾ 18 ਤੋਂ ਉਹ ਗਲਤ ਚੀਜ਼ਾਂ ਯਾਦੀਆਂ ਪਰ 18 ਤੋਂ ਬਾਅਦ ਜ਼ਿੰਦਗੀ ਦਾ ਉਹ ਮੋੜ ਜਿਸ ਦੇ ਵਿੱਚ ਉਹਨੇ ਸਹੀ ਗਲਤ ਨੂੰ ਚੁਣਨਾ ਵਾ ਉਹ ਅਹਿਮ ਚੀਜ਼ ਆ ਉਹਨੂੰ ਇਹ ਵੇਖਣਾ ਪੈਣਾ ਹੁਣ ਅੱਗੇ ਮਾਂ ਪਿਓ ਨੇ ਮੈਨੂੰ ਜਿਹੜੇ ਰਾਹਾਂ 'ਤੇ ਤੋਰਿਆ ਮੈਂ ਉਸੇ ਨੂੰ ਬਰਕਰਾਰ ਰੱਖਾਂ ਇਹ ਨਾ ਕਿ ਯਾਰ ਜੁੱਟ ਮੈਨੂੰ ਕਹਿੰਦੇ ਆਹ ਖਾ ਲਾ ਉਹ ਪੀ ਲਾ ਇੱਦਾਂ ਕਰ ਲਾ ਉਹ ਨਹੀਂ ਮੈਨੂੰ ਪੀਣ ਲਈ ਨਾ ਆਖੀ ਚਾਹ ਹਾਲੇ ਤੱਕ ਬਾਤ ਨੇ ਮੈਨੂੰ ਮੇਰੇ ਬਾਪੂ ਦੇ ਖਾਬ ਸਾਰੇ ਯਾਦ ਨੇ ਇਹ ਕਰਕੇ ਰਾਏ ਸਾਹਿਬ ਦੇ ਜੋ ਖਾਬ ਆ ਜੋ ਸੁਪਨੇ ਆ ਤੁਹਾਡੀ ਮਾਤਾ ਦੇ ਜੋ ਖਾਬ ਆ ਉਹ ਸੁਪਨੇ ਆ ਉਹਨਾਂ ਨੂੰ ਪੁੱਤ ਦਿਲੋਂ ਨਿਭਾਈ ਇਹ ਗੱਲ ਮੇਰੀ ਪੱਲੇ ਦੇ ਲੜ ਬੰਨ ਲਈ ਮਾਂ ਬਾਪ ਕੀ ਹੁੰਦੇ ਆ ਜਿੰਨਾ ਚਿਰ ਇੱਕ ਮਾਂ ਬਾਪ ਬਣੀਏ ਨਾ ਉਹਦਾ ਪਤਾ ਨਹੀਂ ਲੱਗਦਾ ਸਿਆਣਾ ਉਹੋ ਹੀ ਆ ਵੀ ਮਾਂ ਬਾਪ ਬਣੇ ਤੋਂ ਪਹਿਲਾਂ ਹੀ ਉਹਨੂੰ ਪਤਾ ਲੱਗ ਜਾਵੇ ਮਾਂ ਬਾਪ ਕੀ ਹੈ ਅਤੇ ਇਹਦੋਂ ਵੱਡੀ ਕੀ ਚੀਜ਼ ਆ ਮਾਂ ਬਾਪ ਦੁਨੀਆ ਤੋਂ ਜਾਂਦੇ ਆ ਮਾਂ ਬਾਪ ਦਾ ਪਤਾ ਫੇਰ ਲੱਗਦਾ ਉਹ ਕੀ ਆ ਬੰਦਾ ਉਹੋ ਹੀ ਆ ਜਿਹੜਾ ਮਾਂ ਬਾਪ ਦੇ ਹੁੰਦਿਆਂ ਹੀ ਉਹਨੂੰ ਪਤਾ ਲੱਗ ਜਾਵੇ ਮਾਂ ਬਾਪ ਕੀ ਹੈ ਜਦੋਂ ਚਲੇ ਗਿਆ ਤਾਂ ਫਿਰ ਉਹਦਾ ਕੀ ਤੁਸੀਂ ਪਤਾ ਲਾਇਆ ਅਤੇ ਨਾ ਲਾਇਆ ਇੱਕ ਬਰਾਬਰ ਇਸ ਕਰਕੇ ਜੀਵਨ ਦੇ ਵਿੱਚ ਅੱਗੇ ਦਾ ਸੋਚਣਾ ਅੱਗੇ ਦਾ ਅੱਗੇ ਬਾਰੇ ਹੀ ਗੱਲ ਕਰਨੀ ਇਹ ਬਹੁਤ ਮਹੱਤਵਪੂਰਨ ਆ ਕਾਕਾ ਜੇ ਦੇ ਪਾਓ ਇਹ ਜਸਵੰਤ ਜਿਹੜਾ ਨਾ ਤੇਰਾ ਪਿਓ ਤੇਰਾ ਡੈਡੀ ਤੇਰਾ ਪਾਪਾ ਤੇਰਾ ਡੈਡੀ ਜੀ ਇਹਨ ਪੁੱਤ ਤੁਹਾਡੇ ਲਈ ਬਹੁਤ ਔਖੇ ਵੀ ਟਾਈਮ ਕੱਟੇ ਆ ਕਿਉਂਕਿ ਪਿਓ ਅਤੇ ਮਾਂ ਕਦੇ ਬੱਚਿਆਂ ਨੂੰ ਜਿਤਾਉਂਦੇ ਨਹੀਂ ਪੁੱਤ ਅਸੀਂ ਆਹ ਕਰਦੇ ਰਹੇ ਹਾਂ ਇੱਦਾਂ ਇੱਦਾਂ ਵੀ ਥੋੜ੍ਹੀ ਰੋਟੀ ਖਾਵੇ ਵਿਚਾਰਾ ਕੀਤਾ ਅਸੀਂ 12-12 ਘੰਟੇ 24-24 ਘੰਟੇ ਵੀ ਕੰਮ ਕੀਤਾ ਇਹਦਾ 10 ਦਿਨ ਹੀ ਹੁੰਦੇ ਪਰ ਤੈਨੂੰ ਮੈਂ ਸਾਥ ਹੋਣਾ ਚਾਹੀਦਾ ਕਿ ਮੇਰੇ ਜੋ ਮਾਂ ਬਾਪ ਆ ਉਹ ਮੇਰੇ ਲਈ ਰੱਬ ਨੇ ਵੈਸੇ ਮਾਂ ਬਾਪ ਸਾਰੇ ਬੱਚਿਆਂ ਲਈ ਰੱਬ ਹੀ ਹੁੰਦੇ ਨੇ ਬੱਚੇ ਜਦੋਂ ਸੰਗਤ ਗਲਤ 'ਚ ਪੈ ਜਾਣ ਉਹਨਾਂ ਨੂੰ ਉਹ ਰੱਬ ਦਿਖਦਾ ਨਹੀਂ ਸਹੀ ਸੰਗਤ ਪੁੱਤ ਕਰੀ ਮਹਾਰਾਜ ਇਹ 18ਵਾਂ ਜਨਮ ਦਿਨ ਤੇਰੇ ਲਈ ਬਹੁਤ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਤੇਰੀ ਜ਼ਿੰਦਗੀ ਦੇ ਵਿੱਚ ਅੱਗੇ ਬਹੁਤ ਸੋਹਣੇ ਖੂਬਸੂਰਤ ਰਾਸਤੇ ਆ ਇਹਨਾਂ ਨੂੰ ਖੂਬਸੂਰਤ ਰਾਸਤਿਆਂ ਦਾ ਆਨੰਦ ਮਾਣੀ ਨਿੱਘ ਮਾਣੀ ਪਿਆਰ ਮੁਹੱਬਤ ਵੰਡੀ ਇਹ ਸਾਡੀਆਂ ਦੁਆਵਾਂ ਵਾਂ ਅਤੇ ਬਾਕੀ ਕੇਕ ਕੱਪੜਾ ਜੇ ਕੋਈ ਬਚਿਆ ਵਿੱਚੋਂ ਤਾਂ ਟੁਕੜਾ ਛੰਡ ਭੇਜ ਦੀ ਅਤੇ ਨਹੀਂ ਜੇ ਪੂਰੇ ਪੂਰੇ ਆਏ ਆ ਤਾਂ ਫਿਰ ਠੀਕ ਹੀ ਆ ਫਿਰ ਪੂਰੇ ਪੂਰੇ ਕਿੱਦਾਂ ਕਈ ਵਾਰ ਪੂਰੇ ਪੂਰੇ ਅਗਲੇ ਲਿਆਉਂਦਾ ਹੁੰਦਾ ਸਮਾਨ ਨਹੀਂ ਤਾਂ ਆਇਆ ਜੀ ਚੀਜ਼ਾਂ ਵੱਧਦੀਆਂ ਨੇ ਵੱਧਦੀਆਂ ਤਾਂ ਫਿਰ ਭੋਰਾ ਢਿੱਲ ਨਾ ਕਰੀ ਸਾਨੂੰ ਨਾਲ ਹੀ ਤਸਵੀਰ ਭੇਜ ਦੀ ਕੇਕ ਦੀ ਅਸੀਂ ਤਸਵੀਰ ਨੂੰ ਫੋਟੋ ਸਟੇਟ ਕਰਾ ਕੇ ਅਤੇ ਵਰਕਾ ਸਣੇ ਚਾਹ ਦੇ ਨਾਲ ਪੀ ਲੈਣਾ ਸਣਾ ਕਰਕੇ ਬਹੁਤ ਤੁਹਾਡਾ ਸ਼ੁਕਰੀਆ ਬਈ ਜਸਵੰਤ ਰਾਏ, ਤੁਹਾਨੂੰ ਤੇ ਤੁਹਾਡੀ ਧਰਮ ਪਤਨੀ ਨੂੰ ਬਹੁਤ ਬਹੁਤ ਹੀ ਮੁਬਾਰਕਾਂ, ਤੁਹਾਨੂੰ ਲੱਖ ਲੱਖ ਨੇ ਕਰੋੜ ਕਰੋੜ ਮੁਬਾਰਕਾਂ ਕਾਕੇ ਦੇ ਜਨਮ ਦਿਨ ਦੀਆਂ। ਇਹ ਜਨਮ ਦਿਨ ਜਿਹੜਾ ਵਾ ਇਹ ਖੁਸ਼ੀਆਂ ਖੇੜੇ ਲੈ ਕੇ ਆਵੇ। ਲੈ ਵੀ ਜਨਮ ਦਿਨ ਦੇ ਉੱਤੇ ਇੱਕ ਗੀਤ ਲਾਈਏ, ਹੈਪੀ ਬਰਥਡੇ ਵਾਲਾ ਮਲਕੀਤ, ਹੈਪੀ ਬਰਥਡੇ ਵਾਲਾ ਗੀਤ ਪੁੱਤ ਆਪਾਂ ਸੁਣੀਏ ਭਵਰੇ ਸਾਹਿਬ ਦਾ, ਅਤੇ ਆਪਾਂ ਨੂੰ ਉਹ ਗੀਤ ਚੰਗਾ ਵੀ ਲੱਗਦਾ ਭਵਰੇ ਸਾਹਿਬ ਦਾ ਅਤੇ ਪਸੰਦ ਵੀ ਤੁਹਾਨੂੰ ਆਊਗਾ। ਲੈ ਵੀ ਮਲਕੀਤ ਝੱਕਦੇ ਆਵਾਜ਼ ਮੇਰਾ ਪੁੱਤ ਇਸ ਗੀਤ 'ਤੇ।
ਕੁੜੀ ਕੂੰਜ ਵਰਗੀ ਸਾਨੂੰ ਰੋਗੀ ਜਹੇ ਕਰ ਗਈ ਇੱਕ ਕੁੜੀ ਕੂੰਜ ਵਰਗੀ ਸਾਨੂੰ ਰੋਗੀ ਜਹੇ ਕਰ ਗਈ ਤੇ ਦਾਰੂ ਪੀਨਿਆ ਰੱਬ ਵਾਂਗੂ ਨਾਲ ਲੈ ਕੇ ਜੱਟੀ ਦਾ
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जी वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ ਉਹ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
अपनी बिजनेस की तरक्की लिए तुसी भी हरमन रेडियो दी सेवावां हासिल कर सकते हो हरमन रेडियो ते अपने बिजनेस की एड देने लिए जा किसी भी पसंदीदा प्रोग्राम नु स्पॉन्सर करने लिए संपर्क करो accounts@harmanradio.com जा harmanradio.com ते एडवर्टाइजमेंट सेक्शन विजिट करो
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24
ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ
ਕੁਲਦੀਪ ਸਿੰਘ ਔਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾਂ ਚੋਣਵੀਆਂ ਖਬਰਾਂ ਜੂਲੀਅਨ ਕੁਇਨੋਨੇਸ ਨੇ 2026 ਵਿਸ਼ਵ ਕੱਪ ਦਾ ਪਹਿਲਾ ਗੋਲ ਕਰ ਇਤਿਹਾਸ ਰਚਿਆ ਸ਼ਕੀਰਾ ਬੋਚੇਲੀ ਸਲਮਾ ਹੈਕ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਕੀਤੀ ਸੇਰੇਨਾ ਵਿਲੀਅਮਸ ਇੱਕ ਮੈਚ ਮਗਰੋਂ ਹੀ ਬਾਹਰ ਜੈਮਾ ਸਟੈਪਲਟਨ ਦਾ ਵਿਦੇਸ਼ੀ ਪਰਿਵਾਰਕ ਛੁੱਟੀ ਤੇ ਦੇਹਾਂਤ ਕੋਰੀਆ ਨੇ ਚੈੱਕ ਗਣਰਾਜ ਦੀ ਵਾਪਸੀ ਪੂਰੀ ਕੀਤੀ ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ ਹਰਾਇਆ ਭਾਰਤ ਨੇ ਅਫਗਾਨਿਸਤਾਨ ਤੇ ਸ਼ਿਕੰਜਾ ਕੱਸਿਆ ਹੁਣ ਖਬਰਾਂ ਵਿਸਥਾਰ ਨਾਲ ਮੈਕਸੀਕੋ ਦੇ ਜੂਲੀਅਨ ਕਿਨੋਨਸ ਨੇ ਪਹਿਲਾ ਗੋਲ ਕਰਨ ਤੋਂ ਬਾਅਦ ਜਸ਼ਨ ਮਨਾਇਆ ਵੀਰਵਾਰ ਰਾਤ ਨੂੰ ਇਸ ਮੈਕਸੀਕਨ ਸਟ੍ਰਾਈਕਰ ਨੇ ਫੁੱਟਬਾਲ ਦੇ ਸਭ ਤੋਂ ਵੱਡੇ ਪੜਾਅ ਤੇ ਆਪਣਾ ਇਹ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਊਨੋਨਸ ਵਿਸ਼ਵ ਕੱਪ ਟੂਰਨਾਮੈਂਟ ਦਾ ਪਹਿਲਾ ਗੋਲ ਕਰਨ ਵਾਲਾ CONCACF ਦੇਸ਼ ਦਾ ਪਹਿਲਾ ਖਿਡਾਰੀ ਬਣ ਗਿਆ ਇਹ 2006 ਵਿੱਚ ਫਿਲਿਪ ਲਾਮ ਦੁਆਰਾ ਜਰਮਨੀ ਲਈ ਕੋਸਟਾਰੀਕਾ ਦੇ ਵਿਰੁੱਧ 6 ਮਿੰਟਾਂ ਬਾਅਦ ਕੀਤਾ ਗਿਆ ਗੋਲ ਸੀ ਜੋ ਵਿਸ਼ਵ ਕੱਪ ਦਾ ਸਭ ਤੋਂ ਤੇਜ਼ੀ ਨਾਲ ਕੀਤਾ ਗਿਆ ਪਹਿਲਾ ਗੋਲ ਸੀ ਫਰਾਂਸ ਦੇ ਲੂਸੀਅਨ ਲੋਰੈਂਟ ਜਿਨ੍ਹਾਂ ਨੇ 1930 ਵਿਚ ਮੈਕਸੀਕੋ ਦੇ ਖਿਲਾਫ ਵਿਸ਼ਵ ਕੱਪ ਮੈਚ ਵਿਚ ਪਹਿਲਾ ਗੋਲ ਕੀਤਾ ਸੀ ਨੇ ਵੀ ਇਤਿਹਾਸ ਸਿਰਜਿਆ ਸੀ ਅਤੇ ਹੁਣ ਕਿਊਨੋਨਸ ਨੇ ਟੂਰਨਾਮੈਂਟ ਦੇ ਅਮੀਰ ਇਤਿਹਾਸ ਵਿਚ ਆਪਣਾ ਇਕ ਅਧਿਆਇ ਜੋੜਿਆ ਹੈ। ਇਹ ਮੈਚ ਆਈਕੋਨਿਕ ਐਸਟੇਡੀਓ ਅਜ਼ਤੇਕਾ ਵਿਚ ਖੇਡਿਆ ਗਿਆ 20ਵਾਂ ਵਿਸ਼ਵ ਕੱਪ ਮੈਚ ਵੀ ਸੀ ਜੋ ਟੂਰਨਾਮੈਂਟ ਦੇ ਇਤਿਹਾਸ ਵਿਚ ਕਿਸੇ ਵੀ ਸਟੇਡੀਅਮ ਦੁਆਰਾ ਮੇਜ਼ਬਾਨੀ ਕੀਤਾ ਗਿਆ ਸਭ ਤੋਂ ਵੱਧ ਹੈ। ਮੈਕਸੀਕੋ ਨੇ ਯਕੀਨੀ ਬਣਾਇਆ ਕਿ ਇਸ ਮਸ਼ਹੂਰ ਸਥਾਨ ਨੇ ਇਕ ਹੋਰ ਯਾਦਗਾਰੀ ਰਾਤ ਵੇਖੀ। ਹੁਣ ਉਹ 2026 ਫੀਫਾ ਵਿਸ਼ਵ ਕੱਪ ਦਾ ਪਹਿਲਾ ਸਕੋਰ ਬਣ ਗਿਆ ਹੈ, ਇਕ ਅਜਿਹੀ ਪ੍ਰਾਪਤੀ ਜੋ CONCACF ਖੇਤਰ ਦੇ ਕਿਸੇ ਵੀ ਖਿਡਾਰੀ ਨੇ ਪਹਿਲਾਂ ਕਦੇ ਨਹੀਂ ਕੀਤੀ ਸੀ। ਸ਼ੁੱਕਰਵਾਰ ਨੂੰ ਮੈਕਸੀਕੋ ਦੀ ਦੱਖਣੀ ਅਫਰੀਕਾ ਤੇ 2-0 ਦੀ ਜਿੱਤ ਤੋਂ ਪਹਿਲਾਂ ਸ਼ਕੀਰਾ, ਮਾਨਾ ਐਂਡਰੀਆ ਬੋਸੇਲੀ ਅਤੇ ਸਲਮਾ ਹਾਇਕ ਦੀ ਹੈਰਾਨੀਜਨਕ ਪੇਸ਼ਕਾਰੀ ਨੇ ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਨੂੰ ਰੋਸ਼ਨ ਕਰ ਦਿੱਤਾ। ਸ਼ਕੀਰਾ ਨੇ ਪਿਛਲੇ ਵਿਸ਼ਵ ਕੱਪਾਂ ਵਿਚ ਵੀ ਪ੍ਰਦਰਸ਼ਨ ਕੀਤਾ ਹੈ। ਉਹ 19 ਜੁਲਾਈ ਨੂੰ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿਚ ਮੈਡੋਨਾ ਅਤੇ BTS ਨਾਲ ਵਿਸ਼ਵ ਕੱਪ ਫਾਈਨਲ ਦੇ ਪਹਿਲੇ ਹਾਫ ਟਾਈਮ ਸ਼ੋਅ ਵਿਚ ਵੀ ਪ੍ਰਦਰਸ਼ਨ ਕਰੇਗੀ। ਮੈਕਸੀਕਨ ਕੰਬੀਆ ਗਰੁੱਪ ਲੋਸ ਏਂਜਲਸ ਅਜ਼ਲੇਸ ਨੇ ਬੇਲਿੰਡਾ ਨਾਲ ਕੋਰ ਐਲਾ ਪੇਸ਼ ਕੀਤਾ ਜੋ ਕਿ ਫੀਫਾ ਦੇ ਅਧਿਕਾਰਤ ਵਿਸ਼ਵ ਕੱਪ ਐਲਬਮ ਦੇ ਸਭ ਤੋਂ ਜ਼ਿਆਦਾ ਡਾਂਸ ਕਰਨ ਵਾਲੇ ਗੀਤਾਂ ਵਿਚੋਂ ਇਕ ਹੈ। ਟਾਇਲਾ ਅਤੇ ਅਲੇਜੈਂਡਰੋ ਫਰਨਾਂਡੇਜ਼ ਕਿੱਕ ਆਫ ਤੋਂ ਪਹਿਲਾਂ ਕ੍ਰਮਵਾਰ ਦੱਖਣੀ ਅਫਰੀਕਾ ਅਤੇ ਮੈਕਸੀਕੋ ਦੇ ਰਾਸ਼ਟਰੀ ਗੀਤਾਂ ਲਈ ਨਿਰਧਾਰਿਤ ਪ੍ਰਦਰਸ਼ਨ ਕਰਤਾ ਸਨ। ਸੇਰੇਨਾ ਵਿਲੀਅਮਸ ਅਤੇ ਉਸ ਦੀ ਡਬਲਸ ਪਾਰਟਨਰ ਵਿਕਟੋਰੀਆ ਮਬੁਕੋ। ਸੇਰੇਨਾ ਵਿਲੀਅਮ ਦੀ ਪੇਸ਼ੇਵਰ ਟੈਨਿਸ ਵਿਚ ਬਹੁਤ ਉਡੀਕੀ ਜਾ ਰਹੀ ਵਾਪਸੀ ਸਿਰਫ ਇਕ ਮੈਚ ਤੱਕ ਹੀ ਸੀਮਤ ਰਹੀ। ਕਮੀਸ ਕਲੱਬ ਵਿਚ ਉਸ ਦੀ ਡਬਲਸ ਮੁਹਿੰਮ ਵੀਰਵਾਰ ਨੂੰ ਉਸ ਦੇ ਸਾਥੀ ਵਿਕਟੋਰੀਆ ਮਬੁਕੋ ਦੇ ਜ਼ਖਮੀ ਹੋਣ ਕਾਰਨ ਅਚਾਨਕ ਖਤਮ ਹੋ ਗਈ। ਇਸ ਕਾਰਨ ਵਿਲੀਅਮਸ ਅਤੇ ਮਬੁਕੋ ਨੇ ਲੇਲਾ ਫਰਨਾਂਡਿਜ ਅਤੇ ਲੋਰਾ ਸੀਗੇਮੰਡ ਦੇ ਖਿਲਾਫ ਆਪਣੇ ਕੁਆਟਰ ਫਾਈਨਲ ਮੈਚ ਤੋਂ ਨਾਮ ਵਾਪਸ ਲੈ ਲਿਆ। ਸੇਰੇਨਾ ਦਾ ਕਮੀਸ ਕਲੱਬ ਵਿਚ ਆਉਣਾ ਬਹੁਤ ਉਤਸ਼ਾਹ ਲੈ ਕੇ ਆਇਆ ਸੀ ਕਿਉਂਕਿ 7 ਵਾਰ ਦੀ ਵਿੰਬਲਡਨ ਚੈਂਪੀਅਨ 1375 ਦਿਨਾਂ ਬਾਅਦ ਪਹਿਲੀ ਵਾਰ ਪੇਸ਼ੇਵਰ ਮੁਕਾਬਲੇ ਵਿਚ ਖੇਡ ਰਹੀ ਸੀ। ਹਾਲਾਂਕਿ ਇਹ ਅਚਾਨਕ ਬਾਹਰ ਹੋਣਾ ਉਸਦੇ ਵਾਪਸੀ ਦਾ ਅੰਤ ਨਹੀਂ ਹੈ। ਬਰਲਿਨ ਓਪਨ ਹੁਣ ਸੇਰੇਨਾ ਦੇ ਕੈਲੰਡਰ ਵਿਚ ਅਗਲਾ ਹੈ। ਇਹ ਘਟਨਾ ਇਕ ਯਾਦ ਦਿਵਾਉਂਦੀ ਹੈ ਕਿ ਭਾਵੇਂ ਕੋਈ ਵੀ ਖਿਡਾਰੀ ਕਿੰਨੀ ਵੀ ਉਡੀਕੀ ਹੋਈ ਵਾਪਸੀ ਕਰੇ, ਕਈ ਵਾਰ ਚੀਜ਼ਾਂ ਖਿਡਾਰੀ ਦੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਹਨ। ਆਸਟ੍ਰੇਲੀਆ ਦੇ ਦੌੜਾਕੀ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ ਕਿਉਂਕਿ ਸਟਾਵੇਲ ਗਿਫਟ ਦੀ ਫਾਈਨਲਿਸਟ ਜੇਮਾ ਸਟੈਪਲਟਨ ਦਾ ਦੇਹਾਂਤ ਹੋ ਗਿਆ ਹੈ। 25 ਸਾਲਾ ਸਟੈਪਲਟਨ ਦੀ ਮੌਤ ਵਿਦੇਸ਼ ਵਿਚ ਪਰਿਵਾਰ ਨਾਲ ਛੁੱਟੀਆਂ ਮਨਾਉਂਦਿਆਂ ਹੋਈ ਮੰਨੀ ਜਾ ਰਹੀ ਹੈ। ਇਕ ਫੰਡਰੇਜ਼ਿੰਗ ਪੇਜ ਤੇ ਲਿਖਿਆ ਹੈ, ਇਹ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਦੋਸਤ ਸਟੈਪਲਟਨ ਪਰਿਵਾਰ ਅੱਜ ਆਪਣੀ ਧੀ ਭੈਣ ਤੇ ਸਾਥੀ ਜੇਮਾ ਦੇ ਅਚਾਨਕ ਵਿਛੋੜੇ ਕਾਰਨ ਅਣਮਾਪੇ ਦੁੱਖ ਦਾ ਸਾਹਮਣਾ ਕਰ ਰਹੇ ਹਨ। ਵਿਕਟੋਰੀਅਨ ਐਥਲੈਟਿਕ ਲੀਗ ਨੇ ਕਿਹਾ ਕਿ ਸਟੈਪਲਟਨ ਨੇ ਆਪਣੇ ਆਲੇ ਦੁਆਲੇ ਦੇ ਲੋਕਾਂ ਤੇ ਇਕ ਡੂੰਗੀ ਛਾਪ ਛੱਡੀ ਸੀ। ਇਹ ਬਹੁਤ ਦੁੱਖ ਨਾਲ ਹੈ ਕਿ ਅਸੀਂ ਜੇਮਾ ਸਟੈਪਲਟਨ ਦੇ ਚਲੇ ਜਾਣ ਦੀ ਪੁਸ਼ਟੀ ਕਰਦੇ ਹਾਂ, ਉਨ੍ਹਾਂ ਨੇ ਲਿਖਿਆ। ਸਾਡੇ ਬਹੁਤ ਸਾਰੇ ਸਾਥੀ ਜੇਮਾ ਅਤੇ ਸਟੈਪਲਟਨ ਪਰਿਵਾਰ ਨੂੰ ਬਹੁਤ ਪਿਆਰ ਨਾਲ ਯਾਦ ਕਰਨਗੇ। ਰੋਵਲੇ ਨੈੱਟਬਾਲ ਕਲੱਬ ਨੇ ਉਮੀਦ ਜਤਾਈ ਕਿ ਸਟੈਪਲਟਨ ਦਾ ਪਰਿਵਾਰ ਉਨ੍ਹਾਂ ਦੇ ਆਲੇ ਦੁਆਲੇ ਦੇ ਪਿਆਰ ਅਤੇ ਸਹਿਯੋਗ ਵਿਚ ਦਿਲਾਸਾ ਲੱਭੇਗਾ। ਪਹਿਲੇ ਦੌਰ ਦੇ ਖੇਡਾਂ ਤੋਂ ਬਾਅਦ ਮੈਕਸੀਕੋ ਅਤੇ ਦੱਖਣੀ ਕੋਰੀਆ ਹੁਣ ਪਹਿਲੇ ਨੰਬਰ ਤੇ ਹਨ। ਅੰਕੜੇ ਦੱਸਦੇ ਹਨ ਕਿ ਦੱਖਣੀ ਕੋਰੀਆ ਨੇ 15.8674 ਆਨ ਟਾਰਗੇਟ 62% ਪੋਜੀਸ਼ਨ ਤੇ 87% ਪਾਸ ਐਕੂਰੇਸੀ ਨਾਲ ਚੈਕੀਆ ਨੂੰ 2-1 ਨਾਲ ਹਰਾਇਆ। ਚੈਕੀਆ ਨੇ ਪੂਰੇ ਮੈਚ ਦੌਰਾਨ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਦੱਖਣੀ ਕੋਰੀਆ ਨੇ ਅਖੀਰਲੇ ਪਲਾਂ ਵਿਚ ਇਕ ਗੋਲ ਕਰਕੇ ਜਿੱਤ ਦਰਜ ਕੀਤੀ। ਹੁਣ ਸਾਰਿਆਂ ਦੀ ਨਜ਼ਰ ਅਗਲੇ ਮੁਕਾਬਲਿਆਂ ਤੇ ਹੈ ਕਿ ਕਿਹੜੀ ਟੀਮ ਅੱਗੇ ਵਧੇਗੀ। ਨਿਊ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੇ ਇਕਲੌਤੇ ਟੈਸਟ ਮੈਚ ਦੇ ਦੂਜੇ ਦਿਨ ਵੀ ਭਾਰਤੀ ਟੀਮ ਦਾ ਦਬਦਬਾ ਰਿਹਾ। ਭਾਰਤੀ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਮੈਚ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਅਫਗਾਨਿਸਤਾਨ ਦੀ ਟੀਮ ਨੇ ਪਹਿਲੀ ਪਾਰੀ ਵਿਚ 39.5 ਓਵਰਾਂ ਵਿਚ 5 ਵਿਕਟਾਂ ਗੁਆ ਕੇ ਸਿਰਫ 113 ਦੌੜਾਂ ਹੀ ਬਣਾਈਆਂ। ਭਾਰਤ ਆਪਣੀ ਪਹਿਲੀ ਪਾਰੀ ਦੇ ਆਧਾਰ ਤੇ ਅਫਗਾਨਿਸਤਾਨ ਤੋਂ 400 51 ਦੌੜਾਂ ਦੀ ਵੱਡੀ ਲੀਡ ਨਾਲ ਬਹੁਤ ਮਜ਼ਬੂਤ ਸਥਿਤੀ ਵਿੱਚ ਹੈ। ਭਾਰਤੀ ਗੇਂਦਬਾਜ਼ਾਂ ਵਿੱਚੋਂ ਮਾਨਵ ਸੁਥਾਰ ਨੇ 15 ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।
ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿੱਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
ਜੀ ਪਿਆਰਿਓ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਹਾਂ ਜੀ। ਹਰਮਨ ਰੇਡੀਓ ਆਸਟ੍ਰੇਲੀਆ ਤੇ ਹਰਮਨ ਸਟੂਡੀਓ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਜੀ, ਤੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ। ਤੇ ਨਾਲ ਦੀ ਨਾਲ ਤਾਇਆ ਜੀ, ਅਗਲੇ ਜਿਹੜੇ ਸਰੋਤੇ ਆਏ ਨੇ ਉਹਨਾਂ ਨਾਲ ਆਪਾਂ ਗੱਲ ਕਰਨੀ ਆ। ਤੇ ਅੱਗੇ ਆਏ ਨੇ ਰੋਮਾਣਾ ਸਾਹਿਬ। ਰੋਮਾਣਾ ਸਾਹਿਬ, ਓ ਇਹਦੇ ਸਦੀਆਂ ਹੀ ਬੀਤ ਗਈਆਂ। ਰੋਮਾਣਾ ਸਾਹਿਬ, ਓ ਆ ਵਾਹ ਵਾਹ ਵਾਹ, ਰਮਾਣਾ ਸਾਹਿਬ ਆ ਜਾਓ, ਕੀ ਹਾਲ ਚਾਲ ਆ ਤੁਹਾਡੇ? ਠੀਕ ਠਾਕ ਜੀ ਆਇਆਂ ਨੂੰ। ਆ ਗਿਆ ਜੀ, ਆ ਗਿਆ ਤਾਇਆ ਜੀ। ਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਚਾਚਾ ਜੀ ਮੱਥਾ ਟੇਕਦਾ, ਕਹਿੰਦੇ ਓਈ ਸ਼ੁਕਰ ਆ, ਕਹਿੰਦੇ ਤੂੰ ਵੀ ਦਰਸ਼ਨ ਦਿੱਤੇ ਆ, ਤੂੰ ਤੇ ਦਰਸ਼ਨ ਨਹੀਂ ਹੋਇਆ ਪਿਆ। ਟਿੱਲੋਂ ਫਿੱਟ ਐਂਡ ਫਾਈਨ, ਕਹਿੰਦੇ ਟੀਟੂ ਬਾਗੋ ਬਾਗ। ਟੀਟੂ ਦਾ ਬਾਗ ਆ, ਉਹ ਪਟਵਾਰੀ ਆ ਜਿਹੜੇ ਬਾਗ ਹੀ ਉਜੜ ਗਏ। ਕਹਿੰਦੇ ਭੈਣ ਜੀ ਕੀ ਹਾਲ ਚਾਲ ਨੇ? ਭੈਣ ਜੀ ਹੋਏ ਚਾਹ ਲੈਣ ਗਏ ਨੀ ਬੋੜੇ। ਕਹਿੰਦੇ ਮੇਰਾ ਸ਼ੋਅ ਆ ਤਾ ਜੀ ਦੇਸੀ ਜੰਕਸ਼ਨ ਚੱਲਦਾ, 1 ਅਗਸਤ ਤੋਂ ਸ਼ੁਰੂ ਹੋਵੇਗਾ। ਫਿਲਹਾਲ ਕੈਮਰੇ ਅੱਗੇ ਬਰੇਕਾਂ ਲੱਗ ਰਹੀਆਂ ਨੇ, ਅਭਿਆਸ ਜਾਰੀ ਆ ਤੇ ਅਭਿਆਸ ਵਿਅਕਤੀ ਨੂੰ ਸੰਪੂਰਨ ਬਣਾਉਂਦਾ। ਮੈਂ ਕਿਹਾ ਜੀ ਅਭਿਆਸ ਹੀ ਬੰਦੇ ਨੂੰ ਬੰਦਾ ਬਣਾਉਂਦਾ? ਕੋਈ ਗੱਲ ਨੀ, ਤੁਸੀਂ ਕਰੋ ਸ਼ੋਅ ਇਹ ਦਾ ਕੈਮਰੇ ਵਾਲਾ ਜੀ, ਟੀਵੀ ਤੇ ਆਉਣਾ ਜੀ। ਉਹ ਬਲੇ ਤੇਰੇ ਰਮਾਣਾ ਵੀ ਟੀਵੀ ਤੇ ਰਮਾਣਾ ਸਾਹਿਬ ਦੀ ਯਾਰਾ ਬਜ ਗਿਆ ਫਿਰ ਤਾਂ, ਨਹੀਂ ਤਾਂ ਪਿਕਚਰ ਆ ਕੀ ਆ। ਕਿਲਾ ਗੀਤ ਤਾਇਆ ਜੀ ਪ੍ਰਦੀਪ ਸਰਾਂ ਤੇ ਸੁੱਖ ਲੋਟੇ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੁੰਦੇ ਨੇ, ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਹ ਨੇ ਹਿਊਜ ਮੁੰਡਾ ਤਾਇਆ ਜੀ, ਹਿਊਜ ਮੁੰਡਾ ਸ਼ੋਅ ਦਾ ਨਾਮ ਆ। ਹਿਊਜ ਮੁੰਡਾ, ਮੁੰਡਾ ਤਾਂ ਹੈਗਾ ਹੀ ਹਿਊਜ ਆ, ਇਹ ਤਾਂ ਮਿਲ ਲੱਗਦਾ ਮੁੰਡੇ ਨੂੰ ਕੈਮਰਾ ਲੱਗ ਗਏ ਦੂਰੋਂ ਕੈਮਰੇ ਚ, ਉਹ ਮਿਲ ਲੱਗਦਾ। ਚਲੋ ਖੈਰ, ਇਸ ਕਰਕੇ ਚਲੋ ਖੈਰ, ਇਹਦਾ ਫਿਰ ਅਸੀਂ ਤਾਂ ਬਹੁਤ ਸ਼ੁਕਰ ਮਨਾਉਂਦੇ ਹਾਂ ਕਿ ਤੁਸੀਂ ਰਮਾਣਾ ਸਾਹਿਬ ਤਰੱਕੀਆਂ ਵੱਲ ਨੂੰ ਵੱਧਦੇ ਹਾਂ। ਕਿੱਥੇ ਆਪਾਂ ਇੱਕ ਸ਼ਹਿਰ ਹੀ ਖਰੀਦਣ ਨੂੰ ਫਿਰਦੇ, ਹੁਣ ਚੈਨਲ ਖਰੀਦ ਰਹੇ, ਚਲੋ ਹੌਲੀ ਹੌਲੀ ਤਰੱਕੀ ਤਾਂ ਹੋ ਰਹੀ ਨਾ, ਅੱਗੇ ਵੱਲ ਨੂੰ ਇਤਨੀ ਹੋ ਰਹੀਆਂ। ਲੈ ਵੀ ਮਲਕੀਤ, ਮਲਕੀਤ ਉਹ ਸ਼ੇਰ ਵਗਿਆ ਜਾਂ ਵੇਖ ਕੇ ਆ, ਉਹ ਦੀਦੀ ਤੁਹਾਡੀ ਆਈ ਆ ਕਿ ਨਹੀਂ? ਅਤੇ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਮੋਗੇ ਵਾਲੇ ਰਵਿੰਦਰ ਭਾਅ ਜੀ ਵੀ ਆਏ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਬਿਸ਼ਨ ਸਿੰਘ ਅਤੇ ਮਨਦੀਪ ਢਿੱਲੋਂ ਅਤੇ ਟੀਟੂ ਭਾਅ ਜੀ ਅਤੇ ਤਾਸ਼ਪਤ ਦੇ ਸਮੂਹ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਾਈ। ਆ ਜਾਓ ਹਰਵਿੰਦਰ ਸਿੰਘ ਜੀ, ਆ ਜਾਓ। ਰੀਲ ਗੀਤ ਤਾਇਆ ਜੀ ਸੁਣਨਾ ਚਾਹੁੰਦੇ ਨੇ, ਇਹਨਾਂ ਦੀ ਪਸੰਦ ਦਾ ਗੀਤ ਵੀ ਆਪਾਂ ਜ਼ਰੂਰ ਸੁਣਾਉਣਾ। ਮੈਂ ਕਿਹਾ ਜੀ ਬਾਰ ਜ਼ਰੂਰ ਸੁਣਾਉਣਾ। ਅੰਮ੍ਰਿਤ ਭਾਅ ਜੀ ਅਤੇ ਭਾਈ ਨਗਿੰਦਰ ਸਿੰਘ ਜੀ ਵੀ ਆਏ ਨੇ, ਉਹਨਾਂ ਨਾਲ ਵੀ ਤਾਇਆ ਜੀ ਗੱਲਬਾਤ ਆਪਾਂ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਇਹ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਫਿਰ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹਾਂ। ਚਲੋ ਲਾ ਦਿਓ ਫਿਰ ਗੀਤ।
ਕਿਸੇ ਮਾਈ ਨੇ ਭਾਈ ਰੀਲਾ ਉਤੋਂ ਦੀ ਗਣ ਪਾਇਆ ਆਇਓ
ਕਰ ਨਹੀਂ ਆ ਬਾਬਾ ਜੀ।
ਅੱਛਾ ਅੱਛਾ ਲੈ ਕੇ ਬਾਬਾ। ਕਰ ਬਾਬਿਆਂ ਨਾਲ ਕਲੈਬ ਕੁੜੀ ਤੇਰੀ ਵੇਖ ਟ੍ਰੇਨਿੰਗ ਖੁੱਲਦੀ। ਕਰ ਬਾਬਿਆਂ ਨਾਲ ਕਲੈਬ ਕੁੜੀ ਤੇਰੀ ਵੇਖ ਟ੍ਰੇਨਿੰਗ ਖੁੱਲਦੀ। ਕਰ ਬਾਬਿਆਂ ਨਾਲ ਕਲੈਬ ਕੁੜੀ ਤੇਰੀ ਵੇਖ ਟ੍ਰੇਨਿੰਗ
ਟ੍ਰੇਨਿੰਗ ਖੋਲਦੀ ਬਾਬਿਆਂ ਨਾਲ ਕਲੈਬ ਕੁੜੀ ਨੀ ਤੇਰੀ ਵੇਖ ਟ੍ਰੈਂਡਿੰਗ ਖੁੱਲਦੀ ਕਰ ਬਾਬਿਆਂ ਨਾਲ ਕਲੈਬ ਕੁੜੀ ਨੀ ਤੇਰੀ ਵੇਖ ਟ੍ਰੈਂਡਿੰਗ ਖੁੱਲਦੀ ਕਰ ਬਾਬਿਆਂ ਨਾਲ ਕਲੈਬ ਕੁੜੀ ਨੀ ਤੇਰੀ ਵੇਖ ਟ੍ਰੈਂਡਿੰਗ ਖੁੱਲਦੀ ਬਾਬਿਆਂ ਨਾਲ ਕਲੈਬ ਕੁੜੀ ਨੀ ਤੇਰੀ ਵੇਖ ਟ੍ਰੈਂਡਿੰਗ ਖੁੱਲਦੀ ਕਰ ਬਾਬਿਆਂ ਨਾਲ ਕਲੈਬ ਕੁੜੀ ਨੀ ਤੇਰੀ ਵੇਖ ਟ੍ਰੈਂਡਿੰਗ ਖੁੱਲਦੀ
ਬਾਬਾ ਜੀ ਫੋਲੋਵਰ ਤਾਂ ਘਟੀ ਜਾਂਦੇ ਆ
ਉਹ ਘਰੇ ਖਾਣ ਨੂੰ ਆਟਾ ਨੀ ਉਹ ਕਿਸੇ ਚੀਜ਼ ਦਾ ਘੱਟ ਨੀ ਆਈ ਕਰੇ ਬਾਬਾ ਬੋਲੀ ਉਹ ਪਤੀ ਦੇਵ ਦੀ ਖੇਤ ਚ ਰੁਲਦੇ ਪਤਨੀ ਤੁਰਦੀ ਹੀਲਾ ਉੱਤੇ ਜੇ ਪੰਜਾਬ ਦੇ ਦਰਸ਼ਨ ਕਰਨੇ ਅੱਜ ਕੱਲ ਮਿਲ ਜੂ ਰੀਲਾ ਉੱਤੇ ਅਗਲੀ ਪੀੜੀ ਦਾ ਕੀ ਬਣਨਾ ਏ ਬਸ ਮਿੱਤਰਾਂ ਹੋਏ ਆਸਰੇ ਰੱਬ ਦਾ
ਯੇ ਵੀ ਰੀਲਾਂ ਵਾਲਾ ਕੰਮ ਹੁਣ ਚੱਲਦਾ ਵੀ ਬਾਲਾ ਇਹ ਚੌਂਡੇ ਚੱਕੀ ਤੁਰੇ ਆਉਂਦੇ ਰੀਲਾਂ ਵਾਲੇ ਜਿਹੜੇ ਨਾ ਬਹੁਤੀਆਂ ਬੀਬੀਆਂ ਹੋਏ ਰੀਲਾਂ ਦੇ ਗਈਆਂ ਰੀਲਾਂ ਦੇ ਤੇ ਲਓ ਜੀ ਤਾਇਆ ਜੀ ਅਗਲਾ ਸੁਨੇਹਾ ਆਇਆ ਅੰਮ੍ਰਿਤ ਭਾਜੀ ਹੋਰਾਂ ਦਾ ਕਹਿੰਦੇ ਸਤਿ ਸ਼੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਜ਼ਰੀ ਕਬੂਲ ਕਰਨੀ ਚਾਹੀਦੀ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੀ ਕਿਉਂ ਅਸੀਂ ਰਿਜਾਨਾ ਹੀ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਸੁਨੇਹਾਂ ਨੂੰ ਸਿਰ ਮੱਥੇ ਲੈਂਦੇ ਅੱਜ ਦੀ ਨਹੀਂ ਪਹਿਲੀਆਂ ਵੀ ਜਿੰਨੀਆਂ ਆਉਣ ਵਾਲੀਆਂ ਵੀ ਜਿੰਨੇ ਸਾਨੂੰ ਸਾਰ ਹਾਜ਼ਰੀ ਕਬੂਲ ਹੈ ਜੀ ਅਤੇ ਹਿਰਦੇ 'ਚ ਵੀ ਕਹਿ ਦਿੱਤਾ ਨਾ ਵੀ ਆ ਗਏ ਅਸੀਂ ਕਹਿਣਾ ਆ ਜਾਓ ਬਾਬਾ ਜੀ ਆ ਜਾਓ ਅਤੇ ਸੁਪਨੇ 'ਚ ਵੀ ਆ ਕੇ ਕਹਿ ਦਾਂਗੇ ਅੰਮ੍ਰਿਤ 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 ਹੈ ਵੀ ਅੰਮ੍ਰਿਤ ਆ ਵੀ ਨਾਮ ਵੀ ਅੰਮ੍ਰਿਤ ਹੈ ਵੀ ਅੰਮ੍ਰਿਤ ਜੀ ਤਾਂ ਲਾ ਤਾਇਆ ਜੀ ਭਾਈ ਨਗਿੰਦਰ ਸਿੰਘ ਜੀ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਮੋਬਾਈਲ ਦੇ ਵਿੱਚ ਸੁਨੇਹੇ ਆਏ ਨੇ ਉਹ ਆਪਾਂ ਪੜ੍ਹਨੇ ਨੇ ਬਾਰ ਜ਼ਰੂਰ ਪੜ੍ਹਨੇ ਆ ਕੀ ਕਹਿੰਦੇ ਆ ਭਾਈ ਭਾਈ ਸਾਹਿਬ ਭਾਈ ਨਗਿੰਦਰ ਸਿੰਘ ਜੀ ਆਓ ਉਹਨਾਂ ਨਾਲ ਵੀ ਵਿਚਾਰਾਂ ਦੀ ਪਾਲੀ ਨੇ ਸਾਂਝ ਕੀ ਆਉਂਦੇ ਆ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਖਾਲਸਾ ਜੀ ਫਤਿਹ
ਅੱਜ ਸ਼ੁੱਕਰਵਾਰ ਹੈ
ਜੀ
ਸ਼ੁਕਰਾਨਾ ਕਰਦੇ ਆ ਮੇਰੇ ਮਾਲਕ ਅੱਗੇ ਰਾਸ ਬੇਨਤੀ ਕਰਦੇ ਆ ਨਵਾਨਾ
ਜੀ
ਸੁੱਖਾਂ ਤੇ ਤੰਦਰੁਸਤੀਆਂ ਨਾਲ ਹੀ
ਜੀ
ਚਲੇ ਜੀ
ਵਾਹਿਗੁਰੂ
ਆਓ ਹਰਮਨ ਰੇਡੀਓ ਦੇ ਸਰੋਤਿਓ ਸੇਵਾਦਾਰੋ ਤਾਇਆ ਬਿਸ਼ਨ ਸਿੰਘ ਮਨਦੀਪ ਸਿੰਘ ਢਿੱਲੋਂ
ਜੀ
ਟੀਟੂ ਸਾਹਿਬ
ਜੀ
ਤੇ ਭਾਈ ਫੁੱਫੜ ਜੀ
ਹਰਵਿੰਦਰ
ਸਾਹਿਬ ਵਧਾਈਆਂ ਹੋਣ
ਵਾਹ ਜੀ ਵਾਹ
ਪਿਆਰਿਓ ਤੁਹਾਨੂੰ ਤੁਹਾਡੀ ਫਰਮਾਇਸ਼ ਕੋਸ਼ਿਸ਼ ਕਰਦਾ ਪੂਰੀ ਕਰਨ ਦੀ ਆਗਿਆ ਮੰਗਦਾ ਬਾਬਾ ਨਾਮਦੇਵ ਜੀ ਕੋ ਸੱਚੇ ਪਾਤਸ਼ਾਹ ਮੈਨੂੰ ਕੋਸ਼ਿਸ਼ ਕਰਨ ਮੇਰੇ ਸਹਿਤਾ ਧਿਆਨ ਰੱਖਣ ਸ਼ੁਰੂ ਕਰਦੇ ਆ ਜੀ ਤੱਤਲੋ ਦਾ ਮੁੰਡਾ
ਤੱਤਲੋ ਦਾ ਮੁੰਡਾ ਤੱਤਲੋ ਦਾ ਮੁੰਡਾ ਕਹਿੰਦੀ
ਤੱਤਲੋ ਦਾ ਮੁੰਡਾ
ਹਾਏ ਹਾਏ
ਉਹ ਤੱਤਲੋ ਦਾ ਮੁੰਡਾ ਉਹ
ਤੱਤਲੋ ਦਾ ਮੁੰਡਾ ਕਹਿੰਦੀ
ਤੈਨਾ ਪਿਆਰਾ ਉਹ ਤੈਨਾ ਪਿਆਰਾ
ਵਾਹਿਗੁਰੂ
ਪਿਆਰਾ ਤੈਨਾ ਪਿਆਰਾ
ਵਾਹਿਗੁਰੂ
ਦਾ ਮੁੰਡਾ
ਕਹਿੰਦੀ ਤੱਤਲੋ ਦਾ ਮੁੰਡਾ
ਤੱਤਲੋ ਦਾ ਮੁੰਡਾ
ਤੱਤਲੋ ਦਾ ਮੁੰਡਾ ਕਹਿੰਦੀ ਤੱਤਲੋ ਦਾ ਮੁੰਡਾ ਜੀ
ਮਸਤੀ ਵਿੱਚ ਰਹਿੰਦਾ ਜਦੋਂ ਕੋਈ ਛੇੜੋਣਾ ਗੁਣ ਗੁਣਾਉਂਦਾ ਰਹਿੰਦਾ ਉਹਨੂੰ ਕੋਈ
ਬੁਲਾਉਣਾ
ਗੁਣਗੁਣਾਉਂਦਾ ਰਹਿੰਦਾ ਉਹਨੂੰ ਕਦੇ ਸਤਾਉਣਾ
ਵਾਹਿਗੁਰੂ
ਤੱਤਲੋ ਦਾ ਮੁੰਡਾ
ਕਹਿੰਦੀ ਤੱਤਲੋ ਦਾ ਮੁੰਡਾ ਕਹਿੰਦੀ ਤੱਤਲੋ ਦਾ ਮੁੰਡਾ ਵਾਹੇ ਗੁਰੂ
ਤਾਇਆ ਰੋਜ ਰਾਤ ਕਰੇ ਤੱਤਲੋ ਦਾ ਮੁੰਡਾ ਕਹਿੰਦਾ ਫੇਰਾ ਤਾਇਆ ਰੋਜ ਧਿਆਨ ਕਰੇ ਤੱਤਲੋ ਦਾ ਮੁੰਡਾ ਪਿਆਰਾ ਗਰੀਬ ਦਾ ਉਹਨੂੰ ਰੱਬ ਦਾ ਸਹਾਰਾ ਨਜ਼ਾਰਾ ਤੱਤਲੋ ਦਾ ਮੁੰਡਾ ਪਿਆਰ ਤੱਤਲੋ ਦਾ ਮੁੰਡਾ ਤੱਤਲੋ ਦਾ ਮੁੰਡਾ ਤੱਤਲੋ ਦਾ ਮੁੰਡਾ
ਵਾਹ 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 ਵਾਹ
ਪਿਆਰਿਓ ਕੋਸ਼ਿਸ਼ ਕਰੀਏ ਇਹ ਟੋਟਕਾ ਜਾ ਕੁਛ ਬਣਾਉਣ ਦੀ ਕੋਸ਼ਿਸ਼ ਕਰੀ ਹੈ ਮਾਫ ਕਰਨਾ ਹਜੇ ਵੀ ਮਦਰਾਸ ਨੂੰ ਪੁਰਾਣੀ ਬਿਮਾਰੀ ਦੀ ਸ਼ਿਕਾਇਤ ਹੈ ਥਾ ਕੇ ਬੋਲਦਾ ਮਾਫ ਕਰਨਾ ਆਓ ਦਾਸ ਦੀ ਅੰਤ ਇਹੀ ਬੇਨਤੀ ਹੈ ਆਇਓ ਸੱਚ ਖੁਸ਼ੀ ਰਹੋ ਤੰਦਰੁਸਤ ਤੰਦਰੁਸਤੀ ਦੱਸੇ ਭਾਈ ਮਿੰਟੂ ਦੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਇਹੀ ਦਾਸ ਸੱਚੇ ਪਾਤਸ਼ਾਹ ਅਸ ਆਪਾਂ ਰੋਜ਼ ਹੀ ਅਰਦਾਸ ਕਰਦੇ ਸ਼ਾਮ ਦੇ ਟਾਈਮ ਸਵੇਰੇ ਸੈਮ ਪੇਸ਼ ਸੱਚੇ ਪਾਤਸ਼ਾਹ ਨਾਨਕ ਦੁਖੀਆ ਸਭ ਸੰਸਾਰ ਸੱਚੇ ਪਾਤਸ਼ਾਹ ਕਿਰਪਾ ਕਰਿਓ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੋ ਬੱਚੇ ਨਾ ਰੋਣ ਪਿਆਰੇ ਦੀ ਆਓ ਇਸੇ ਖਮਾ ਦੇ ਜਾਚੇ ਹੋ ਮਾਫ ਕਰਿਓ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਸਭ ਤੁਹਾਡੀ ਬਖਸ਼ੋ ਸੱਚੇ
ਪਾਤਸ਼ਾਹ
ਨੂੰ ਫਿਰ ਆਪ ਜੀ ਦਰਸ਼ਨ ਕਰਾਂਗੇ ਪਿਆਰਿਓ
ਜੀ ਕੀ ਕਹਿੰਦੇ ਆ
ਸਿਮਾ ਦੇ ਦੱਸ ਹਾਂ ਮੈਨੂੰ ਸ਼ਿਕਾਇਤ ਕੀਤੀ ਹੈ ਮਨਦੀਪ ਨੇ ਵੀ ਨਵਾਣਾ ਨਹੀਂ ਆਇਆ ਉਹ ਪਿਆਰਿਓ ਮੇਰਾ ਮੋਬਾਈਲ ਡਾਊਨ ਸੀ ਉਸ ਪੈਸੇ ਖਤਮ ਸੀ ਤੇ ਡਾਊਨ ਹੋ ਗਿਆ ਮੈਂ ਪਹਿਲੀ ਤਰੀਕ ਨੂੰ ਤੁਹਾਡੇ ਪ੍ਰੋਗਰਾਮ ਕੀਤੇ ਦੋ ਦੋ ਦਿਨ ਦਿਨ ਮੈਂ ਤੁਹਾਡੇ ਪ੍ਰੋਗਰਾਮ ਤੇ ਨਹੀਂ ਆਇਆ ਮਾਫ਼ ਕਰਨਾ ਹੁਣ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜਾਰੀ ਆਇਆ ਕਰਾਂਗੇ ਇਸੇ ਲਈ ਖਿਮਾ ਦੇ ਜਾ ਸਕਦਾ ਪਿਆਰਿਓ ਸਭ ਖੁਸ਼ ਰਹੋ ਵਾਦ ਰਹੋ ਕਦੀ ਕਾਗਜ ਜਦੇ ਆਓ ਸ਼ਹੀਦਾਂ ਨੂੰ ਪ੍ਰਵਾਨ ਕਰੀਏ 84 ਦੇ ਦੰਗਿਆਂ ਵਿੱਚ ਜੋ ਸ਼ਹੀਦ ਹੋਏ ਹਨ ਉਹਨਾਂ ਨੂੰ ਲੱਖਾਂ ਪ੍ਰਵਾਨ ਕਰਦੇ ਹੋਏ ਆਪਾਂ ਖਿਮਾ ਦੇ ਜਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ 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 ਬਹੁਤ ਪਿਆਰੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਨੇ ਬਹੁਤ ਬਹੁਤ ਖੁਸ਼ੀ ਵਾਲੀ ਗੱਲ ਵਾ ਕੇ ਭਾਈ ਸਾਹਿਬ ਜੀ ਨੇ ਤੱਤਲੋ ਦੇ ਮੁੰਡੇ ਦੀ ਫਰਮਾਇਸ਼ ਸਾਡੀ ਪੂਰੀ ਕਰ ਛੱਡੀ ਆ ਇੰਨੀਆਂ ਸਦੀਆਂ ਬੀਤ ਗਈਆਂ ਸੀ ਨਿਤ ਇਹਨਾਂ ਨੂੰ ਕਹਿੰਦੇ ਸੀ ਵੀ ਸੁਣਾ ਦਿਓ ਸਾਨੂੰ ਤੱਤਲੋ ਦਾ ਮੁੰਡਾ
ਤਾਂ ਢਲੋ ਦਾ ਮੁੰਡਾ ਹੁਣ ਕਿਤੇ ਉਹਨਾਂ ਨੇ ਸੁਣਾਇਆ ਧਤਲੋ ਦਾ ਮੁੰਡਾ ਜੀ। ਅਤੇ ਲਓ ਭਾਈ ਸਾਹਿਬ ਜੀ ਨੂੰ ਆਪਾਂ ਗੀਤ ਵੀ ਸੁਣਾਉਣਾ ਅਤੇ ਇਹ ਪਹਿਲਾਂ ਆਪਾਂ ਸੁਣਾ ਦਈਏ ਰਮਾਣਾ ਸਾਹਿਬ ਨੂੰ ਕਿਲ੍ਹਾ ਸੁਣਾ ਦਿਓ ਮਲਕੀਤ ਹੋਏ ਪ੍ਰਦੀਪ ਦਾ। ਇਹ ਅੱਗੇ ਵੀ ਪ੍ਰਦੀਪ ਦਾ ਕਿਲ੍ਹਾ ਹੀ ਸੁਣਦੇ ਹੁੰਦੇ ਆ। ਇਹਨਾਂ ਨੇ ਲੱਗਦਾ ਪ੍ਰਦੀਪ ਦਾ ਕਿਲ੍ਹਾ ਲੈਣਾ ਹੀ ਖੋ ਆ, ਇਹ ਆਪਦੇ ਖਤੇ ਜੀ ਮੈਂ ਲਾ ਲੈਣਾ। ਲੈ ਮਲਕੀਤ ਲਾ ਦੇ ਮੇਰਾ ਪੁੱਤ ਗੀਤ, ਵਾਹ ਚੱਕਦੇ ਚੱਕਦੇ ਮੇਰਾ ਪੁੱਤ ਹੈ। ਹਾਂਜੀ ਪੁੱਤ ਸਣ ਆਵਾਜ਼ ਚੱਕਦੀ ਮਾੜਾ ਆ ਅਤੇ ਆਵਾਜ਼ ਚੱਕਦੀ ਮੇਰਾ ਪੁੱਤ। ਤੇ ਲਓ ਬਤਾ ਜੀ ਇਹ ਗੀਤ ਆਪਾਂ ਸੁਣਦੇ ਹਾਂ ਜੀ ਪ੍ਰੋਗਰਾਮ 'ਚ, ਫਿਰ ਅੱਗੇ ਜਾਰੀ ਹੁੰਦੇ।
ਚੌਵੀ ਇੰਚ ਰਿਮ ਟਾਇਰ ਤਿੰਨ ਇੰਚ ਬਾਹਰ ਨੇ, ਯਾਰ ਰਹਿੰਦੇ ਨਾਲ ਨੇ ਤੇ ਡੱਬ ਹਥਿਆਰ ਨੇ, ਰਾਖੀ ਕਰ ਕਰਤਾਰ ਸਾਡੀ ਬਾਂਦ ਸੁਣ ਦੋਣੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਤੋਣ ਧੂੜ ਜੁੱਤੀ ਦੇਣਾ ਭੋਰਾ ਵੈਰੀ ਧਰਤੀ ਚ ਦੱਬੇ ਪੂਰੀ ਹੋ ਕੇ ਯਾਰ ਮੋਟ ਜੱਚ ਨਾ ਪਿੱਛੇ ਗੋਤੀ ਅਸੀਂ ਕਿਸੇ ਤੋਂ ਨੀ ਪਿੱਛੇ ਸੱਥ ਕਿਹੜਾ ਦੱਸੀ ਅੱਗੇ ਕੰਮ ਵੱਡੇ ਵੱਡੇ ਹੁੰਦੇ ਸਾਡੇ ਵੱਜੇ ਹੋਣ ਤੋਂ ਨੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ। ਸੁਨੱਖਾ ਜੁੱਸਾ ਕਿਲਾ ਜੋ ਲਾਹੌਰੀ ਮੇਰਾ ਗੁੜ ਜਿਹਾ ਰੰਗ ਤੂੰ ਵੀ ਗੰਨੇ ਦੀਆਂ ਪੂਰੀ ਪਾਉਣੇ ਬੇਬੇ ਵਾਲੀ ਮੱਤ ਕਦੇ ਬਾਪੂ ਵਾਲਾ ਜੁੱਸਾ ਸੁੱਖ ਲੋਟ ਦੀ ਲਿਖਤ ਤੇਰੀ ਅੱਖ ਜੋ ਬਲੋਰੀ ਦੇਖਦਾ ਪੰਜਾਬ ਆ ਸਕਿਨ ਟੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ। ਖੂਹਾਂ ਤੋਂ ਵੀ ਡੂੰਘੇ ਅਸੀਂ ਰਫਲਾਂ ਦੇ ਚੌਂਕੀ ਬਾਪੂ ਰੱਖਦੇ ਸੀ ਖੁੰਡੇ ਹੁੰਦਾ ਦੱਬ ਤੇ ਜਗਾਨਾ ਮੂਰੇ ਤੁਰਦਾ ਜ਼ਮਾਨਾ ਬਿੱਲੋ ਕੁੜੀਆਂ ਤੋਂ ਵੱਧ ਪਿੱਛੇ ਵੈਰੀ ਸਾਡੇ ਹੁੰਦੇ ਉਹ ਡਿਫੈਂਡਰ ਕਢਾਈ ਨਵੀਂ ਬਿਨਾਂ ਲੋਣ ਤੋਂ ਨੀ ਦੇਖਿਆ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਉਹ ਪਿਆ ਕੱਢਿਆ ਨੀ, ਕਿਲਾ ਧੋਣ ਚੋਣੀ ਦੇਖੀ ਉਹ ਪਿਆ ਕੱਢਿਆ ਨੀ।
ਅੱਜ ਦਾ ਦਿਨ ਇਤਿਹਾਸ ਵਿੱਚ। ਸੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਕਿ ਅਸੀਂ ਹਰ ਰੋਜ਼ ਗੱਲ ਕਰਦੇ ਹਾਂ ਪੰਜਾਬ, ਸਿੱਖ ਇਤਿਹਾਸ ਅਤੇ ਦੇਸ਼ ਦੁਨੀਆ ਵਿੱਚ ਵਾਪਰੀਆਂ ਕੁਝ ਇਤਿਹਾਸਿਕ ਘਟਨਾਵਾਂ ਦੀ। ਸੋ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਸਾਡੇ ਵੱਲੋਂ ਦਿੱਤੀ ਇਹ ਜਾਣਕਾਰੀ ਅਲੱਗ ਅਲੱਗ ਸੋਮਿਆਂ ਜਿਵੇਂ ਕਿ ਇੰਟਰਨੈਟ ਅਤੇ ਕਿਤਾਬਾਂ ਤੋਂ ਲਈ ਗਈ ਹੁੰਦੀ ਹੈ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਪੰਜਾਬ ਅਤੇ ਸਿੱਖ ਇਤਿਹਾਸ ਵਿੱਚ ਕੀ ਕੁਝ ਵਾਪਰਿਆ ਸੀ।
12 ਜੂਨ 1958 ਜਲੰਧਰ ਦੇ ਵਿੱਚ ਸਿੱਖ ਸਟੇਟ ਕਾਨਫਰੰਸ ਕੀਤੀ ਗਈ ਸੀ। 12 ਜੂਨ 1958 ਨੂੰ ਗੁਰਦੁਆਰਾ ਸੈਂਟਰਲ ਟਾਊਨ ਜਲੰਧਰ ਦੇ ਵਿੱਚ ਜਥੇਦਾਰ ਪ੍ਰੀਤਮ ਸਿੰਘ ਗੋਜਰਾਂ ਅਤੇ ਸਰਦਾਰ ਗੁਰਚਰਨ ਸਿੰਘ ਗਰੀਬ ਦੀ ਅਗਵਾਈ ਹੇਠ ਇੱਕ ਸਿੱਖ ਸਟੇਟ ਕਾਨਫਰੰਸ ਕਰਵਾਈ ਗਈ ਸੀ, ਜਿਸ ਵਿੱਚ ਉਹਨਾਂ ਨੇ ਖੁੱਲ੍ਹੇਆਮ ਸਿੱਖ ਸਟੇਟ ਦੀ ਕਾਇਮੀ ਦੀ ਮੰਗ ਕੀਤੀ ਸੀ। ਸਾਲ 1960 ਦਿੱਲੀ ਦੇ ਵਿੱਚ ਸਿੱਖਾਂ ਨੂੰ ਜਲੂਸ ਕੱਢਣ ਰੋਕਣ ਦੇ ਵਾਸਤੇ ਵਹਿਸ਼ੀ ਜ਼ੁਲਮ ਕੀਤੇ ਗਏ ਸੀ। 12 मई 1960 ਦੀ ਅੰਮ੍ਰਿਤਸਰ ਕਨਵੈਨਸ਼ਨ ਵਿੱਚ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਪੰਜਾਬੀ ਸੂਬੇ ਦੇ ਸੰਬੰਧ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਪ੍ਰਚਾਰ ਕੀਤਾ ਜਾਏ ਅਤੇ ਇਸ ਸੰਬੰਧ ਵਿੱਚ 12 ਜੂਨ 1860 ਦੇ ਦਿਨ ਦਿੱਲੀ ਦੇ ਵਿੱਚ ਇੱਕ ਜਲੂਸ ਕੱਢਿਆ ਜਾਏ। ਭਾਰਤ ਅਤੇ ਪੰਜਾਬ ਸਰਕਾਰ ਨੇ 12 ਜੂਨ ਨੂੰ ਦਿੱਲੀ ਵਿੱਚ ਕੱਢੇ ਜਾਣ ਵਾਲੀ ਇਸ ਜਲੂਸ ਨੂੰ ਰੋਕਣ ਦੇ ਲਈ ਸਕੀਮਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਸੀ। ਹਾਲਾਂਕਿ 15 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਦਿੱਲੀ ਨੂੰ ਜਲੂਸ ਕੱਢਣ ਵਾਸਤੇ ਦਰਖਾਸਤ ਦਿੱਤੀ ਜਾ ਚੁੱਕੀ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ, ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਪੰਤ ਵਗੈਰਾ ਸਾਰੇ ਜ਼ੋਰ ਲਾ ਰਹੇ ਸਨ ਕਿ ਜਾਂ ਤਾਂ ਇਹ ਜਲੂਸ ਨਾ ਨਿਕਲਣ ਦਿੱਤਾ ਜਾਏ ਤੇ ਜੇ ਜਲੂਸ ਨਿਕਲਣਾ ਸ਼ੁਰੂ ਵੀ ਹੋਵੇ ਤਾਂ ਉਸ ਜਲੂਸ ਵਿੱਚ ਸ਼ਾਮਲ ਹੋਣ ਵਾਲੇ ਸਿੱਖਾਂ ਨੂੰ ਇੰਨਾ ਕੁੱਟਿਆ ਮਾਰਿਆ ਜਾਏ ਕਿ ਉਹ ਅਕਾਲੀ ਦਲ ਦੇ ਮੋਰਚਿਆਂ ਤੋਂ ਤੌਬਾ ਕਰ ਦੇਣ। ਸੋ ਇਸ ਕਰਕੇ ਬਹੁਤ ਸਾਰੇ ਸਿੱਖਾਂ ਨੂੰ ਜਾਂ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਇਕੱਲੀ 11 ਤਰੀਕ ਨੂੰ ਹੀ 2000 ਤੋਂ ਵੱਧ ਸਿੱਖ ਸਿਰਫ ਦਿੱਲੀ ਪੰਜਾਬ ਸਰਹੱਦ ਉੱਤੇ ਹੀ ਗ੍ਰਿਫਤਾਰ ਕੀਤੇ ਗਏ। ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ। ਸਿਰਫ ਗੱਡੀਆਂ ਅਤੇ ਬੱਸਾਂ ਨਹੀਂ ਬਲਕਿ ਦਿੱਲੀ ਵੱਲ ਸਾਈਕਲ ਤੇ ਆਉਣ ਵਾਲੇ ਅਤੇ ਪੈਦਲ ਦਾਖਲ ਹੋਣ ਵਾਲੇ ਸਿੱਖਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਣ ਲੱਗਾ। ਹੋਰ ਤਾਂ ਹੋਰ ਕਚਹਿਰੀਆਂ ਦੇ ਵਿੱਚ ਪੇਸ਼ੀ ਉੱਤੇ ਆਉਣ ਵਾਲੇ ਸਿੱਖ ਵੀ ਗ੍ਰਿਫਤਾਰ ਹੁੰਦੇ ਰਹੇ। ਪਰ ਉਸ ਦੇ ਬਾਵਜੂਦ 12 ਜੂਨ ਨੂੰ ਦੁਪਹਿਰ 2 ਵਜੇ ਤੱਕ ਗੁਰਦੁਆਰਾ ਸੀਸ ਗੰਜ ਵਿੱਚ 30,000 ਤੋਂ ਵੱਧ ਸਿੱਖ ਇਕੱਠੇ ਹੋ ਚੁੱਕੇ ਸੀ। ਕਾਬਿਲੇ ਜ਼ਿਕਰ ਗੱਲ ਹੈ ਕਿ ਇਸ ਮੌਕੇ ਤੇ ਦੁਨੀਆ ਭਰ ਦੇ ਅਖਬਾਰਾਂ ਦੇ ਨਾਮਾ ਨਿਗਾਰ ਤੇ ਪ੍ਰੈਸ ਫੋਟੋਗ੍ਰਾਫਰ ਪਹੁੰਚੇ ਹੋਏ ਸੀ। ਉਸ ਜਗ੍ਹਾ ਲਾਗੇ ਇੱਕ ਸਪੀਕਰ ਤੋਂ ਅਚਾਨਕ ਐਲਾਨ ਕੀਤਾ ਗਿਆ ਕਿ ਸਰਕਾਰ ਨੇ ਜਲੂਸ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿੱਖ ਜੈਕਾਰੇ ਲਾਉਂਦੇ ਹੋਏ ਲਾਲ ਕਿਲੇ ਵੱਲ ਵਧੇ। ਥੋੜੀ ਦੂਰ ਹੀ ਪੁਲਿਸ ਭਾਰੀ ਗਿਣਤੀ ਵਿੱਚ ਖੜੀ ਸੀ। ਜਿਉਂ ਹੀ ਜਲੂਸ ਉੱਥੇ ਪਹੁੰਚਿਆ, ਪੁਲਿਸ ਨੇ ਸਿੱਖਾਂ ਨੂੰ ਫੜ ਕੇ ਪੁਲਿਸ ਦੀਆਂ ਗੱਡੀਆਂ ਵਿੱਚ ਭਰਨਾ ਸ਼ੁਰੂ ਕੀਤਾ। ਕੁਝ ਹੀ ਮਿੰਟਾਂ ਵਿੱਚ ਸੈਂਕੜੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪਹੁੰਚਾ ਦਿੱਤਾ ਗਿਆ ਅਤੇ ਇਸ ਮੌਕੇ ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮਿਲੀਆਂ ਹਦਾਇਤਾਂ ਮੁਤਾਬਕ ਪੁਲਿਸ ਨੇ ਇੱਕਦਮ ਲਾਠੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਘੰਟਾ ਘਰ ਤੋਂ ਲਾਲ ਕਿਲੇ ਤੱਕ ਇੱਕ ਪਾਸੇ ਅਤੇ ਫਤਿਹਪੁਰੀ ਤੱਕ ਦੂਜੇ ਪਾਸੇ ਲਾਠੀ ਚਾਰਜ ਅਤੇ ਟੀਅਰ ਗੈਸ ਦੇ ਗੋਲਿਆਂ ਦਾ ਮੀਂਹ ਵਰਨ ਲੱਗ ਪਿਆ। ਪੁਲਿਸ ਨੇ ਇਸ ਇਲਾਕੇ ਵਿੱਚ ਕਿਸੇ ਵੀ ਸਿੱਖ ਨੂੰ ਨਾ ਬਖਸ਼ਿਆ। ਲਾਠੀ ਚਾਰਜ ਅਤੇ ਟੀਅਰ ਗੈਸ ਤੋਂ ਬਾਅਦ ਪੁਲਿਸ ਦੇ ਸੈਂਕੜੇ ਘੋੜ ਸਵਾਰ ਸਿਪਾਹੀਆਂ ਨੇ ਗਰਾਊਂਡ ਦੇ ਨਾਲ ਲੱਗਦੀਆਂ ਸਾਰੀਆਂ ਸੜਕਾਂ ਉੱਤੇ ਦਗੜ ਦਗੜ ਕਰਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਿੱਖ ਘੋੜਿਆਂ ਦੀਆਂ ਸੁੰਮਾਂ ਨਾਲ ਜ਼ਖਮੀ ਹੋਏ। ਇਹਦੇ ਨਾਲ ਹੀ ਪੈਦਲ ਅਤੇ ਜੀਪਾਂ ਉੱਤੇ ਸਵਾਰ ਪੁਲਿਸ ਵੀ ਸਾਰੇ ਪਾਸੇ ਲਾਠੀ ਚਾਰਜ ਕਰ ਰਹੀ ਸੀ। ਸਿੱਖ ਸੋਮਿਆਂ ਦੇ ਮੁਤਾਬਕ 1,000 ਤੋਂ 1,200 ਤੱਕ ਸਿੱਖ ਪੁਲਿਸ ਦੀਆਂ ਲਾਠੀਆਂ ਅਤੇ ਘੋੜਿਆਂ ਦੀਆਂ ਸੁੰਮਾਂ ਹੇਠ ਦਰੜੇ ਜਾਣ ਕਰਕੇ ਜ਼ਖਮੀ ਹੋਏ ਸੀ। ਪੁਲਿਸ ਦੇ ਜ਼ੁਲਮ ਦੀ ਹੱਦ ਇੱਥੋਂ ਤੱਕ ਸੀ ਕਿ ਜਿੱਥੇ ਵੀ ਕੋਈ ਪੱਗ ਵਾਲਾ ਨਜ਼ਰ ਆਉਂਦਾ ਸੀ ਉਹਨੂੰ ਲਾਠੀਆਂ ਮਾਰ ਕੇ ਜ਼ਖਮੀ ਕੀਤਾ ਜਾਂਦਾ। ਇੱਕ ਅੰਦਾਜ਼ੇ ਮੁਤਾਬਕ ਸਿਸਗੰਜ ਗੁਰਦੁਆਰੇ ਤੋਂ 3 ਕਿਲੋਮੀਟਰ ਦੂਰ ਤੱਕ ਸੜਕਾਂ ਅਤੇ ਗਲੀਆਂ ਵਿੱਚ ਪੁਲਿਸ ਨੇ ਸਿੱਖਾਂ ਦਾ ਸ਼ਿਕਾਰ ਕੀਤਾ। ਪੁਲਿਸ ਨੂੰ ਪੱਗ ਵਾਲਿਆਂ ਨਾਲ ਇੰਨੀ ਨਫ਼ਰਤ ਸੀ ਕਿ ਇੱਕ ਮੁਸਲਮਾਨ ਮੌਲਵੀ ਜਿਹਨੇ ਪੱਗ ਬੰਨੀ ਹੋਈ ਸੀ ਉਹ ਵੀ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਇਆ। ਪੁਲਿਸ ਪਾਗਲਾਂ ਵਾਂਗ ਸਿੱਖਾਂ ਦਾ ਸ਼ਿਕਾਰ ਕਰ ਰਹੀ ਸੀ। ਸਿੱਖਾਂ ਨੂੰ ਦੁਕਾਨਾਂ ਤੇ ਹੋਟਲਾਂ ਵਿੱਚੋਂ ਕੱਢ ਕੇ ਵੀ ਕੁੱਟਿਆ ਜਾ ਰਿਹਾ ਸੀ। ਇੱਕ ਰਿਕਸ਼ਾ ਡਰਾਈਵਰ ਜੋ ਸਵਾਰੀਆਂ ਲੱਭ ਰਿਹਾ ਸੀ ਉਹਨੂੰ ਵੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਤੇ ਫਿਰ ਜੇਲ੍ਹ ਵਿੱਚ ਸੁੱਟ ਦਿੱਤਾ ਜਿੱਥੇ ਉਹ ਸ਼ਹੀਦ ਹੋ ਗਿਆ। ਗੁਰਦੁਆਰੇ ਸਿਸਗੰਜ ਦੇ ਕੋਲ ਇੱਕ ਮੁਹੱਲੇ ਵਿੱਚ ਇੱਕ ਸਿੱਖ ਕਿਸੇ ਦੁਕਾਨ ਤੋਂ ਕੁਝ ਸਮਾਨ ਖਰੀਦ ਰਿਹਾ ਸੀ। ਇੱਕ ਪੁਲਿਸੀਏ ਨੇ ਉਹਦੇ ਕੋਲ ਜਾ ਕੇ ਉਸ ਨੂੰ ਬੁਰੀ ਤਰ੍ਹਾਂ ਮਾਰਿਆ। ਉਹ ਕਹਿਣ ਲੱਗਾ, ਮੈਂ ਇੱਕ ਪ੍ਰੋਫੈਸਰ ਹਾਂ ਤੇ ਮੈਂ ਜਲੂਸ ਵਿੱਚ ਸ਼ਾਮਲ ਨਹੀਂ ਹਾਂ। ਪੁਲਿਸ ਵਾਲੇ ਨੇ ਉਸ ਨੂੰ ਮਾਰਨਾ ਜਾਰੀ ਰੱਖਿਆ ਤੇ ਆਖਿਆ, ਤੁਮ ਪ੍ਰੋਫੈਸਰ ਹੋ ਜਾਂ ਕੁਝ ਹੋਰ, ਸਾਲੇ ਸਿੱਖ ਤੋਂ ਹੋ। ਇਸ ਜ਼ੁਲਮ ਨੇ 1922 ਵਿੱਚ ਸਿੱਖਾਂ ਉੱਤੇ ਗੁਰੂ ਕਾ ਬਾਗ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਏ ਜ਼ੁਲਮ ਦੀ ਯਾਦ ਤਾਜ਼ਾ ਕਰਵਾ ਦਿੱਤੀ। ਦੁਨੀਆ ਭਰ ਦੀ ਪ੍ਰੈਸ ਨੇ ਇਸ ਦੀ ਜ਼ਬਰਦਸਤ ਨਿੰਦਾ ਕੀਤੀ। ਬੀਬੀਸੀ ਨੇ ਸਿੱਖਾਂ ਦੇ ਉੱਤੇ ਇਸ ਜ਼ੁਲਮ ਦੀ ਤਸਵੀਰ ਲੋਕਾਂ ਤੱਕ ਪਹੁੰਚਾਈ। ਪਾਕਿਸਤਾਨ ਦੀਆਂ ਅਖਬਾਰਾਂ ਇਮਰੋਜ਼ ਅਤੇ ਪਾਕਿਸਤਾਨ ਟਾਈਮਸ ਲਗਾਤਾਰ 3 ਦਿਨ ਇਸ ਜ਼ੁਲਮ ਬਾਰੇ ਲਿਖਦੀਆਂ ਰਹੀਆਂ। ਨਿਊਯਾਰਕ ਟਾਈਮਸ ਨੇ ਲਿਖਿਆ ਸੀ, ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਮਾਰਿਆ ਗਿਆ ਹੈ। ਵਾਸ਼ਿੰਗਟਨ ਪੋਸਟ ਅਖਬਾਰ ਨੇ ਵੀ ਲਿਖਿਆ ਸੀ, ਪੁਲਿਸ ਨੇ ਗਰਾਊਂਡ ਵਿੱਚ ਵਰਤ ਰਹੇ ਲੰਗਰ ਵਿੱਚ ਵੜ ਕੇ ਸਿੱਖਾਂ ਨੂੰ ਕੁੱਟਿਆ ਤੇ ਮਾਰਿਆ। ਅੰਗਰੇਜ਼ੀ ਅਖਬਾਰ ਗਾਰਡੀਅਨ ਨੇ ਲਿਖਿਆ ਸੀ ਕਿ 12 ਜੂਨ ਦੀ ਘਟਨਾ ਪੰਡਿਤ ਨਹਿਰੂ ਦੀ ਦੇਖ ਰੇਖ ਵਿੱਚ ਹੋਈ ਸੀ। ਭਾਰਤ ਦੀ ਅਖਬਾਰ ਬਲਿਟਸ ਨੇ ਲਿਖਿਆ ਸੀ ਕਿ ਸਰਕਾਰ ਵੱਲੋਂ ਪਾਬੰਦੀ ਬੇਵਕੂਫੀ ਭਰੀ ਅਤੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਲਾਈ ਗਈ ਸੀ। 5,000 ਸਿਪਾਹੀਆਂ ਵੱਲੋਂ ਗੁਰਦੁਆਰੇ ਦੇ ਆਲੇ ਦੁਆਲੇ ਘੇਰਾ ਪਾ ਕੇ ਧੱਕੇਸ਼ਾਹੀ ਕੀਤੀ ਗਈ। ਇਹ ਸਾਰਾ ਕੁਝ ਹੀ ਤਿਆਰੀ ਸਰਕਾਰ ਨੇ ਪਹਿਲਾਂ ਕੀਤੀ ਹੋਈ ਸੀ। ਜਾਪਾਨ ਦੇ ਅਖਬਾਰ ਮੈਚੀਨੀ ਨੇ ਟਾਈਟਲ ਉੱਤੇ ਪੁਲਿਸ ਵੱਲੋਂ ਸਿੱਖਾਂ ਨੂੰ ਲੱਤਾਂ ਤੋਂ ਧੋ ਕੇ ਗੱਡੀਆਂ ਉੱਤੇ ਲੱਦਦਿਆਂ ਦੀ ਫੋਟੋ ਛਾਪੀ ਤੇ ਲਿਖਿਆ ਸੀ, ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਉਵੇਂ ਹੀ ਮਾਰਿਆ ਹੈ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਮਾਰਦਾ ਹੁੰਦਾ ਸੀ। ਅਮਰੀਕਾ ਅਤੇ ਹੋਰ ਮੁਲਕਾਂ ਦੀਆਂ ਅਖਬਾਰਾਂ ਨੇ ਵੀ ਇਸ ਜ਼ੁਲਮ ਦੀ ਜ਼ਬਰਦਸਤ ਨਿੰਦਾ ਕੀਤੀ। ਕਾਹਿਰਾ ਦੀ ਅਖਬਾਰ ਅਲਜ਼ਾਰ ਨੇ ਆਪਣੇ ਐਡੀਟੋਰੀਅਲ ਵਿੱਚ ਇਸ ਜ਼ੁਲਮ ਦੀ ਭਾਰੀ ਮੁਜ਼ੰਮਤ ਕੀਤੀ ਸੀ। ਮਲੇਸ਼ੀਆ, ਅਫਰੀਕਾ ਅਤੇ ਯੂਰਪ ਦੀਆਂ ਹੋਰ ਅਖਬਾਰਾਂ ਨੇ ਵੀ ਇਸ ਜ਼ੁਲਮ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ। ਦੁਨੀਆ ਭਰ ਦੇ ਰੇਡੀਓ ਬੁਲੇਟਿਨਾਂ ਵਿੱਚ ਵੀ ਇਸ ਧੱਕੇਸ਼ਾਹੀ ਦੀ ਨਿੰਦਾ ਕੀਤੀ ਗਈ ਸੀ। ਸਾਲ 1984 ਰੇਡੀਓ ਤੋਂ ਦਰਬਾਰ ਸਾਹਿਬ ਕੀਰਤਨ ਸ਼ੁਰੂ ਹੋਇਆ ਸੀ। ਸਿੱਖ ਕਈ ਚਿਰਾਂ ਤੋਂ ਮੰਗ ਕਰ ਰਹੇ ਸਨ ਕਿ ਦਰਬਾਰ ਸਾਹਿਬ ਦਾ ਕੀਰਤਨ ਰੇਡੀਓ ਰਾਹੀਂ ਸੁਣਾਉਣ ਦੀ ਇਜਾਜ਼ਤ ਦਿੱਤੀ ਜਾਏ, ਪਰ ਸਰਕਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸਿੱਖਾਂ ਦਾ ਧਿਆਨ ਹਮਲੇ ਵੱਲੋਂ ਹਟਾਉਣ ਵਾਸਤੇ ਸਰਕਾਰ ਨੇ ਆਪਣੇ ਆਪ ਹੀ 12 ਜੂਨ 1984 ਦੇ ਦਿਨ ਤੋਂ ਦਰਬਾਰ ਸਾਹਿਬ ਦਾ ਕੀਰਤਨ ਰੇਡੀਓ ਤੋਂ ਰਿਲੇਅ ਕਰਨਾ ਸ਼ੁਰੂ ਕਰ ਦਿੱਤਾ ਸੀ। ਪਹਿਲੇ ਦਿਨ ਕੀਰਤਨ ਸ਼ੁਰੂ ਹੋਇਆ ਤਾਂ ਨਾਲ ਨਾਲ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦਿੰਦੀ ਰਹੀ ਸੀ। ਸਾਲ 2013 ਗੁਰਦੁਆਰਾ ਰਕਾਬਗੰਜ ਦਿੱਲੀ ਵਿੱਚ ਖੂਨੀ 84 ਵਿੱਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਚੋਣਾਂ ਵਿੱਚ ਕਮੇਟੀ ਉੱਤੇ ਕਾਬਜ਼ ਹੋਏ ਬਾਦਲ ਅਕਾਲੀ ਦਲ ਨੇ 22 ਮਈ 2013 ਦੇ ਦਿਨ ਗੁਰਦੁਆਰਾ ਕਮੇਟੀ ਦੀ ਮੀਟਿੰਗ ਵਿੱਚ ਗੁਰਦੁਆਰਾ ਰਕਾਬਗੰਜ ਵਿੱਚ ਖੂਨੀ 84 ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਾ। ਇਸ ਦਾ ਨੀਂਹ ਪੱਥਰ 12 ਜੂਨ 2013 ਦੇ ਦਿਨ ਰੱਖਣ ਦਾ ਐਲਾਨ ਕੀਤਾ ਗਿਆ ਸੀ। 8 ਜੂਨ ਨੂੰ ਦਿੱਲੀ ਪੁਲਿਸ ਨੇ ਇਸ ਯਾਦਗਾਰ ਨੂੰ ਗੈਰ ਕਾਨੂੰਨੀ ਕਾਰਵਾਈ ਕਹਿ ਕੇ ਗੁਰਦੁਆਰਾ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਸੀ, ਪਰ ਕਮੇਟੀ ਨੇ ਇਹਦੀ ਪਰਵਾਹ ਨਾ ਕੀਤੀ।
ਸੋ ਇਹ ਸਨ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦਾ ਸੰਬੰਧ ਖਾਸ ਤੌਰ ਤੇ ਅੱਜ ਦੇ ਦਿਨ ਨਾਲ ਜੁੜਿਆ ਹੋਇਆ। ਸੋ ਦੇਖਦੇ ਹਾਂ ਜੀ ਅੱਜ ਦੇ ਦਿਨ ਦੇਸ਼ ਦੁਨੀਆ ਵਿੱਚ ਕੀ ਕੁਝ ਵਾਪਰਿਆ ਸੀ।
ਸਨ 1665 ਨਿਊ ਐਮਸਟਰਡਮ ਦਾ ਨਾਂ ਬਦਲ ਕੇ ਨਿਊ ਯਾਰਕ ਰੱਖਿਆ ਗਿਆ ਸੀ। ਸਨ 1849 ਲੇਵਿਸ ਹੈਸਲੈਂਟ ਨੇ ਗੈਸ ਮਾਸਕ ਨੂੰ ਪੇਟੈਂਟ ਕਰਵਾਇਆ ਸੀ। ਸਨ 1905 ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਚ ਭਾਰਤੀ ਸੇਵਾ ਸੁਸਾਇਟੀ ਦੀ ਸਥਾਪਨਾ ਕੀਤੀ ਸੀ। ਸਨ 1975 ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕੀਤੀ ਸੀ। ਸਾਲ 2012 ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਡੀਜ਼ਲ ਕੈਂਸਰ ਦਾ ਕਾਰਨ ਬਣ ਸਕਦਾ ਹੈ। ਸਾਲ 2015 ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਦੇਹਾਂਤ ਹੋਇਆ ਸੀ।
ਸੋ ਇਹ ਸਨ ਅੱਜ ਦੇ ਦਿਨ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ, ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ। ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਅਗਲੇ ਦਿਨ ਦੇ ਇਤਿਹਾਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।
ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਇਸ਼ਕ ਵਾਲੇ ਪਾਸ਼ੇ ਦੀਆਂ ਨਰ ਦਾ ਖਲਾਰ ਕੇ ਓ ਇਸ਼ਕ ਵਾਲੇ ਪਾਸ਼ੇ ਦੀਆਂ ਨਰ ਦਾ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬੈਗ ਬਾਜੀ ਹਾਰ ਕੇ। ਮੈਨੂੰ ਵੇਖ ਮਜ਼ਦੂਰ ਤੇਰਾ ਚੱਲ ਗਿਆ ਯੋਰ ਤਾਂ ਮੂੰਹ ਤੂੰ ਸਜਣ ਤੋਂ ਵੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਾ ਬਣਦਾ ਜਿਹੜਾ ਜਾਵੇ ਛੱਡਿਓ ਨੂੰ ਮੇਰਾ ਏ ਜਹਾਨ ਦਾ ਨਿਤੂ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪੱਕ ਨਾਲ ਲਓ ਤੂੰ ਸਰੀਰ ਵਿੱਚੋਂ ਚੱਟਿਆ। ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਮੈਂ ਕੀ ਪਿਆਰ ਵਿੱਚੋਂ ਖੱਟਿਆ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਲੀਲਾ ਵਾਂਗੂ ਤੱਤੀਏ ਨਮਾਸ ਸਾਡਾ ਨੋਚਨੀ, ਪਾਰਾਂ ਛੱਡੀਏ ਯਾਦਾਵਾਂ ਤੈਨੂੰ ਅੱਖਾਂ ਚ ਬਹਾਵਾਂ, ਤੇਰੇ ਰੂਪ ਦੀ ਕਟਾਰੀ ਮੈਨੂੰ ਫੱਟਿਆ। ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਮੈਂ ਕੀ ਪਿਆਰ ਵਿੱਚੋਂ ਖੱਟਿਆ। ਉਹ ਗੱਲ ਕਰ ਲੋਕੀ ਗਾਉਣ ਨੀ ਕਹਾਣੀਆਂ, ਉਹ ਗੱਲ ਲੋਕੀ ਗਾਉਣ ਨੇ ਕਹਾਣੀਆਂ ਠੋਕਰਾਂ ਨਾ ਮਾਰ ਮੈਥੋਂ ਸਹੀਆਂ ਨਹੀਂ ਉਹ ਜਾਣੀਆਂ ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਜੁਦਾਈ ਨਾਲੇ ਜਮਲਾ ਬਣਾ ਕੇ ਪਰਾ ਸੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਕੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਦਾ ਮੈਂ ਕੀ ਪਿਆਰ ਵਿੱਚੋਂ ਕੱਟਿਆ
ਵੀ ਮੈਂ ਕੀ ਪਿਆਰ ਵਿੱਚੋਂ ਖਟਿਆ ਭਾਈ ਸਾਹਿਬ ਭਾਈ ਨਾਗਿੰਦਰ ਸਿੰਘ ਜੀ ਹੋਰਾਂ ਨੇ ਜੋ ਮੈਂ ਸਮਝਦਾ ਵੀ ਗਾਣੇ ਲਾਲ ਚੰਦ ਯਮਲੇ ਜੱਟ ਦੇ ਹਿਰਦੇ 'ਚ ਵਸਾਏ ਆ ਹਾਲਾਂਕਿ ਆਪਾਂ ਨੂੰ ਗੀਤ ਸੁਣਾਇਆ ਵੀ ਉਹਨਾਂ ਨੇ ਧਤਲੋ ਦਾ ਮੁੰਡਾ ਅਤੇ ਅੜੀਓ ਧਤਲੋ ਦਾ ਮੁੰਡਾ ਨਹੀਂ ਧਤਲੋ ਦਾ ਮੁੰਡਾ ਅੜੀਓ ਧਤਲੋ ਦਾ ਮੁੰਡਾ ਨਹੀਂ ਇਹ ਮੁੰਡਾ ਜਿਹੜਾ ਵਾ ਉਹ ਧਤਲੋ ਦਾ ਵਾ ਅਤੇ ਗੀਤ ਵੀ ਇਹ ਬਹੁਤ ਕਮਾਲ ਦਾ ਵਾ ਬਹੁਤ ਹੀ ਖੂਬਸੂਰਤ ਗੀਤ ਆ ਮੈਂ ਸਮਝਦਾ ਵੀ ਇਹ ਗੀਤ ਉਹ ਸੁਣ ਕੇ ਆਨੰਦ ਆਊਗਾ ਬਰ ਜ਼ਰੂਰ ਲੈ ਵੀ ਮਿਲ ਕੇ ਤਾਂ ਲੈ ਆ ਭਾਈ ਸਾਹਿਬ ਨੂੰ ਆਪਾਂ ਲਾਲ ਚੰਦ ਯਮਲੇ ਜੜ ਦੇ ਐਸੇ ਰਿਕਾਰਡ ਸੁਣਾਉਂਦੇ ਹਾਂ ਜਿਹੜੇ ਸੁਣੇ ਨੇ ਬਹੁਤ ਬਹੁਤ ਪਿਆਰੇ ਪਿਆਰੇ ਰਿਕਾਰਡ ਅਤੇ ਉੱਧਰ ਮੀਟਿੰਗ ਦੇ ਲਈ ਮੈਨੂੰ ਟੈਲੀਫੋਨ ਆਈ ਜਾਂਦਾ ਉਹਨਾਂ ਪਿੰਡ ਵਾਲਿਆਂ ਦਾ ਪਿੰਡ ਵਾਲੇ ਵੀ ਕਹਿੰਦੇ ਵੀ ਵੀ ਤੂੰ ਹੀ ਮੀਟਿੰਗਾਂ ਦੇ ਵਿੱਚ ਹੋ ਮੈਂ ਉਹਨਾਂ ਨੂੰ ਦੱਸਿਆ ਵੀ ਹੁਣ ਪ੍ਰੋਗਰਾਮ ਸਾਡਾ ਹੋ ਗਿਆ ਚਾਰ ਘੰਟੇ ਦਾ ਦੋ ਦਾ ਪਰ ਉਹ ਨਹੀਂ ਜਾਣ ਛੱਡਦੇ ਰੂਗੀ ਮੈਨੂੰ ਇੱਕ ਭਾਈ ਵੀ ਦੱਸਿਆ ਬਰੂਮ ਪਿੰਜ ਦੇ ਲਾ ਦੇ ਮੈਨੂੰ ਮਾਰਾ ਫੋਨ 'ਤੇ ਸਾਰੀ ਮੀਟਿੰਗ ਕਰਨੀ ਪੈਣੀ ਲਾਈ ਮਿਲ ਗਈ ਤੇ
ਭਾਈ ਵੇ ਪਤਾਸਿਆ ਰੂ ਪਿੰਜ ਦੇ
ਪਹਿਲਾਂ ਬੋੜ ਵਾਲੀ ਦਾ ਪਿੰਜ ਲੈਣ ਦੇਣੀ ਬੁੱਢੜੀ ਨੂੰ ਕੁੜੀਏ ਬੁੱਢੜੀ ਨੂੰ ਕੁੜੀਏ ਪਿੰਜ ਲੈਣ ਕੰਬਲ ਕੋਟ ਦੀ ਡਾਰੀ ਗੋਬਿੰਦੀਏ ਆਏ ਨੀ ਗੋਬਿੰਦੀਏ ਰੱਖ ਜਿਗਰਾ
ਸੱਸ ਤੋਂ ਡਰਦੀ ਤਰਲੇ ਪਾਵਾਂ ਸੱਸ ਤੋਂ ਡਰਦੀ ਮੈਂ ਤਰਲੇ ਪਾਵਾਂ ਛੇਤੀ ਪਿੰਜ ਦੇ ਘਰ ਨੂੰ ਜਾਵਾਂ ਛੇਤੀ ਪਿੰਜ ਦੇ ਘਰ ਨੂੰ ਜਾਵਾਂ ਵੇ ਮੈਂ ਮਿੰਨਤਾਂ ਕਰ ਕਰ ਹਰ ਵੇ ਪਤਾਸਿਆ ਭਾਈ ਵੇ ਪਤਾਸਿਆ ਰੂੰ ਪਿੰਜ ਦੇ ਭਾਈ ਵੇ ਪਤਾਸਿਆ ਰੂੰ ਪਿੰਜ ਦੇ
ਸਭ ਤੋਂ ਪਿੱਛੋਂ ਤੇਰੀ ਵਾਰੀ ਪਲ ਚ ਪਿੰਜ ਦੋ ਪਲ ਵਿੱਚ ਪਿੰਜ ਦੋ ਗੱਠੜੀ ਸਾਰੀ ਮੈਂ ਜਾਵਾਂ ਬਲਹਾਰੀ ਗੋਬਿੰਦੀਏ ਆਏ ਨੀ ਗੋਬਿੰਦੀਏ ਰੱਖ ਜਿਗਰਾ
ਆਈ ਕਦੋਂ ਦੀ ਮੈਂ ਬਹਿ ਬਹਿ ਥੱਕੀ ਆਈ ਕਦੋਂ ਦੀ ਮੈਂ ਬਹਿ ਬਹਿ ਥੱਕੀ ਤੂੰ ਅੱਜ ਕੀਤੀ ਏ ਜ਼ਿੱਦ ਪੱਕੀ ਤੂੰ ਅੱਜ ਕੀਤੀ ਏ ਜ਼ਿੱਦ ਪੱਕੀ ਵੇ ਮੈਂ ਫਸ ਗਈ ਵੇ ਮੈਂ ਫਸ ਗਈ ਵੇ ਮੈਂ ਫਸ ਗਈ ਅਲੜ ਵਿਚਾਰੀ ਪਤਾਸਿਆ ਰੂੰ ਪਿੰਜ ਦੇ ਹਾਏ ਵੇ ਪਤਾਸਿਆ ਰੂੰ ਪਿੰਜ ਦੇ ਵੇ ਬੋਲਿਆ ਪਤਾਸਿਆ ਰੂੰ ਪਿੰਜ ਦੇ
ਅੱਗੋ ਪਿੱਛੋ ਆਇਆ ਸਈਆਂ ਅੱਗੋ ਪਿੱਛੋ ਆਇਆ ਸਈਆਂ ਮੇਰੇ ਲਈ ਉਹ ਇੱਕੋ ਜਿਹੀਆਂ ਚਾਹੇ ਪਤਲੀ ਚਾਹੇ ਭਾਰੀ ਗੋਬਿੰਦੀਏ ਹਾਏ ਨੀ ਗੋਬਿੰਦੀਏ ਰੱਖ ਜਿਗਰਾ
ਕੋਠੇ ਚੜ ਚੜ ਬਿਟ ਬਿਟ ਵੇਂਦੀ ਕੋਠੇ ਚੜ ਚੜ ਬਿਟ ਬਿਟ ਵੇਂਦੀ ਚਿਰ ਹੋ ਜਾਏ ਤਾਂ ਝਿੜਕਾਂ ਦੇਂਦੀ ਚਿਰ ਹੋ ਜਾਏ ਤਾਂ ਝਿੜਕਾਂ ਦੇਂਦੀ ਉਹ ਉਹਦੀ ਤਿੱਖੀ ਏ ਤੇਜ ਕਟਾਰੀ ਪਤਾਸਿਆ ਰੂੰ ਪਿੰਜਦੇ ਹਾਏ ਵੇ ਪਤਾਸਿਆ ਰੂੰ ਪਿੰਜਦੇ
ਆਈਏ ਗੋਬਿੰਦੀਏ ਤੇਰੀ ਵਾਰੀ ਆਈਏ ਗੋਬਿੰਦੀਏ ਤੇਰੀ ਵਾਰੀ ਆਪ ਜਾ ਲੈ ਗਠੜੀ ਸਾਰੀ ਆਪ ਜਾ ਲੈ ਗਠੜੀ ਸਾਰੀ ਮੈਂ ਪੈਂਜਾ ਸਰਕਾਰੀ ਗੋਬਿੰਦੀਏ ਹਾਏ ਨੀ ਗੋਬਿੰਦੀਏ ਰੱਖ ਜਿਗਰਾ ਮੈਂ ਜਾਵਾਂ ਬਲਿਹਾਰੀ ਗੋਬਿੰਦੀਏ ਹਾਏ ਨੀ ਗੋਬਿੰਦੀਏ ਰੱਖ ਜਿਗਰਾ
ਲਓ ਜੀ ਤਾਂ ਜੀ ਹੋਈ ਮੀਟਿੰਗ ਉਹ ਹੋ ਗਈ ਆ ਮੈਂ ਕਿਹਾ ਮੈਨੂੰ ਨਾ ਸਦਾਓ ਮੈਂ ਤੇ ਅੱਗੇ ਸਦਿਆ ਪਿਆ ਆਹੋ ਲੋਲੀ ਟੈਲੀਫੋਨ ਕਰੀ ਗਿਆ ਮੀਟਿੰਗ ਕਰ ਲਾ ਮੈਂ ਕਿਹਾ ਜਦੋਂ ਮੈਂ ਇੱਥੇ ਆਉਣਾ ਉਦੋਂ ਮੈਨੂੰ ਵਾਰਡ ਚ ਬਿੱਲਾ ਫਸਿਆ ਇੱਦਾਂ ਵੇਖਦਾ ਹੁੰਦਾ ਇੱਦਾਂ ਕੋ ਗਨਾਹ ਹੋ ਗਿਆ ਮੇਰੇ ਆਏ ਤੇ ਹੁਣ ਤੂੰ ਇੱਦਾਂ ਕਰਦਾ ਇਹ ਹੈ ਹੀ ਇਸੇ ਤਰ੍ਹਾਂ ਵਾਲਾ ਉਲਟੀ ਚੱਲਦਾ ਜੇ ਲੋੜ ਹੋਵੇ ਫੇਰ ਇਹ ਵਾਜਾਂ ਮਾਰਦੇ ਤੇ ਜਦੋਂ ਲੋੜ ਨਾ ਹੋਵੇ ਫੇਰ ਔਰਾ ਵੇਖਦੇ ਵੀ ਲੋੜ ਤੋਂ ਬਿਨਾਂ ਹੀ ਆਇਆ ਫਿਰਦਾ ਬਿਨਾਂ ਲੋੜ ਤੋਂ ਮੈਂ ਕਦੇ ਗਿਆ ਨਹੀਂ ਤੇ ਹੁਣ ਹੁਣ ਗਿਆ ਦਾ ਕੋਈ ਫਾਇਦਾ ਨਹੀਂ ਜੀ ਇਹ ਤਾਂ ਹੈ ਜੀ ਗੱਲ ਤੁਹਾਡੀ ਸਹੀ ਹੈ ਵੈਸੇ ਤਾਂ ਬਾਕੀ ਇੱਥੇ ਗੱਲ ਉਹ ਆ ਜਾਂਦੀ ਆ ਵੀ ਜਦੋਂ ਲੋੜ ਪੈਂਦੀ ਨਾ ਤੇ ਫੇਰ ਬੰਦੇ ਦਾ ਸਾਰੇ ਅਵਗੁਣ ਵੀ ਉਹਦੇ ਗੁਣ ਹੀ ਲੱਗਣ ਲੱਗ ਜਾਂਦੇ ਆ ਇਹ ਚੱਕਰ ਪੈ ਜਾਂਦਾ ਉਹ ਨਹੀਂ ਤੇ ਉਹਨੇ ਕਹਿਣਾ ਤੂੰ ਫੇਰ ਆ ਗਿਆ ਮਨ ਚ ਜਿੱਦਾਂ ਮੂੰਹ ਤੇ ਤਾਂ ਕਦੇ ਨਹੀਂ ਕਹਿੰਦਾ ਡਰਦਾ ਥੋੜਾ ਜਿਹਾ ਸੁੱਖ ਫਰੀ ਤੂੰ ਡਰਾ ਕੇ ਰੱਖਿਆ ਤੁਸੀਂ ਡਰਾ ਕੇ ਅਸੀਂ ਕੀ ਰੱਖਣਾ ਇੰਨੀ ਵਾਰ ਤੁਸੀਂ ਉਹਨੂੰ ਮਾਰਨ ਲੱਗੇ ਉਹ ਮਰਦਾ ਨਹੀਂ ਉਹ ਭਰਾਵਾ ਉਹ ਮੇਰੇ ਹੱਥੋਂ ਤਾਂ ਜਮਾ ਹੀ ਨਹੀਂ ਨਾ ਇਹ ਤਾਂ ਮੈਂ ਜਮਾ ਕੇ ਵੀ ਵੇਖ ਲਿਆ ਕਿ ਤੁਸੀਂ ਮਾਰ ਕੇ ਦੇਖ ਲਿਆ ਸੀ ਉਹਨੂੰ ਉਹਨੇ ਮੈਂ ਕਾਹਨੂੰ ਮਾਰਨਾ ਮੈਂ ਤੇ ਆਪ ਉਹਦਾ ਬਈ ਮੈਂ ਤਾਂ ਉੱਦਾਂ ਥੋੜ੍ਹਾ ਜਿਹਾ ਸੋਚਦਾ ਹੁੰਦਾ ਅਤੇ ਚਲੋ ਖੈਰ ਉਹਦਾ ਆਪਾਂ ਤਾਂ ਸਹੀ ਆ ਕਿਸੇ ਨੂੰ ਮਾਰਨਾ ਮੈਂ ਨਹੀਂ ਪਸੰਦ ਕਰਦਾ ਮੈਂ ਜਦੋਂ ਵੀ ਦੁਨੀਆਂ ਦੇ ਵਿੱਚ ਕਿਉਂਕਿ ਹਰ ਕੋਈ ਪੁੱਤਰ ਜੀ ਇਹ ਦੁਨੀਆਂ ਜਿਉਣ ਆਇਆ ਜੀ ਇੱਥੇ ਕੋਈ ਵੀ ਕਿਸੇ ਦਾ ਮੈਂ ਸਮਝਦਾ ਵੀ ਦੁਸ਼ਮਣ ਨੀਗਾ ਹਰ ਕੋਈ ਮਿੱਤਰ ਹੀ ਆ ਹਰ ਥਾਂ ਆਪਣੇ ਆਪਣੇ ਥਾਂ 'ਤੇ ਮੈਂ ਸਮਝਦਾ ਚੰਗੇ ਹੀ ਆ ਅਸੀਂ ਕਿਸੇ ਨੂੰ ਮਾਰ ਕੇ ਲੈਣਾ ਕੀ ਆ ਜੀ ਤਾਂ ਜੀ ਸਹੀ ਗੱਲ ਤੁਹਾਡੀ ਅਤੇ ਬਾਕੀ ਪਰਮਾਤਮਾ ਜਾਣਦਾ ਪਾਏ ਜਾਣੀ ਜਾਣ ਉਹੋ ਹੀ ਆ ਮਿਲਕੀਤ ਆ ਉਹ ਸ਼ੇਰ ਪਗਿਆ ਜਾਂ ਭੱਜਿਆ ਜਾ ਉਹਨੂੰ ਕਹਿ ਤੂੰ ਵੀ ਉਹਨੂੰ ਕੁੜੀ ਨੂੰ ਕਹਿ ਵੀ ਤੂੰ ਵੀ ਚਲੇ ਗਈ ਆ ਨਾ ਤੂੰ ਆਈ ਨਾ ਉਹ ਤੂੰ ਆਈ ਨਾ ਕੋਈ ਵੀ ਨਹੀਂ ਆਇਆ ਚਲੋ ਖੈਰ ਅੱਜ ਤੇ ਉਹਰੇ ਫਸੇ ਵਾਲੀ ਗੱਲ ਆ ਉਹ ਸ਼ੁਰੂ ਤੇ ਵੀ ਕਹਿੰਦੇ ਹੁਣੇ ਸਾਨੂੰ ਆਨੰਦ ਨਹੀਂ ਆਉਂਦਾ ਆਨੰਦ ਕੀ ਆਉਣਾ ਮੈਨੂੰ ਟੈਲੀਫੋਨ 'ਤੇ ਟੈਲੀਫੋਨ ਖੜਕਾ ਰੱਖਿਆ ਇਹਨਾਂ ਨੇ ਉਹ ਮਸਲਾ ਇਹ ਹੋ ਗਿਆ ਵੀ ਪੈਲੀ ਜਿਹੜੀ ਸੀ ਨਾ ਗੁਰਦੁਆਰੇ ਵਾਲੀ ਉਹਦਾ ਪੰਗਾ ਪੈ ਗਿਆ ਮੈਨੂੰ ਕਹਿੰਦੇ ਵੀ ਲੱਖ ਰੁਪਈਆ ਦਾ ਪਤਾ ਨਹੀਂ ਲੱਗਣ ਡਿਆ ਗੁਰਦੁਆਰੇ ਪੈਲੀ ਦਾ ਮੈਂ ਕਿਹਾ ਵੀ ਇੱਥੇ ਆਣ ਕੇ ਪਤਾ ਲੱਗ ਜੂ ਮੈਂ ਕਿਹੜਾ ਇੱਥੋਂ ਕਿਤੇ ਬਾਹਰਲੇ ਮੁਲਕ ਚੱਲੇ ਲਿਆ ਪਤਾ ਲਾ ਕੇ ਹੀ ਜਾਵਾਂਗੇ ਉੱਦਾਂ ਹੀ ਆਉਂਦੇ ਨਹੀਂ ਫਿਕਰ ਨਾ ਕਰ ਕਿਸੇ ਚੀਜ਼ ਦਾ ਵੀ ਅਸੀਂ ਆ ਜਾਵਾਂਗੇ ਨਿੰਬਾ ਵਾਲਾ ਰੌਲਾ ਪਾਉਂਦਾ ਮੈਂ ਕਿਹਾ ਪ੍ਰਧਾਨਗੀ ਦੇ ਇਹਨੂੰ ਦੋ ਤਾਇਆ ਪ੍ਰਧਾਨਗੀ ਉਹਨੂੰ ਨਾ ਦਿਓ ਤੁਸੀਂ ਉਹਦੇ ਤੋਂ ਕੋਈ ਵੀ ਨਹੀਂ ਖੁਸ਼ ਬਾਬਾ ਕਹਿੰਦਾ ਜੇ ਪ੍ਰਧਾਨਗੀ ਉਹਨੂੰ ਦੇ ਦਿੱਤੀ ਮੈਂ ਊਂ ਪਿੰਡ ਛੱਡ ਜਾਣਾ ਕਿਉਂਕਿ ਉਹਨੂੰ ਸਤਾਉਂਦਾ ਬਹੁਤ ਵੀ ਦੇਖੋ ਵੀ ਜਿਹੜਾ ਆਪਾਂ ਨੂੰ ਸਵੇਰੇ ਰੱਬ ਦਾ ਨਾਮ ਜਪਾਉਂਦਾ ਗੁਰੂ ਕਰਦਾ ਵਜ਼ੀਰ ਉਹਦਾ ਜਿੰਨਾ ਸਤਿਕਾਰ ਕਰੋ ਉਨਾ ਹੀ ਥੋੜ੍ਹਾ ਨਗਰ ਦਾ ਭਲਾ ਮੰਗਦਾ ਨਗਰ ਖੇੜੇ ਦਾ ਜੋ ਸੁੱਖਣਾ ਤੁਸੀਂ ਚੜ੍ਹਾਉਂਦੇ ਆ ਉਹ ਵਿਚਾਰਾ ਖਾਂਦਾ ਕਿਸੇ ਸੁੱਖਣਾ ਨੂੰ ਖਾਈਏ ਤਾਂ ਉਹ ਤੁਹਾਡਾ ਜਿਹੜਾ ਦੁੱਖ ਮੰਨ ਲਾ ਉਹ ਕਹਿਣਾ ਬਾਬਾ ਮੇਰੇ ਮੁੰਡੇ ਨੂੰ ਆਰਾਮ ਦੇ ਮੈਂ ਤੇਰੇ ਖੀਰ ਚੜ੍ਹਾਊ ਖੀਰ ਜਿਹੜੀ ਚੜ੍ਹਾਈ ਮੁੰਡੇ ਨੂੰ ਆਰਾਮ ਮਿਲ ਗਿਆ ਅਤੇ ਉਹ ਜਿੰਨੀ ਵੀ ਦੁੱਖ ਤਕਲੀਫ ਆ ਉਹ ਬਾਬਾ ਹੀ ਖਾ ਜਾਂਦਾ ਵਿਚਾਰਾ ਅਤੇ ਪਰ ਉਹਦਾ ਨਾਮ ਜਪਿਆ ਉਹਦਾ ਰੱਬ ਦਾ ਨਾਮ ਜਪਿਆ ਹੁੰਦਾ ਉਹਨੂੰ ਕੋਈ ਵੀ ਪ੍ਰੋਬਲਮ ਉਹਨੂੰ ਕੋਈ ਵੀ ਮੁਸੀਬਤ ਕਿਸੇ ਦੀ ਉਹਨੂੰ ਕੁਛ ਕਹਿੰਦੀ ਨਹੀਂ ਕਿਉਂਕਿ ਉਹ ਰੱਬ ਦਾ ਨਾਮ ਜਪਦਾ ਅਤੇ ਰੱਬ ਦੇ ਨਾਮ ਦੇ ਆਸਰੇ ਦੇ ਨਾਲ ਜੋ ਵੀ ਛਕਦਾ ਅਤੇ ਜੇ ਤੂੰ ਮੈਂ ਕਿਸੇ ਦੀ ਚੜ੍ਹਾਈ ਖੀਰ ਖਾ ਲਈਏ ਤਾਂ ਦਿਨਾਂ 11 ਦਿਨਾਂ ਦੇ ਵਿੱਚ ਹੀ ਆਪਣਾ ਕੰਮ ਹੋਇਆ ਲੈ ਕਿਉਂਕਿ ਦੁੱਖ ਤਕਲੀਫ ਦੁਨੀਆਂ ਦੀ ਜਿੰਨੀ ਵੀ ਆ ਅਸੀਂ ਉਹ ਪਹਿਲਾਂ ਤਾਂ ਵੰਡਦੇ ਹਾਂ ਤਾਂ ਪਰ ਜੇ ਆਪਾਂ ਸਾਰੀ ਖਾ ਲਈਏ ਤਾਂ ਸਾਡੇ ਕੋਲ ਸਹਿਣ ਨਹੀਂ ਕਰ ਸਕਣੇ ਕਿਉਂਕਿ ਆਪਣਾ ਇੰਨਾ ਨਾਮ ਨੇ ਤੇ ਇਹ ਉਹਦੇ ਮਗਰ ਹੀ ਪਿਆਰ ਰਹਿੰਦਾ। ਉਹ ਕਹਿੰਦਾ ਵੀ ਜੇ ਇਹਨੂੰ ਰੱਖਿਆ ਤੇ ਫਿਰ ਆਪਾਂ ਨਹੀਂ ਫਿਰ ਇੱਥੇ ਰਹਿਣਾ। ਮੈਂ ਕਿਹਾ ਬਾਬਾ ਤੇਰੇ ਥਾਂ ਤੇ ਮੈਂ ਵੀ ਹੋਵਾਂ ਤੇ ਮੇਰਾ ਵੀ ਆਈ ਸ਼ਬਦ ਹੋਣ ਵੀ ਬੰਦੇ ਨੂੰ ਸਤਾਉਂਦਾ ਏ। ਕਹਿੰਦਾ ਇਹ ਪ੍ਰਧਾਨ ਤੋਂ ਬਗੈਰ ਹੀ ਨਹੀਂ ਜੀਣ ਦਿੰਦਾ, ਪ੍ਰਧਾਨ ਬਣਿਆ ਤੇ ਬਿਲਕੁਲ ਹੀ। ਮੈਂ ਕਿਹਾ ਨਹੀਂ ਇਹਨੂੰ ਬਣਾਉਣਾ ਨਹੀਂ। ਕਹਿੰਦਾ ਵੀ ਤੁਸੀਂ ਦੇਖਿਓ ਉਹ ਇਸ ਕਰਕੇ ਥੋੜ੍ਹਾ ਜਿਹਾ ਚੱਲਦਾ ਚੀਜ਼ਾਂ ਕਈ ਚੀਜ਼ਾਂ ਫਿਰ ਆ ਰਲਦੀਆਂ ਵਾ ਜੀ। ਇਹ ਤਾਂ ਤਾਇਆ ਜੀ ਹੈ ਹੀ ਆ। ਵੈਸੇ ਤੁਹਾਨੂੰ ਹੀ ਪ੍ਰਧਾਨਗੀ ਦੇ ਵਿੱਚ ਠੀਕ ਆ, ਤੁਸੀਂ ਪ੍ਰਧਾਨਗੀ 'ਚ, ਪਰ ਪੈਸੇ ਦਾ ਜਿਹੜਾ ਰੌਲਾ ਉਹ ਪੈਸੇ ਦਾ ਰੌਲਾ ਉਹ ਇਹਨਾਂ ਦੇ ਹਿਸਾਬ ਨਾਲ ਹੋਣਾ ਨਾ। ਇਹਨਾਂ ਨੇ ਚੰਗੀ ਤਰ੍ਹਾਂ ਦੇਖਿਆ ਨਹੀਂ ਹੋਣਾ। ਮੈਂ ਕੋਈ ਨਹੀਂ ਜਾ ਕੇ ਮੈਂ ਵਿਖਾ ਦਿੰਦਾ। ਇਹ ਤਾਂ ਮੈਨੂੰ ਟੈਲੀਫੋਨ 'ਚ ਧੂਣ ਨੂੰ ਫਿਰਦੇ ਆ ਟੈਲੀਫੋਨ 'ਚ, ਤਾਂ ਮਸਲਾ ਤੁਹਾਡਾ ਹੱਲ ਹੋਣਾ ਨਹੀਂ। ਇੱਦਾਂ ਜਾ ਕੇ ਹੋਊ, ਜਾਣਾ ਹੀ ਪੈਣਾ। ਔਰ ਜਦੋਂ ਮੇਰੀ ਜਾਨ ਛੱਡਣ ਲੱਗਾ ਸਾਰਾ ਤਾਂ ਪਿੰਡ ਇਕੱਠਾ ਹੋਇਆ। ਇਸ ਕਰਕੇ ਪੁੱਤ ਮੈਂ ਉਹ ਥੋੜ੍ਹਾ ਜਿਹਾ ਕੋਸ਼ਿਸ਼ ਇਹੀ ਕਰਦਾ ਹੁੰਦਾ ਵੀ ਜਿੰਨਾ ਹੋ ਸਕੇ ਨਾ ਉਹ ਮਤਲਬ ਕੋਸ਼ਿਸ਼ ਮੇਰੀ ਇਹ ਹੁੰਦੀ ਵੀ ਕਿਸੇ ਦਾ ਵੀ ਨੁਕਸਾਨ ਨਾ ਹੋਵੇ, ਕਿਸੇ ਦਾ ਵੀ ਦਿਲ ਦੁਖੀ ਨਾ ਹੋਵੇ, ਕਿਸੇ ਦਾ ਵੀ ਮੈਂ ਮਾਣ ਸਨਮਾਨ ਤੋੜਾਂ ਨਾ। ਇਹ ਮੇਰਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਅਤੇ ਮੇਰਾ ਹੁਣ ਵੀ ਇਹ ਹੀ ਆ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਨਾ। ਜੇ ਕਿਸੇ ਪਿੰਡ ਨੂੰ ਇਹ ਹੀ ਲੱਗਾ ਵੀ ਇਹ ਬੰਦਾ ਹੀ ਨਹੀਂ ਠੀਕ ਤਾਂ ਫਿਰ ਅਸੀਂ ਜੀਏ ਅਤੇ ਨਾ ਜੀਏ ਇੱਕ ਬਰਾਬਰੀ ਸਭ ਤੋਂ ਪਹਿਲਾਂ ਉਹ ਵੀ ਨਾਲੇ ਰੱਬ ਨਾਲ ਗਦਾਰੀ ਕਰਕੇ ਜਾਣਾ ਕਿੱਥੇ ਜੀ। ਇਹ ਤਾਂ ਜੀ ਹੈ ਵੈਸੇ, ਆਹੋ ਇਹ ਤਾਂ ਫਿਰ ਹੁੰਦਾ ਵੀ ਆ ਅਤੇ ਕਦੇ ਵੀ ਜ਼ਿੰਦਗੀ ਦੇ ਵਿੱਚ ਵੈਸੇ ਤਾਂ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ। ਦਗਾ ਦਗੇ ਵਾਲਾ ਰੁਪਈਆ ਖਾਧਾ ਉਹ ਮਾੜਾ, ਤੁਸੀਂ 100-200 ਖਾਣਾ ਪਤਾ ਨਹੀਂ ਕਿੰਨੇ ਦੇ ਕੇ ਜਾਨ ਛਡਾਉਣੀ ਪੈਣੀ ਆ, ਫਾਇਦਾ ਨਹੀਂ ਕੋਈ। ਹੱਕ ਦੀ ਖਾਓ, ਹੱਕ ਦੀ 'ਚ ਬਰਕਤ ਆ, ਹੱਕ ਦੀ ਵਿੱਚ ਹੀ ਸਾਰਾ ਕੁਛ ਆ। ਹਾਂ ਕੋਈ ਦਾਨ ਪੁੰਨ ਕਰ ਜਾਏ ਤਾਂ ਜੀ ਸਦਕੇ, ਪਰ ਕਿਸੇ ਦਾ ਹੱਕ ਮਾਰੋ ਨਾ ਦਗੇਬਾਜ਼ੀ ਕਰਕੇ ਜਾਂ ਚਲਾਕੀ ਕਰਕੇ। ਕੋਈ ਵੀ ਤੁਸੀਂ ਪੈਸਾ ਜੇ ਤੁਸੀਂ ਵੱਟ ਵੀ ਲੈਣੇ ਰੱਖ ਵੀ ਲੈਣੇ, ਮੈਂ ਨਹੀਂ ਉਹ ਸਮਝਦਾ ਵੀ ਉਹ ਵਧੂ ਫੁੱਲੂਗਾ, ਉਹ ਪਾਪ ਤੁਹਾਡਾ ਵਧੂਗਾ। ਜਾਂ ਸਿਆਣੇ ਕਹਿੰਦੇ ਨਾ ਜੇ ਪੁੰਨ ਵੱਧਦਾ ਤਾਂ ਪਾਪ ਵੀ ਵੱਧਦਾ, ਜੇ ਤੁਸੀਂ ਪਾਪ ਕੀਤਾ ਪਾਪ ਹੀ ਹੋ ਜਾਂਦਾ। ਜਦੋਂ ਤੁਸੀਂ ਕੋਈ ਮਤਲਬ ਕਹਿ ਲਓ ਵੀ ਕਿਸੇ ਦਾ ਕੋਈ ਤੁਹਾਡਾ ਹੱਕ ਹੀ ਨਹੀਂ ਰੁਪਈਏ ਦਿੱਤੇ ਤੇ ਤੁਸੀਂ ਫੇਰ ਵੀ ਰੁਪਈਆ ਦਿੱਤਾ ਖਾਂਦੇ ਆ ਉਹ ਬੰਦੇ ਦਾ ਤਾਂ ਫਿਰ ਉਹ ਪਾਪ ਹੀ ਆ। ਤਾਂ ਤਾਇਆ ਜੀ ਹੱਕ ਤੋਂ ਯਾਦ ਆ ਉਹ ਤੁਸੀਂ ਜਸਪਾਲ ਭਾਅ ਜੀ ਮਾਲੂਪੁਰੀਏ ਦਾ ਰਿਸ਼ਤੇ ਦਾ ਕੀਤਾ ਉਹ ਮੈਂ ਉਹਨੂੰ ਕਿਹਾ, ਮੈਂ ਕਿਹਾ ਤੇਰੀ ਸਾਸੀ ਨੀ ਕੋਈ ਚੱਜਦੀ, ਸੱਸ ਨਹੀਂ ਚੱਜਦੀ, ਕਿਹਾ ਕੁੜੀ ਤਾਂ ਸੋਹਣੀ ਆਊਗੀ ਤੇ ਤੁਸੀਂ ਸੱਸ ਤੋਂ ਕੀ ਲੈਣਾ। ਉਹਦਾ ਮੂੰਹ ਡਿੱਗ ਪਿਆ। ਮੈਨੂੰ ਕਹਿੰਦਾ ਮੈਂ ਕਿਹਾ ਉਹ ਬੁੱਤ ਮਾਂ ਪਰ ਧੀ ਪਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਵੀ ਮੈਨੂੰ ਮਾਂ ਕੋਈ ਬਹੁਤੀ ਠੀਕ ਲੱਗੀ ਨੇ ਪਰ ਰਿਸ਼ਤਾ ਨਾ ਕਰੀ ਉਹਨਾਂ ਨੇ ਤਾਂ। ਮੈਂ ਕਿਹੜਾ ਮਾਂ ਵਿਹੋ ਕੇ ਲਿਆਉਣੀ ਆ, ਮੈਂ ਕਿਹਾ ਤੂੰ ਚੁੱਪ ਕਰ ਤੈਨੂੰ ਇਹਨਾਂ ਚੀਜ਼ਾਂ ਦਾ ਪਤਾ ਨੇ, ਤੂੰ ਹਲੇ ਨਿਆਣਾ ਕਰਾਏ ਨਾ ਉਹਨਾਂ ਦੀ ਨਹੀਂ ਨਾ ਤਾਂ ਨਹੀਂ ਹੋਈ ਉਹ ਹਲੇ ਲਾ ਰਿਹਾ ਜਾਂ ਜੀ ਯਾਦ ਤੇ ਪਰ ਮੇਰੇ ਵੱਲੋਂ ਤਾਂ ਕੋਰੀ ਨਾ ਆਈ। ਕੁੜੀ ਨੂੰ ਕਿਹਾ ਮਾਂ ਨੂੰ ਕਿਹਾ, ਉਹ ਮਾਂ ਮੈਨੂੰ ਕਹਿੰਦੀ ਉਹਦਾ ਪਿਓ ਆਵੇ ਤੂੰ ਕੀ ਕਰਨਾ ਮੈਨੂੰ ਸਿੱਧਾ ਹੀ ਇੱਦਾਂ। ਮੈਂ ਕਿਹਾ ਤੈਨੂੰ ਕੋਈ ਤਮੀਜ਼ ਨਾਂ ਦੀ ਕੋਈ ਚੀਜ਼ ਨਹੀਂ, ਜੇ ਮੈਂ ਆ ਗਿਆ ਤੂੰ ਕੋਈ ਗੁਨਾਹ ਹੋ ਗਿਆ ਹਾਂ। ਉਹ ਔਖੀ ਜੀ ਬੋਲੀ, ਇਹ ਕੀ ਚੱਕਰ ਹੋਊਗਾ, ਕਦੇ ਬੁੜੀ ਕੋਈ ਤੁਹਾਡੇ ਨਾਲ ਔਖੀ ਬੋਲੀ ਨਹੀਂ। ਕਹਿੰਦੇ ਹੋਊ ਕੋਈ ਅੱਡੀ ਸਾਡੀ ਉਹਦੀ ਅੱਡੀ ਸਾਡੀ ਪਹਿਲਾਂ ਹੀ ਹੋਣੀ ਅੱਡੀ ਸਾਡੀ, ਤਾਂ ਤੁਹਾਨੂੰ ਵੇਖ ਕੇ ਚੜ ਗਈ। ਹੁਣ ਚੜ ਗੁੱਸਾ ਗਿਆ ਹੋਣਾ ਵੀ ਮੈਨੂੰ ਤਾਂ ਚੰਗਾ ਮਿਲਦਾ ਸੀ, ਮੈਂ ਕਿਹੜਾ ਨਖੱਟੂ ਜਿਹਾ ਪਹਿਲਾਂ ਪੱਲੇ ਪਾ ਲਿਆ। ਉਹਨੂੰ ਇਸ ਚੀਜ਼ ਦੀ ਵੀ ਖਿਜ ਹੋ ਗਈ ਹੋਣੀ। ਹਾਂ ਉਹ ਕਹਿੰਦੀ ਹੋਣੀ ਆਹ ਤਾਂ ਇੰਨਾ ਚੰਗਾ ਬੰਦਾ ਛੱਡੀ ਬੈਠੀ ਆ ਤੇ ਉਹਨੂੰ ਇਸ ਖਿਜ ਉੱਤੇ ਆਉਂਦੀ ਹੋਣੀ ਤੇ ਕੱਢ ਤੜ ਦਿੱਤੀ। ਇੱਦਾਂ ਦਾ ਕੋਈ ਚਾਂਸ ਲੱਗਦਾ ਚਲੋ ਖੋ ਖੈਰ ਉਹਦਾ ਸੋਹਣੀ ਸੀ ਚੰਗੀ ਸੀ ਹਾਂ ਬਹੁਤ ਸੋਹਣੀ ਤੇ ਠੀਕ ਸੀ। ਕੁੜੀ ਦੀ ਗੱਲ ਕਰਦਾ, ਕੁੜੀ ਵੀ ਸੋਹਣੀ ਸੀ ਜਾਂ ਮਾਂ ਸੋਹਣੀ ਤੇ ਕੁੜੀ ਸੋਹਣੀ, ਸੁੜੀ ਸੋਹਣੀ ਤੇ ਮਾਂ ਸੋਹਣੀ ਤੇ ਬਹੁਤ ਸੋਹਣੇ ਸੀ। ਸੋਹਣੇ ਤੇ ਸੀ ਪਰ ਇਹਦੇ ਜਸਪਾਲ ਦੇ ਹਿਸਾਬ ਨਾਲ ਤੇ ਮੈਂ ਦੁਨੀਆ ਸਾਰੀ ਬਹੁਤ ਚੰਗੀ ਸਮਝਦਾ ਵੀ ਜੇ ਨਾਲ ਵੇ ਸੋਹਣਾ ਜਸਪਾਲ ਵੀ ਬਹੁਤ ਨਿਕਲੇ ਸੋਹਣਾ ਜਸਪਾਲ। ਕੱਲ ਨੂੰ ਜਸਪਾਲ ਨਾਲ ਆਪਾਂ ਗੱਲ ਕਰਨੀ ਫੋਨ ਤੇ, ਉਹਨੂੰ ਪੁੱਛਣਾ ਵੀ ਤਾਏ ਨੇ ਕੀ ਕੀਤਾ। ਉਹਨੇ ਰੋਣ ਹੀ ਲੱਗ ਪੈਣਾ ਉਹਨੂੰ ਪੁੱਛ ਲਈ। ਉਹਨੂੰ ਕਹਿਣਾ ਤਾਇਆ ਤੁਸੀਂ ਚੰਗੇ ਨਹੀਂ ਕੀਤੇ, ਮੈਨੂੰ ਕੱਲ੍ਹ ਦਾ ਪਹਿਲੀ ਫੋਨ ਕਰੀ ਜਾਂਦਾ ਰਾਤ ਨੂੰ ਕਹਿੰਦਾ ਤਾ ਚੰਗੇ ਨਹੀਂ ਕੀਤੇ ਤੂੰ ਇੱਦਾਂ। ਮੈਂ ਕਿਹਾ ਤੂੰ ਟੈਨਸ਼ਨ ਨਾ ਲੈ ਕਿਸੇ ਚੀਜ਼ ਦੀ, ਉਹ ਫਿਰ ਵੀ ਚੰਗਾ ਇੱਦਾਂ ਹੀ ਹੋ ਜਾਂਦਾ। ਖੈਰ ਚਲੋ ਰੱਬ ਭਲਾ ਕਰੇ, ਆਪਾਂ ਤਾਂ ਉਹਦਾ ਵੀ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ, ਪਰ ਜਿਹੜਾ ਬੋਲਬਾਣੀ ਨਾ ਪੁੱਤ ਉਹਦੀ ਮਾਂ ਦੀ, ਮੈਨੂੰ ਲੱਗਾ ਵੀ ਧੀ ਦੀ ਵੀ ਉਹੀ ਹੋਈ ਤਾਂ ਫਿਰ ਜਿਹੜਾ ਇਹਨਾਂ ਦਾ ਬਾਪੂ ਆ ਉਹਦੇ ਜਿਉਂ ਡੰਗ ਦੇਣਗੇ। ਉਹ ਪਹਿਲੇ ਵੀ ਜਿਹੜੀ ਨੌਂ ਲਿਆਂਦੀ ਛੋਟੇ ਦੀ, ਉਹ ਵੀ ਥੋੜ੍ਹੀ ਜਿਹੀ ਕੱਬੀ ਆ। ਅੱਛਾ, ਮੈਨੂੰ ਉਹ ਕਹਿੰਦਾ ਉਹਦਾ ਪਿਓ ਇਹਦਾ, ਕਹਿੰਦਾ ਸਾਡੇ ਕਰਮਾਂ 'ਚ ਖਰੇ ਅਗਲੀ ਕਿੱਦਾਂ ਦੀ ਆਉਣੀ ਆ। ਮੈਂ ਕਿਹਾ ਬਸ ਜੀ, ਇਹ ਕਰਮ ਜਿਹੜੇ ਆ ਤੁਹਾਡੇ ਮੁਕਾਦਰ ਇੱਦਾਂ ਦੇ ਆ, ਅਤੇ ਜੇ ਪਹਿਲੀ ਇੱਦਾਂ ਤਾਂ ਦੂਸਰੀ ਵੀ ਇੱਦਾਂ ਹੀ। ਉਹ ਗੱਲ ਹੋ ਚੱਲਣੀ, ਮੈਨੂੰ ਲੱਗਦਾ ਹਲੇ ਤੋਂ ਮੇਰੇ ਵੱਲੋਂ ਤਾਂ ਭਾਈ ਨਾ ਹੀ ਆ। ਬਾਕੀ ਜਸਪਾਲ ਨੂੰ ਪੁੱਛਾਂਗੇ, ਕੱਲ੍ਹ ਨੂੰ ਲਾ ਲਵਾਂਗੇ ਟੈਲੀਫੋਨ। ਜੀ ਤਾਇਆ ਜੀ, ਤਾਂ ਲਓ ਜੀ ਇਹਦੇ ਨਾਲ ਹੀ ਪ੍ਰੋਗਰਾਮ ਦੀ ਵੀ ਫਿਰ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ, ਅਤੇ ਕੱਲ੍ਹ ਨੂੰ ਫਿਰ ਦੋਸਤੋ ਮਿਲਾਂਗੇ ਪ੍ਰੋਗਰਾਮ ਦੇ ਵਿੱਚ। ਕੱਲ੍ਹ ਨੂੰ ਤਾਂ ਸ਼ਨੀਵਾਰ ਆ ਖਰੇ? ਖਰੇ ਨਹੀਂ, ਹੈਗਾ ਹੀ ਸ਼ਨੀਵਾਰ ਆ, ਖਰੇ ਕੀ ਹੁੰਦਾ, ਸ਼ਨੀਵਾਰ ਹੀ ਆ ਜੀ। ਤਾਂ ਸੋਮਵਾਰ ਨੂੰ ਤਾਇਆ ਜੀ ਹੁਣ ਮਿਲਾਂਗੇ, ਆਪਣਾ ਖਿਆਲ ਰੱਖਿਓ ਪਿਆਰੇ ਦੋਸਤੋ, ਰੱਬ ਰੱਖ, ਰੱਬ ਰੱਖ। ਲੈ ਮਿਲ ਗਏ ਤਾਂ ਭਾਈ ਨਾਗਿੰਦਰ ਸਿੰਘ ਜੀ ਦੇ ਲਾ ਦੀ ਗਾਣੇ ਕੋਲ ਟੋਪ ਦੇ।
ਸੋਹਣਿਆ ਪਸੀਲੇ ਜਿਹੜੀਆਂ ਮਾਵਾਂ ਦੇ, ਉਹ ਜਿਹੜੀਆਂ ਮਾਵਾਂ ਦੇ ਪੁੱਤਰ ਨੇ ਪਰਦੇਸੀ, ਜਿਹੜੀਆਂ ਮਾਵਾਂ ਦੇ ਪੁੱਤਰ ਨੇ ਪਰਦੇਸੀ, ਕੋਈ ਜੋੜਾ ਮਾਵਾਂ ਦੇ, ਕੋਈ ਜੋੜਾ ਮਾਵਾਂ ਦੇ, ਵੇਖ ਲੈ ਕੀ ਹੀਲੇ ਕੋਈ ਜਿਹੜੀਆਂ ਭੈਣਾਂ ਦੇ।